ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪਿਆਰਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਅਤੇ ਆਓ ਫਿਰ ਅਸੀਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਅੱਜ ਤਰੀਕ 12 ਜਨਵਰੀ ਹੋ ਚੁੱਕੀ ਹੈ 2025, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਸਾਰੇ ਆਸਟ੍ਰੇਲੀਆ ਦੇ ਵਿੱਚ ਹੀ, ਅਤੇ ਕਈ ਇਲਾਕਿਆਂ ਦੇ ਵਿੱਚ ਦੁਨੀਆ ਦੇ ਹਜੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਸ਼ਾਮਾਂ ਰਾਤਾਂ ਪਈਆਂ ਹੋਣਗੀਆਂ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਸਵਾਗਤ ਹੈ ਜੀ। ਨਾਨਕਸ਼ਾਹੀ 30 ਪੋਹ ਦਾ ਇਹ ਆਖਰੀ ਦਿਨ, ਸੰਮਤ 556, ਕੱਲ੍ਹ ਨੂੰ ਮਾਘ ਮਹੀਨਾ ਸ਼ੁਰੂ ਹੋਣ ਵਾਲਾ ਦੇਸੀ ਕੈਲੰਡਰ ਦੇ ਮੁਤਾਬਿਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਨਗੇ ਬੜੀ ਛੇਤੀ ਹੀ, ਔਰ ਅਸੀਂ ਗੱਲਾਂ ਕਰਾਂਗੇ ਢੇਰ ਸਾਰੀਆਂ, ਆਨੰਦ ਲਵਾਂਗੇ ਗੱਲਾਂ ਬਾਤਾਂ ਦਾ। ਅਤੇ ਸ਼ਾਇਦ ਵੀਡੀਓ 'ਤੇ ਉਹ ਨਾ ਜੁੜ ਸਕਣ, ਆਡੀਓ 'ਤੇ ਲਵਾਂਗੇ, ਅਤੇ ਕਾਰਨ ਵੀ ਉਹਨਾਂ ਨੂੰ ਪੁੱਛਾਂਗੇ, ਕਿਉਂਕਿ ਉਹਨਾਂ ਦਾ ਮੈਸੇਜ ਆਇਆ ਸੀ ਅਤੇ ਥੋੜ੍ਹਾ ਜਿਹਾ ਉਹਨਾਂ ਨੇ ਕਿਹਾ ਕਿ ਕੁਛ ਸਮੇਂ ਦਾ ਰੁਝਾਨ ਇਹੋ ਜਿਹਾ ਚੱਲ ਰਿਹਾ ਕਿ ਸ਼ਾਇਦ ਵੀਡੀਓ 'ਤੇ ਅਸੀਂ ਨਾ ਜੁੜ ਸਕੀਏ। ਅਤੇ ਸਾਡੇ ਤੁਹਾਡੇ ਮਿਲਣ ਦਾ ਪਤਾ ਜੀ, ਆਪ ਸਭ ਨੂੰ ਪਤਾ ਹੀ ਹੈ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਈ ਤਰੀਕਿਆਂ ਨਾਲ ਜੁੜ ਸਕਦੇ ਹੋ, ਔਰ ਜਲਦੀ ਤੋਂ ਜਲਦੀ ਜੁੜਨ ਦੀ ਕਿਰਪਾਲਤਾ ਕਰਨੀ ਜੀ। ਅੱਜ ਖੇਤੀਬਾੜੀ ਬਾਰੇ ਗੱਲਾਂ ਕਰਾਂਗੇ, ਕਿੰਨੀ ਕੁ ਸੌਖੀ ਹੈ ਅਤੇ ਕਿੰਨੀ ਕੁ ਔਖੀ ਹੈ, ਇਸ ਦੇ ਕੀ ਚੈਲੇਂਜਸ ਨੇ, ਆਸਟ੍ਰੇਲੀਆ ਦੇ ਵਿੱਚ ਖੇਤੀ ਸੀਨ ਦੇ ਵਿੱਚ ਕੀ ਚੱਲ ਰਿਹਾ, ਕਿਸਾਨਾਂ ਦਾ ਕੀ ਚੱਲ ਰਿਹਾ। ਭਾਰਤ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਟਰਗਲ ਹੁੰਦੀ ਆ, ਕਰਨੀ ਹੀ ਪੈਂਦੀ ਆ ਹਮੇਸ਼ਾ ਹੀ, ਅਤੇ ਖੇਤੀਬਾੜੀ ਸੈਕਟਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਥਲ ਪੁਥਲ ਹੋ ਰਹੀ ਆ, ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਆ, ਅਤੇ ਟੈਕਨੋਲੋਜੀ ਦੇ ਨਾਲ ਲੋਕਾਂ ਨੂੰ ਲੱਗ ਰਿਹਾ ਹੈ ਕਿ ਟੈਕਨੋਲੋਜੀ ਦੇ ਨਾਲ ਅਸੀਂ ਫੂਡ ਤਿਆਰ ਕਰਨਾ ਆ, ਅਤੇ ਉਹ ਕਿੰਨਾ ਕੁ ਵਧੀਆ ਆ। ਮੋਡੀਫਾਈਡ ਜਿਹੜਾ ਫੂਡ ਹੈ ਕਾਰਪੋਰੇਸ਼ਨਸ ਕਰ ਰਹੀਆਂ, ਜਿਹੜਾ ਆਮ ਕਿਸਾਨ ਖੇਤੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਜੱਦੀ ਪੁਸ਼ਤੀ ਚੱਲ, ਇਹਦੇ ਬਾਰੇ ਅਸੀਂ ਸਾਰੀਆਂ ਗੱਲਾਂ ਕਰਾਂਗੇ। ਪਰ ਪਹਿਲਾਂ ਮਿੱਤਰ ਪਿਆਰਿਓ, ਮੌਸਮ ਦੀ ਦਿਨ ਦੀ ਜਾਣਕਾਰੀ ਲੈ ਲਈਏ। ਕੌਫ ਸਾਰਵਰ ਦੇ ਵਿੱਚ ਦਿਨ ਟਿਕਿਆ ਹੋਇਆ, ਹਲਕੇ ਹਲਕੇ ਬੱਦਲ ਨੇ, ਸਵੇਰੇ ਸ਼ਾਵਰ ਹੋ ਚੁੱਕਾ, ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ, ਹਲਕੀਆਂ ਬਰਸਾਤਾਂ ਸ਼ੁਰੂ ਨੇ, ਹਜੇ ਭਾਰੇ ਮੀਂਹ ਪੈਣੇ ਸ਼ੁਰੂ ਨਹੀਂ ਹੋਏ। ਇਸ ਵੇਲੇ 19.5 ਡਿਗਰੀ ਤਾਪਮਾਨ ਕੌਫ ਸਾਰਵਰ ਦਾ ਹੈ, ਅਤੇ ਦੇਸ਼ ਦੇ ਮਹਾਨਗਰਾਂ ਦਾ ਤਾਪਮਾਨ ਵੀ ਦੇਖ ਲੈਂਦੇ ਹਾਂ ਕਿ ਬ੍ਰਿਸਬਨ ਦੇ ਵਿੱਚ 1.2 ਡਿਗਰੀ ਹੈ, 1.8 ਸਿਡਨੀ ਦੇ ਵਿੱਚ ਹੈ, 18.8 ਕੈਨਬਰਾ 'ਚ ਹੈ, 23.9 ਮੈਲਬਨ 'ਚ, 22.8 ਹੋਬਰਟ 'ਚ, 20 ਡਿਗਰੀ ਤਾਪਮਾਨ ਹੈਗਾ ਜੀ ਐਡਰੇਡ, ਅੱਜ ਸਾਰਿਆਂ ਨਾਲੋਂ ਗਰਮ ਰਹੇਗਾ 33 ਡਿਗਰੀ ਦਿਨਾਂ ਨੂੰ, ਔਰ ਪਰਥ ਦੇ ਵਿੱਚ 19.2 ਹੈ, ਅਤੇ ਪਰਥ ਦਾ ਦਿਨਾਂ ਦਾ 28 ਡਿਗਰੀ ਤਾਪਮਾਨ ਰਹੇਗਾ। ਡਾਰਵਿਨ ਇਸ ਵੇਲੇ 28.8 ਡਿਗਰੀ ਹੈ, ਇਹ ਵੈਸੇ ਗਰਮੀ ਮੰਨੀ ਜਾਂਦੀ ਹੈ ਪਰ ਇੰਨਾ ਕੇ ਰਹਿਣਾ ਹੈ, ਵੱਧ ਤੋਂ ਵੱਧ ਜਿਹੜਾ ਡਾਰਵਿਨ ਦਾ ਤਾਪਮਾਨ ਹੈ ਉਹ 34 ਡਿਗਰੀ ਤੱਕ ਜਾਣਾ, 3-4 ਡਿਗਰੀ ਦਾ ਦਿਨ ਰਾਤ ਦਾ ਫਰਕ ਪੈਂਦਾ ਹੈ, ਕਿਉਂਕਿ ਇਹ ਪਿਓਰ ਟ੍ਰੋਪੀਕਲ ਲੋਕੇਸ਼ਨ ਹੈ। ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਤਾਪਮਾਨ ਇਸ ਵੇਲੇ 12 ਡਿਗਰੀ ਹੈ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ, ਸਾਰਿਆਂ ਦਾ ਸਵਾਗਤ ਹੈ। ਦਲਜੀਤ ਸਿੰਘ ਢਿੱਲੋਂ ਭਾਅ ਜੀ ਮਹਿਤਾ ਚੌਂਕ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਅਤੇ ਬਹੁਤ ਸਾਰੇ ਸਰੋਤੇ ਇਨਕਲੂਡਿੰਗ ਮਾਈਸੈਲਫ, ਮੈਂ ਵੀ ਜਦੋਂ ਕੰਮ 'ਤੇ ਹੁੰਦਾ ਸਵੇਰੇ 6 ਵਜੇ ਸ਼ੁਰੂ ਕਰੀਦਾ, ਟਰੈਕਟਰ 'ਤੇ ਤਾਂ ਸ਼ਬਦ ਕੀਰਤਨ ਬਹੁਤ ਪਿਆਰਾ ਪੇਸ਼ ਕਰਦੇ ਨੇ ਵਿਆਖਿਆਵਾਂ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੁੜਨ ਦਾ ਤਰੀਕਾ ਅਸੀਂ ਸਾਰਾ ਸਾਂਝਾ ਕਰ ਚੁੱਕੇ ਹਾਂ ਅਤੇ ਕਰਾਂਗੇ ਗੱਲਾਂ ਅੱਜ ਦਿਲ ਵਾਲੀਆਂ ਖੁੱਲ੍ਹ ਕੇ ਕਰਾਂਗੇ। ਤੁਹਾਨੂੰ ਸ਼ਾਇਦ ਮੈਂ ਦੱਸਿਆ ਸੀਗਾ ਕਿ ਅਸੀਂ ਪਾਕਿਸਤਾਨ ਜਾ ਰਹੇ ਹਾਂ, ਇੰਡੀਆ ਜਾ ਰਹੇ ਹਾਂ। ਅਗਲੇ ਹਫ਼ਤੇ ਦੇ ਪ੍ਰੋਗਰਾਮ ਹੋਣਗੇ, ਉਹ ਤੋਂ ਬਾਅਦ ਵੀ ਹੋਣਗੇ, ਚੱਲਣਗੇ, ਸ਼ਾਇਦ ਇੱਕ ਅੱਧਾ ਮਿਸ ਹੋਏਗਾ, ਪਰ ਇੰਡੀਆ ਤੋਂ ਵੀ ਐਤਕੀ ਪ੍ਰੋਗਰਾਮ ਅਸੀਂ ਕਰਾਂਗੇ। ਸੈਟਅਪ ਕਰ ਰਿਹਾ ਸਰਬਜੀਤ ਮੇਰੇ ਸਟੂਡੀਓ 'ਚ, ਘਰ ਦੇ ਵਿੱਚ ਸਟੂਡੀਓ ਬਣ ਰਿਹਾ, ਅਤੇ ਉੱਥੋਂ ਪ੍ਰੋਗਰਾਮ ਕਰਿਆ ਕਰਾਂਗੇ। ਹਾਂ, ਅਗਰ ਕਿਤੇ ਪਾਕਿਸਤਾਨ ਗਏ ਉੱਥੇ ਇੱਕ ਅੱਧਾ ਪ੍ਰੋਗਰਾਮ ਮਿਸ ਹੋ ਸਕਦਾ ਹੈ, ਪਰ ਅਸੀਂ ਬਹੁਤ ਸਾਰਾ ਮੈਟਰ ਇਕੱਠਾ ਜ਼ਰੂਰ ਕਰਾਂਗੇ। ਖੈਰ, ਇਸ ਦੀਆਂ ਗੱਲਾਂ ਥੋੜ੍ਹੀਆਂ ਡਿਟੇਲ 'ਚ ਕਰਾਂਗੇ ਅਤੇ ਤੁਹਾਡੇ ਨਾਲ ਸਾਂਝਾ ਪਾਵਾਂਗੇ ਵਿਚਾਰਾਂ ਦੀਆਂ। ਅੱਜ ਖੇਤੀਬਾੜੀ ਬਾਰੇ ਗੱਲ ਕਰਨੀ ਆ। ਅਕਸਰ ਸਾਡੇ ਪੰਜਾਬੀ ਜਾਂ ਭਾਰਤੀ ਕੋਈ ਵੀ ਹੈ, ਉਹ ਜਦੋਂ ਸੁਪਰ ਮਾਰਕਿਟ ਜਾਂਦਾ ਆ, ਦੁਕਾਨ 'ਤੇ ਜਾਂਦਾ ਆ, ਸਬਜ਼ੀ ਦੀ ਦੁਕਾਨ 'ਤੇ ਜਾਂਦਾ, ਉਹ ਦੇਖਦਾ ਆ, ਲੈ ਵੀ ਮਿਰਚਾਂ $12 ਨੂੰ ਕਿਲੋ, ਭਿੰਡੀਆਂ $9 ਨੂੰ ਕਿਲੋ, ਕਰੇਲੇ $9 ਨੂੰ ਕਿਲੋ, ਬੈਂਗਣ $9 ਨੂੰ ਕਿਲੋ। ਮੈਂ ਸਬਜ਼ੀ ਨਹੀਂ ਵੇਚ ਰਿਹਾ, ਰੇਟ ਦੱਸ ਰਿਹਾ। ਅਤੇ ਕੈਪਸੀਕਮ $7 ਨੂੰ, ਤਾਂ ਬੰਦਾ ਛੇਤੀ ਹਿਸਾਬ ਲਾ ਲੈਂਦਾ ਘਰ ਜਾ ਕੇ। ਗੂਗਲ ਘਰ ਵੀ ਨਹੀਂ ਜਾਂਦੇ, ਉੱਥੇ ਫੋਨ 'ਤੇ ਕਰਨ ਲੱਗ ਪੈਂਦੇ ਵੀ ਇੱਕ ਬੂਟਾ ਕਿੰਨੇ ਕਿਲੋ ਦਿੰਦਾ, ਅਤੇ ਉਹਨੂੰ ਕਿਲੋ ਨੂੰ ਜ਼ਰਬ ਕਰ ਲੈਂਦੇ ਹਾਂ ਅਸੀਂ ਵੀ ਲੈ ਬਈ ਜੇ $9 ਨੂੰ ਕਿਲੋ ਬੈਂਗਣ ਹੈ ਅਤੇ ਇੱਕ ਬੈਂਗਣ ਦਾ ਬੂਟਾ ਜਿਹੜਾ 4 ਕਿਲੋ ਦੇ ਦਿੰਦਾ ਆ, ਅਤੇ 9 ਚੌਕਾ ਦੇਖ ਲਓ ਕਿੰਨੇ ਹੁੰਦੇ ਆ, 36, ਇੱਕ ਬੂਟਾ $36, ਕਮਾਲ ਹੋ ਗਏ ਵੀ ਇੰਨੇ ਪੈਸੇ ਕਮਾਉਂਦੇ ਆ ਕਿਸਾਨ ਫਾਰਮਰ। ਅਤੇ ਉਹ ਛੇਤੀ ਹਿਸਾਬ ਲਾ ਲਈਦਾ, ਫਿਰ ਅਸੀਂ ਕਹੀਦਾ ਵੀ ਲੈ ਬਈ ਆਪਾਂ ਵੀ ਹੁਣ ਖੇਤੀ ਵੱਲ ਨੂੰ ਚੱਲੀਏ। ਫਿਰ ਉਹ ਹੌਲੀ ਹੌਲੀ ਹੋਰ ਫਸਲਾਂ ਵੱਲ ਦੇਖਣ ਲੱਗ ਜਾਂਦੇ ਨੇ, ਮਸ਼ਰੂਮਾਂ ਦੇ ਭਾਅ ਦੇਖਣ ਲੱਗ ਜਾਈਦਾ ਸੀ ਵੀ ਮਸ਼ਰੂਮ ਲੈ ਬਈ $8-9 ਨੂੰ, $10 ਨੂੰ ਕਿਲੋ ਆ, ਅਤੇ ਫਿਰ ਬੜੀਆਂ ਜ਼ਰਬਾਂ ਅਸੀਂ ਦੇਈਦੀਆਂ। ਅਤੇ ਇਹਨਾਂ ਜ਼ਰਬਾਂ ਦੇ ਚੱਕਰ ਦੇ ਵਿੱਚ ਅਸੀਂ ਜ਼ਮੀਨਾਂ ਦੇਖਣੀਆਂ ਸ਼ੁਰੂ ਕਰਦੇ ਹਾਂ, ਇੱਧਰ ਉੱਧਰ ਜਾਂਦੇ ਹਾਂ, ਰਿਸਰਚ ਕਰਦੇ ਹਾਂ, ਕਰਨੀ ਚਾਹੀਦੀ ਵੀ ਹੈ। ਪਰ ਵੁੱਲਵਰਥ ਦੀ ਜਿਹੜੀ ਅੰਕੜੇ ਆ ਜਾਂ ਕੋਲਜ ਦੇ ਅੰਕੜੇ ਆ, ਉਹ ਉਹਨਾਂ ਦੇ ਨੇ, ਉਹਦੇ ਬੇਸ ਦੇ ਉੱਤੇ ਅਸੀਂ ਕਦੇ ਵੀ ਖੇਤੀ ਦਾ ਹਿਸਾਬ ਨਹੀਂ ਲਾ ਸਕਦੇ। ਇੱਥੋਂ ਤੱਕ ਕਿ ਹਜੇ ਤੱਕ ਵੀ ਸਾਡੇ ਘਰ ਦੇ ਕਹਿੰਦੇ ਨੇ ਲੈ ਵੀ ਬੇਰੀਆਂ ਤਾਂ ਉੱਥੇ $4-5 ਨੂੰ ਲੱਗੇ ਹੋਏ ਆ ਪਨਟ, ਅਤੇ 12 ਪਨਟ ਹੁੰਦੇ ਨੇ, 12-5 60, ਅਤੇ ਤਾਂ ਰੇਟ ਇਹ ਬਹੁਤ ਵੱਧ ਗਿਆ। ਅਸਲ ਦੇ ਵਿੱਚ ਉਹ ਰੇਟ ਹੁੰਦਾ $18-20 ਮਸੀ ਕੋਸਟ ਪ੍ਰਾਈਸ ਦੇ ਉੱਤੇ। ਅਤੇ ਇਸ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਨਾ, ਕਿ ਜਿਹੜਾ ਗੈਪ ਹੈ ਉਹਦੀ ਆਪਾਂ ਗੱਲ ਕਰਨੀ ਹੈ, ਅਤੇ ਉਹ ਗੈਪ ਦੇਖ ਕੇ ਹੀ ਅਸੀਂ ਮਤਲਬ ਇਹ ਡਿਸੀਜਨ ਕਰਨਾ ਕਿ ਅਸੀਂ ਖੇਤੀ ਕਰਨੀ ਹੈ ਜਾਂ ਨਹੀਂ ਕਰਨੀ। ਕਿਰਸਾਣੀ ਕਿਰਸਾਨ ਕਰੇ ਲੋਚੇ ਜੀਓ ਲਾਏ, ਹਲ ਜੋਤੇ ਉੱਦਮ ਕਰੇ ਮੇਰਾ ਪੁੱਤ ਧੀ ਖਾਏ। ਕਿ ਕਿਸਾਨ ਦੀ ਜਿਹੜੀ ਮੈਂਟੈਲਿਟੀ ਹੈ ਨਾ, ਸ਼ੁਰੂ ਤੋਂ ਹੀ ਇਹ ਹੋਣੀ ਚਾਹੀਦੀ ਹੈ। ਕਾਰਪੋਰੇਟ ਤਾਂ ਬਾਅਦ 'ਚ ਹੋਏਗਾ, ਉਹ ਵੱਡਾ ਬਿਜ਼ਨਸਮੈਨ ਤਾਂ ਬਾਅਦ 'ਚ ਹੋਏਗਾ, ਪਹਿਲਾਂ ਉਹ ਐਗਰੀਕਲਚਰ ਸਿੱਖੇਗਾ, ਫਿਰ ਐਗਰੀ ਬਿਜ਼ਨਸ ਸਿੱਖੇਗਾ। ਇਹ ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਚੱਲਦੀਆਂ ਨੇ, ਅਗਰ ਤੁਸੀਂ ਇਹਨੂੰ ਪ੍ਰੋਫੈਸ਼ਨ ਬਣਾਉਣਾ ਹੈ। ਪਰ ਅਗਰ ਪ੍ਰੋਫੈਸ਼ਨ ਹੀ ਇਕੱਲਾ ਬਣਾਉਣਾ ਹੈ ਕਿ ਇਨਵੈਸਟਮੈਂਟ ਲਈ ਜੀ ਪੈਸਾ ਸੁੱਟਿਆ ਖੇਤ ਲੈ ਲਏ, ਅਤੇ ਕਿਸਾਨੀ ਦਾ ਜਿਹੜਾ ਅੰਦਰ ਕੀੜਾ ਆ ਉਹ ਹੈ ਹੀ ਨਹੀਂ। ਬਿਜ਼ਨਸ ਮੰਗਰ ਸ਼ੋਪ ਦੇਖਦੇ ਹਾਂ ਕਿ ਸ਼ੋਪਾਂ ਮੰਗਰ ਮੈਂ ਮੈਨੇਜਰ ਰੱਖ ਲੈਣਾ, ਮੈਂ ਬੰਦੇ ਰੱਖ ਲੈਣੇ, ਟਰੈਕਟਰ ਲੈ ਲੈਣਾ। ਨਹੀਂ, ਇੱਦਾਂ ਨਹੀਂ ਹੁੰਦੀ ਖੇਤੀ। ਅਸਲ ਦੇ ਵਿੱਚ ਇਹ ਪੈਸ਼ਨ ਹੈ, ਇਹ ਅੰਦਰੋਂ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਸਾਨੀ ਕਰਦੇ ਨੇ ਕਿਸਾਨ, ਉਹ ਕੀ ਸੋਚਦੇ ਨੇ, ਕੀ ਲੋਚਦੇ ਨੇ, ਕਿ ਜੀ ਨਾਲ ਉਹ ਖੇਤੀ ਕਰਦੇ ਨੇ। ਪਹਿਲਾਂ ਜੀਵ ਧੁਰ ਤੱਕ ਕਿਸਾਨੀ ਅੰਦਰ ਹੋਣੀ ਚਾਹੀਦੀ ਆ, ਫਿਰ ਹਲ ਜੋੜਦਾ, ਉਹ ਉੱਦਮ ਕਰਦਾ ਆ। ਇਹ ਸਾਰਾ ਮੈਥਡ ਕਿਉਂ ਕਰਦਾ ਆ, ਉਹ ਇਹ ਸੋਚਦਾ ਹੈ ਕਿ ਮੇਰਾ ਪੁੱਤਰ, ਮੇਰਾ ਧੀ, ਮੇਰਾ ਪਰਿਵਾਰ ਉਹ ਖੁੱਲ੍ਹ ਕੇ ਖਾਏ। ਇਹ ਬਿਲਟ ਇਨ ਹੋਣੀ ਚਾਹੀਦੀ ਹੈ। ਇੱਦਾਂ ਹੀ ਅਸੀਂ ਛੋਟੇ ਲੈਵਲ 'ਤੇ ਆਪਾਂ ਗਾਰਡਨ ਕਰਦੇ ਹਾਂ, ਬਹੁਤ ਸਾਰੇ ਮੇਰੇ ਦੋਸਤ, ਮੇਰੇ ਦਰਸ਼ਕ, ਸਰੋਤੇ ਜਿਹੜੇ ਸਾਡੇ ਨਾਲ ਲਿੰਕ ਦੇ ਵਿੱਚ ਨੇ, ਬਹੁਤ ਕਲੋਜ਼ ਲਿੰਕ ਦੇ ਵਿੱਚ ਨੇ, ਮੈਨੂੰ ਪਤਾ ਆ ਕਿ ਉਹ ਗਾਰਡਨ ਬਹੁਤ ਵਧੀਆ ਕਰਦੇ ਨੇ। ਕਿਉਂ ਕਰਦੇ ਨੇ? ਉਹ ਇਹ ਕਰਦੇ ਨੇ ਕਿ ਸਬਜ਼ੀ ਤੋੜਾਂਗੇ, ਆਪ ਖਾਵਾਂਗੇ, ਗੁਆਂਢੀਆਂ ਨੂੰ ਵੀ ਵੰਡਾਂਗੇ। ਕੱਲ੍ਹ ਮੈਂ ਕਿਹਾ ਸੀ ਕਿ ਦੱਸਿਆ ਸੀ ਕਿ ਇੱਕ ਪੂਰਾ ਭਰ ਕੇ ਟਰੇ ਜਿਹੜਾ ਆ ਉਹ ਕਰੇਲਿਆਂ ਦਾ ਆ ਗਿਆ, 7-8 ਵੱਡਾਂ ਆ ਗਈਆਂ। ਅਤੇ ਅੱਜ ਪਿਆਰੇ ਉਹ ਗੁਰਦੁਆਰਾ ਸਾਹਿਬ ਜਾ ਰਹੀਆਂ ਨੇ। ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਉਹ ਕਰੇਲੇ ਲਾਏ, ਚੜ੍ਹਾਏ, ਵੱਲਾਂ ਬੰਨੀਆਂ, ਫਿਰ ਤੋੜੇ, ਤੋੜ ਕੇ ਆਪ ਵੀ ਖਾਧੇ ਕੱਲ੍ਹ, ਅਤੇ ਅੱਜ ਗੁਰੂ ਘਰ ਵੀ ਅਸੀਂ ਲੈ ਕੇ ਜਾਣੇ। ਉੱਥੇ ਵੀ ਸੰਗਤਾਂ ਕਈਆਂ ਸਾਰਿਆਂ ਦੇ ਨਹੀਂ ਲੱਗੇ ਹੁੰਦੇ, ਅਸੀਂ ਵੀ ਕਈ ਵਾਰੀ ਉੱਥੋਂ ਚੀਜ਼ ਲੈ ਆਈਦੀ ਹੈ। ਤਾਂ ਇਹ ਖੁਸ਼ੀ ਹੁੰਦੀ ਆ ਕਿਸਾਨ ਨੂੰ, ਇਹੀ ਖੁਸ਼ੀ ਜਿਹੜਾ ਵੱਡਾ ਤੁਸੀਂ ਹੋਣਾ ਆ, ਜ਼ਿਆਦਾ ਬਣਾਉਣੀ ਹੈ, ਫਿਰ ਉਹ ਮੰਡੀ 'ਚ ਵੇਚਣੀ ਹੈ, ਫਿਰ ਉੱਥੇ ਆ ਜਾਂਦੀ ਹੈ ਐਗਰੀ ਬਿਜ਼ਨਸ। ਐਗਰੀਕਲਚਰ ਤਾਂ ਅਸੀਂ ਕਰ ਲਿਆ, ਹੁਣ ਐਗਰੀ ਬਿਜ਼ਨਸ ਵੀ ਉਹ ਮਾਰਕੀਟ ਕੀ ਚਾਹੁੰਦੀ ਆ, ਮਾਰਕੀਟ 'ਚ ਕਿੰਨਾ ਰੇਟ ਹੈ, ਅਤੇ ਉਹ ਕਿਸ ਭਾਅ ਵਿਕਦੀ ਆ, ਘਾਟਾ ਪੈ ਰਿਹਾ ਜਾਂ ਪ੍ਰੋਫਿਟ ਹੋ ਰਿਹਾ। ਅਤੇ ਅੱਜ ਅਸੀਂ ਉਹ ਗੱਲਾਂ ਕਰਾਂਗੇ, ਦੋ ਇੰਡਸਟਰੀਆਂ ਦੀਆਂ ਗੱਲਾਂ ਕਰਾਂਗੇ। ਅੰਦਾਜ਼ਾ ਲਾ ਲਿਓ, ਮੈਂ ਡਿਮੋਰਲਾਈਜ਼ ਨਹੀਂ ਕਰ ਰਿਹਾ, ਪਰ ਸਮਾਂ ਬਹੁਤ ਘਾਤਕ ਚੱਲ ਰਿਹਾ ਕਿਸਾਨਾਂ ਵਾਸਤੇ ਦੁਨੀਆ ਦੇ ਹਰ ਹਿੱਸੇ ਦੇ ਵਿੱਚ। ਪਹਿਲੀ ਗੱਲ ਕਰਾਂਗੇ ਡੈਰੀ ਇੰਡਸਟਰੀ ਦੀ। ਕੱਲ੍ਹ ਵੀ ਦੱਸਿਆ ਸੀ ਕਿ ਸਾਡੇ ਨਾਲ ਦਾ ਫਾਰਮ 1908 ਦਾ ਇਸਟੈਬਲਿਸ਼ ਹੋਇਆ ਪਿਆ, ਅਤੇ 1908 ਤੋਂ ਬਾਅਦ ਬੜੀ ਮਿਹਨਤ ਕੀਤੀ ਟੱਬਰ ਨੇ, 300-400 ਏਕੜ, 3-4 ਪੀੜ੍ਹੀਆਂ ਲੱਗ ਗਈਆਂ ਉਹਦੇ 'ਚ। ਅਤੇ ਦੇਖ ਲਓ ਹੁਣ 2025 ਚੱਲ ਪਿਆ, ਅਤੇ 15-17 ਸਾਲ ਇਹ ਹੋ ਗਏ, 117 ਸਾਲ ਬਾਅਦ ਉਹਨਾਂ ਨੇ ਖੇਤੀ ਛੱਡਤੀ ਇਸ ਸਾਲ। ਕਹਿੰਦੇ ਵੀ ਘਾਟਾ ਬਹੁਤ ਜ਼ਿਆਦਾ ਪੈ ਰਿਹਾ ਪਿਛਲੇ ਕਈ ਸਾਲਾਂ ਤੋਂ। ਆਪਣੇ ਹੋਰ ਮਿੱਤਰ ਨਾਲ ਗੱਲ ਕੀਤੀ ਹਦਵਾਣਿਆਂ ਵਾਲੇ ਨਾਲ, ਉਹਨਾਂ ਦੀ ਵੀ ਕੱਲ੍ਹ ਗੱਲ ਸੁਣਾਈ ਸੀ ਕਿ 5 ਸੈਂਟ ਨੂੰ ਕਿਲੋ ਹਦਵਾਣੇ ਉਹਦੇ ਔਫਰ ਹੋ ਰਹੇ ਨੇ 3 ਖੇਤਾਂ ਦੇ, ਅਤੇ ਮਾਰਕੀਟ 'ਚ ਗ੍ਰਿਫਤ ਕੱਲ੍ਹ ਹਰਪਾਲ ਸੰਧੂ ਨੇ ਦੱਸਿਆ ਸੀਗਾ ਕਿ $1.10 ਨੂੰ ਕਿਲੋ ਵਿਕ ਰਿਹਾ ਹੈ, ਜਾਂ $2 ਨੂੰ ਵਿਕ ਰਹੇ ਨੇ ਹਦਵਾਣੇ ਕਿਲੋ, ਅਤੇ ਫਾਰਮਰ ਨੂੰ ਕੀ ਮਿਲ ਰਿਹਾ ਔਫਰ, 5 ਸੈਂਟ। ਅਤੇ ਉਸੇ ਮੇਰੇ ਮਿੱਤਰ ਨੇ ਦੱਸਿਆ ਕਿ ਸਾਡੇ ਪਿੱਛੇ ਇੱਧਰ ਇਲਾਕਾ ਹੈ ਡੋਰੇਗੋ, ਉੱਥੋਂ ਦੇ ਜਿਹੜੇ ਡੇਅਰੀ ਫਾਰਮਰ ਕਿਸਾਨ ਬਹੁਤ ਜ਼ਿਆਦਾ ਜਿਹੜੇ ਉਹ ਛੱਡ ਚੁੱਕੇ ਇੰਡਸਟਰੀ, ਬਹੁਤ ਸਾਰੇ ਬੈਂਕਰਪਟ ਹੋ ਚੁੱਕੇ ਨੇ, ਬਹੁਤ ਸਾਰੇ ਵਾਲੰਟੀਅਰਲੀ ਛੱਡ ਚੁੱਕੇ ਨੇ। ਇਹਦੇ ਨਾਲ ਲੈਂਡਸਕੇਪ 'ਤੇ ਬੜਾ ਫਰਕ ਪਏਗਾ, ਜਿਹੜੀ ਹਰਿਆਲੀ ਦਿਸਦੀ ਹੈ ਸਾਨੂੰ, ਬਹੁਤ ਸੋਹਣੇ ਸੋਹਣੇ ਲੱਗਦੇ ਖੇਤ, ਉਹ ਹੁਣ ਹੋਣੇ ਨਹੀਂ, ਉੱਥੇ ਵੀਡਸ ਹੋਣਗੀਆਂ, ਉੱਥੇ ਘਾਹ ਫੂਸ ਹੋਏਗਾ, ਕੋਈ ਉਹਨਾਂ ਨੂੰ ਦੇਖਭਾਲ ਨਹੀਂ ਕਰੇਗਾ। ਸੋ ਡੈਰੀ ਇੰਡਸਟਰੀ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਤਕਰੀਬਨ 2014 ਦੇ ਵਿੱਚ 6300 ਦੇ ਕਰੀਬ ਡੇਅਰੀ ਫਾਰਮਰ ਸਨ, ਅਤੇ 2022 ਦੇ ਵਿੱਚ ਉਹ ਘੱਟ ਕੇ 4420 ਰਹਿ ਗਏ ਨੇ। ਤਕਰੀਬਨ 1900 ਫਾਰਮਰ ਕੰਮ ਛੱਡ ਚੁੱਕਾ ਆ 10 ਸਾਲਾਂ ਦੇ ਵਿੱਚ। ਅਤੇ ਸਨ ਵਿਕਟੋਰੀਆ ਦੀ ਗੱਲ ਕਰੀਏ, 7409 ਵਿਕਟੋਰੀਆ ਦੇ ਵਿੱਚ ਫਾਰਮਰ ਸਨ ਡੇਅਰੀ ਬਿਜ਼ਨਸ ਦੇ ਵਿੱਚ, ਇਕੱਲੇ ਫਾਰਮਰ ਨਹੀਂ ਡੇਅਰੀ ਬਿਜ਼ਨਸ ਹੋਰ ਵੀ, ਅਤੇ ਹੁਣ ਸਾਰੇ 2796 ਰਹਿ ਗਏ ਨੇ। 25 ਸਾਲਾਂ ਦੇ ਵਿੱਚ 30 ਹਿੱਸਾ ਰਹਿ ਗਿਆ। ਅਤੇ ਪਰ ਜਿਹੜਾ ਆਸਟ੍ਰੇਲੀਆ ਦਾ ਕੁੱਲ ਮਿਲਾ ਕੇ ਜੇ ਦੁਨੀਆ 'ਤੇ ਦੇਖੀਏ ਤਾਂ ਜਿਹੜਾ ਭਾਅ ਆਇਆ ਦੁੱਧ ਦਾ ਉਹ 30% ਜ਼ਿਆਦਾ ਆ ਐਵਰੇਜ ਨਾਲੋਂ ਦੁਨੀਆ ਦੇ। ਅਤੇ ਡੇਅਰੀ ਇੰਡਸਟਰੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈ ਉਹ ਰੂਰਲ ਇੰਡਸਟਰੀਜ਼ ਦੇ ਵਿੱਚੋਂ ਤੀਜੀ ਸਭ ਤੋਂ ਵੱਡੀ ਇੰਡਸਟਰੀ ਹੈ, ਔਰ ਇਸ ਸੈਕਟਰ ਦੇ ਵਿੱਚ 33,500 ਦੇ ਕਰੀਬ ਜਿਹੜੇ ਲੋਕ ਨੇ ਉਹ ਨੌਕਰੀ ਕਰਦੇ ਨੇ, ਜੋਬਸ ਕਰਦੇ ਨੇ, ਔਰ ਤਕਰੀਬਨ $6 ਬਿਲੀਅਨ ਗੇਟ ਫਾਰਮ ਗੇਟ ਵੈਲਿਊ ਦਾ ਪੈਸਾ ਜਨਰੇਟ ਹੁੰਦਾ ਇਸ ਇੰਡਸਟਰੀ 'ਚੋਂ। ਹੁਣ ਇੱਕ ਸਰਵੇ ਕੀਤਾ ਗਿਆ ਸੀ ਅਤੇ ਉਹਦੇ ਵਿੱਚ ਡੈਰੀ ਫਾਰਮਰਸ ਨੇ ਦੱਸਿਆ, 72% ਲੋਕਾਂ ਨੇ ਇਹ ਕਿਹਾ ਫਾਰਮਰਸ ਨੇ ਕਿ ਜਿਹੜੇ ਸਾਰੇ ਨਾਲ ਵੱਡੇ ਚੈਲੇਂਜ ਨੇ ਜਾਂ ਪਰੇਸ਼ਾਨੀਆਂ ਉਹਨਾਂ ਨੂੰ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਜਿਹੜੀ ਪਰੇਸ਼ਾਨੀ ਆਉਂਦੀ ਆ ਉਹ ਹੈਗੀ ਆ ਕਿ ਜਿਹੜੀ ਕੋਸਟ ਹੈ ਉਹ ਵਧੀ ਜਾ ਰਹੀ ਆ। ਪਹਿਲੇ ਨੰਬਰ 'ਤੇ ਇਹ ਆ, ਡਬਲ ਹੋ ਗਈ। ਹੁਣ ਦੇਖੋ ਕੋਵਿਡ ਦੇ ਵਿੱਚ ਇੱਕ ਹੋਰ ਐਗਜ਼ਾਮਪਲ ਦੇਵਾਂਗੇ, ਕੋਵਿਡ ਤੋਂ ਲੈ ਮਤਲਬ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਬਾਅਦ ਦੇ ਵਿੱਚ ਜਿਹੜਾ ਫਰਟੀਲਾਈਜ਼ਰ ਆ 2.5 ਗੁਣਾ ਹੋ ਗਿਆ। ਜਿਹੜੀ ਖਾਦ ਹੈ ਦਵਾਈਆਂ ਉਹ ਉਹੀ 2.5-3 ਗੁਣਾ ਹੋ ਗਈਆਂ ਨੇ। ਵੇਜਿਸ ਜਿਹੜੀਆਂ ਨੇ ਉਹ 20-2 ਗੁਣੀਆਂ ਆਲਮੋਸਟ ਹੋ ਚੁੱਕੀਆਂ ਨੇ। ਪਹਿਲੀ ਗੱਲ ਤਾਂ ਬੰਦੇ ਨਹੀਂ ਮਿਲਦੇ। ਹੁਣ ਤੁਸੀਂ ਦੇਖੋ ਜਿਹੜਾ ਇੰਟਰਨੈਸ਼ਨਲ ਸੀਗਾ ਉਹ ਤਕਰੀਬਨ 60 ਜਾਂ 64 ਹਜ਼ਾਰ ਤੋਂ ਸਿੱਧਾ ਹੀ 73 ਹਜ਼ਾਰ ਕਰਤਾ, ਅਤੇ ਜਿਹੜਾ ਕੋਵਿਡ ਤੋਂ ਪਹਿਲਾਂ $19 ਜਾਂ $18 ਸੀ ਉਹ $23-24 ਹੋ ਗਿਆ। ਪਰ ਬੰਦੇ ਇਸ ਰੇਟ 'ਤੇ ਮਿਲਦੇ ਨਹੀਂ ਹੈਗੇ, ਬਹੁਤ ਮੁਸ਼ਕਲ ਹੈ। ਅਤੇ ਦੂਜਾ ਜਿਹੜਾ ਵੱਡਾ ਕਾਰਨ ਉਹ ਦੱਸਿਆ ਕਿ ਹੜ੍ਹ ਵੀ ਆ ਰਹੇ ਨੇ ਅਤੇ ਸੋਕਾ ਵੀ ਪੈ ਰਿਹਾ ਹੈ, ਇਹ ਵੀ ਇੱਕ ਕਾਰਨ ਹੈ ਕਿ ਫਾਰਮ ਜਿਹੜੇ ਨੇ ਛੱਡ ਰਹੇ ਨੇ। ਹੁਣ ਫਾਰਮਰਸ ਨੂੰ ਲੰਬੇ ਘੰਟੇ ਕੰਮ ਕਰਨਾ ਪੈਂਦਾ ਆ ਬਹੁਤ ਜ਼ਿਆਦਾ, ਅਤੇ ਇਨਕਮ ਜਿਹੜੀ ਆ ਉਹ ਬਹੁਤ ਘੱਟ ਹੈ, ਜਿਹਦੇ ਨਾਲ ਮੈਂਟਲੀ ਬਹੁਤ ਲੋਡ ਪੈਂਦਾ ਹੈ ਲੋਕ ਫਾਰਮਰਸ 'ਤੇ, ਉਹਨਾਂ ਦੇ ਪਰਿਵਾਰਾਂ 'ਤੇ। ਔਰ ਇਹ ਗੱਲ ਤਕਰੀਬਨ 70% ਫਾਰਮਰਸ ਨੇ ਸਰਵੇ ਦੇ ਵਿੱਚ ਦੱਸੀ ਕਿ ਲੰਬੇ ਘੰਟੇ ਫਾਰਮਰ 'ਤੇ ਮੈਂਟਲ ਲੋਡ, ਫੈਮਿਲੀਆਂ 'ਤੇ ਸਟ੍ਰੈਸ, ਇਹ ਵੀ ਇੱਕ ਕਾਰਨ ਹੈ ਫਾਰਮਿੰਗ ਛੱਡਣ ਦਾ। ਹੁਣ ਮੈਂ ਡਿਸਕਰੇਜ ਨਹੀਂ ਕਰ ਰਿਹਾ, ਫੈਕਟਸ ਐਂਡ ਫਿਗਰ ਦੱਸ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਜਿਹੜੇ ਖੇਤੀ ਦੇ ਬਾਰੇ ਸੋਚਦੇ ਨੇ, ਲੋਚਦੇ ਨੇ ਕਰਨ ਦੀ, ਕਿ ਇਹ ਵੀ ਫਿਗਰ ਨੇ ਕਿ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਪਹਿਲਾਂ ਲੋਕ ਫਾਰਮ ਕਰ ਰਹੇ ਨੇ ਉਹ ਕਿਉਂ ਛੱਡ ਰਹੇ ਨੇ ਜਿਹੜਾ ਅਸੀਂ ਖਰੀਦਣਾ। ਹੁਣ ਇਹੀ ਗੱਲ ਫਾਰਮਰ ਕਰਦੇ ਨੇ ਕਿ ਡੇਅਰੀ ਫਾਰਮਰ ਕਹਿੰਦਾ ਵੀ ਦੁੱਧ ਦੇ ਵਿੱਚ ਪੈਸਾ ਨਹੀਂ ਹੈਗਾ ਅਤੇ ਮੈਂ ਹਾਰਟੀਕਲਚਰ ਕਰ ਲਾਂ, ਮੈਂ ਇੱਥੇ ਬਾਗ ਲਾ ਲਾਂ, ਕੁਛ ਇਹੋ ਜਿਹਾ ਕਰ ਲਾਂ ਕਿ ਡੇਅਰੀ ਫਾਰਮ ਤੋਂ ਹੱਡ ਛੁੱਟਣ ਮੇਰੇ। ਪਰ ਉਹ ਜਦੋਂ ਉਹਦੀ ਸਟੱਡੀ ਕਰਦੇ ਨੇ ਉਹ ਕਹਿੰਦੇ ਇਹ ਸਾਡੇ ਨਾਲ ਵੀ ਔਖੇ ਨੇ, ਸੋ ਉਹ ਫਸੇ ਹੋਏ ਨੇ, ਉਹ ਆਲ ਟੁਗੈਦਰ ਹੀ ਖੇਤੀ ਛੱਡ ਦਿੰਦੇ ਨੇ। ਸੋ ਇਹ ਗੱਲ ਦੁਨੀਆ 'ਚ ਪ੍ਰਤੱਖ ਹੈ ਕਿ ਫਾਰਮਰ ਜਦੋਂ ਆਪਣਾ ਕਿੱਤਾ ਇੱਕ ਵਾਰੀ ਛੱਡ ਦਿੰਦਾ ਨਾ, ਮੁੜ ਕੇ ਉਹ ਉਹਦੇ ਵਿੱਚ ਆਉਂਦਾ ਨਹੀਂ ਹੈਗਾ, ਮੋਸਟ ਲਾਈਕਲੀ ਉਹਦੀ ਅਗਲੀ ਜਨਰੇਸ਼ਨ ਵੀ ਨਹੀਂ ਆਉਂਦੀ। ਸੋ ਇਸ ਕਰਕੇ ਇੱਕ ਬਹੁਤ ਵੱਡਾ ਸਕਿੱਲ ਲੌਸ ਹੈ ਜਿਹਦੇ ਬਾਰੇ ਸਰਕਾਰਾਂ ਕੁਛ ਨਹੀਂ ਕਰ ਰਹੀਆਂ। ਸਰਕਾਰਾਂ ਕੀ ਕਰ ਰਹੀਆਂ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਅਤੇ ਇੱਕ ਨਾ ਕੋਰਪੋਰੇਟ ਜਿਹੜਾ ਆ ਉਹ ਧੱਕ ਪਾਈ ਜਾਂਦਾ ਆ, ਹੋਰ ਇੰਡਸਟਰੀਆਂ 'ਚੋਂ ਪੈਸਾ ਬਣਿਆ, ਫਾਈਨੈਂਸ਼ੀਅਲ 'ਚੋਂ ਬਣਿਆ, ਓਇਲ 'ਚੋਂ ਬਣਿਆ, ਹੋਰ 'ਚੋਂ ਬਣਿਆ, ਸੁਪਰ ਇਨੋਵੇਸ਼ਨ ਹੈਜ ਫੰਡ ਵਗੈਰਾ ਸਾਰੇ ਰਲ ਕੇ, ਲਓ ਜੀ ਆਹ ਕੰਮ ਵਧੀਆ ਆ, ਆਹ ਬੇਰੀਆਂ ਦਾ ਕੰਮ ਵਧੀਆ ਆ, ਆਹ ਕੇਲਿਆਂ ਦੇ ਫਾਰਮ ਵਧੀਆ, ਇਹ 'ਚ ਇਨਵੈਸਟ ਕਰ ਦਿਓ। ਸੋ ਜਿਹੜੇ ਕਾਰਪੋਰੇਟ ਇਨਵੈਸਟਰ ਹੈ ਉਹ ਜਿਹੜੇ ਫੈਮਿਲੀ ਬਿਜ਼ਨਸਮੈਨ ਹੈ ਉਹਨਾਂ ਨੂੰ ਖਰਾਬ ਕਰਦੇ ਨੇ, ਪੈਸਾ ਸੁੱਟ ਕੇ, ਲੇਬਰ ਚੱਕ ਕੇ, ਉਹਨਾਂ ਦੇ ਮੈਨੇਜਰ ਭੰਨ ਕੇ, ਉਹਨਾਂ ਦੀ ਲੇਬਰ ਭੰਨ ਕੇ ਆਪਣਾ ਬਿਜ਼ਨਸ ਸ਼ੁਰੂ ਕਰਦੇ ਨੇ, ਅਤੇ ਫਿਰ ਜਿਹੜੇ ਲੇਬਰ ਦੇ ਰੇਟ ਚੱਕ ਦਿੰਦੇ ਨੇ, ਰੇਟ ਚੱਕ ਕੇ ਆਲਾ ਦੁਆਲਾ ਵੀ ਸਾਰਾ ਕੰਮ ਬੰਦ ਕਰਾ ਦਿੰਦੇ ਨੇ ਅਤੇ ਮਨੋਪਲੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਦਾਂ ਹੀ ਵੱਡੀਆਂ ਵੱਡੀਆਂ ਡੀਲਾਂ ਸੁਪਰ ਮਾਰਕੀਟਾਂ ਨਾਲ ਬਣਾ ਲੈਂਦੇ ਨੇ ਸਸਤੇ ਰੇਟਾਂ ਦੇ ਵਿੱਚ, ਅਤੇ ਉਹਨਾਂ ਨੂੰ ਤਾਂ ਉਹਨਾਂ ਦਾ ਸ਼ੌਂਕ ਹੈ, ਉਹਨਾਂ ਦੀ ਇਹ ਅਲਟਰਨੇਟਿਵ ਇਨਵੈਸਟਮੈਂਟ ਹੈ, ਉਹ ਸੋਚਦੇ ਆ ਚਲੋ ਕੋਈ ਗੱਲ ਨਹੀਂ, ਜ਼ਮੀਨ ਦੀ ਜ਼ਮੀਨ ਤਾਂ ਹੈਗੀ ਆ, ਪ੍ਰੋਫਿਟ ਉੱਧਰੋਂ ਦੂਜੇ ਪਾਸੇ ਬਥੇਰਾ ਬਣੀ ਜਾ ਰਿਹਾ। ਉਹ ਇਨ ਦਾ ਪ੍ਰੋਸੈਸ, ਇਸ ਪ੍ਰੋਸੈਸ ਦੇ ਵਿੱਚ ਉਹ ਬਹੁਤ ਸਾਰੇ ਫੈਮਿਲੀ ਬਿਜ਼ਨਸ ਨੂੰ ਆਊਟ ਕਰ ਦਿੰਦੇ ਨੇ, ਅਤੇ ਉਹ ਵਿਚਾਰੇ ਉਹਨਾਂ ਹੀ ਫਾਰਮਾਂ ਦੇ ਵਿੱਚ ਫਿਰ ਮੈਨੇਜਰ ਜਾਂ ਹੋਰ ਪੋਜੀਸ਼ਨਾਂ 'ਤੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਨੇ ਜੋਬਾਂ। ਇੱਕ ਬੜਾ ਮਸ਼ਹੂਰ ਕੇਸ ਚੱਲਿਆ ਸੀ ਵਿਕਟੋਰੀਆ ਦੇ ਵਿੱਚ, ਫੋਨਟੈਰਾ ਕਲਾਸ ਐਕਸ਼ਨ, ਦੁੱਧ ਦੀ ਕੰਪਨੀ ਜਾਂ ਫੋਨਟੈਰਾ ਜਿਹੜੀ ਹੈਗੀ ਆ ਉਹਦੇ ਅਗੇਂਸਟ ਕੇਸ ਕੀਤਾ ਸੀ ਫਾਰਮਰਾਂ ਨੇ ਅੰਡਰ ਪੇ ਕਰਨ ਦੇ ਚੱਕਰ ਦੇ ਵਿੱਚ, ਔਰ ਉਹਦੇ ਵਿੱਚ ਫਾਰਮਰਾਂ ਦੀ ਜਿੱਤ ਹੋਈ ਸੀ। ਹੁਣ ਜਿਹੜੀ ਜਿੱਤ ਹੋਈ ਸੀ ਉਹਦੇ ਵਿੱਚ ਸਭ ਤੋਂ ਵੱਧ ਪੈਸਾ ਪਤਾ ਕਿਹਨੂੰ ਮਿਲਿਆ? ਲੋਇਰਸ ਨੂੰ। $25 million ਦਾ ਫਿਰ ਕੰਪਰੋਮਾਈਜ਼ ਹੋਇਆ ਸੀ ਟੋਟਲ, ਉਹਦੇ ਵਿੱਚੋਂ $12 million ਲੋਇਰ ਅਤੇ ਜਿਹੜੇ ਉਹਦੇ ਐਡਮਿਨਿਸਟ੍ਰੇਟਰ ਹੈ ਉਹ ਲੈ ਗਏ, ਅਤੇ $13 million ਅੱਧ ਮਿਲਿਆ, ਅਤੇ ਉਹ ਜਿੰਨਾ ਫਾਰਮਰਾਂ ਨੂੰ ਦਾ ਘਾਟਾ ਪਿਆ ਸੀ ਉਹਦਾ ਸਿਰਫ 10 ਸੈਂਟ ਮਿਲੇ ਉਹਨਾਂ ਨੂੰ ਡਾਲਰ 'ਚੋਂ, 10%। ਅਤੇ ਜਿਹੜੇ ਲੋਇਰ ਵਗੈਰਾ ਸੀ ਜਾਂ ਹੋਰ ਮੈਂ ਉਹਨਾਂ ਨੇ ਕੁਛ ਲਾਇਆ ਵੀ ਨਹੀਂ ਸੀ, ਸਿਰਫ ਕੇਸ ਹੀ ਲੜਿਆ ਸੀ ਅਤੇ ਅੱਧਾ ਉਹ ਲੈ ਗਏ। ਮਤਲਬ ਇੱਧਰ ਵੀ ਲੁੱਟ ਹੈ, ਉੱਧਰ ਵੀ ਲੁੱਟ ਹੈ, ਇੱਧਰ ਵੀ ਲੁੱਟ ਹੈ, ਉੱਧਰ ਵੀ ਲੁੱਟ ਹੈ, ਉੱਥੇ ਵੀ ਲੁੱਟ ਹੈ, ਇੱਥੇ ਵੀ ਲੁੱਟ ਹੈ, ਅਤੇ ਫਾਰਮਰ ਰਿਸੀਵਿੰਗ ਐਂਡ 'ਤੇ ਹੈ ਹਮੇਸ਼ਾ। ਸੋ ਇਹ ਸੀਗੀਆਂ ਡੈਰੀ ਇੰਡਸਟਰੀ ਦੀਆਂ ਗੱਲਾਂ। ਅਤੇ ਮੈਂ ਇੱਕ ਕੈਪਸੀਕਮ ਫਾਰਮਰ ਨਾਲ ਗੱਲ ਕਰ ਰਿਹਾ ਸੀ, ਅਤੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਫਾਰਮਰ ਨੂੰ ਕੈਪਸੀਕਮ ਦਾ ਰੇਟ ਮਿਲਿਆ ਉਹ ਮਿਲਿਆ $2, ਅਤੇ ਪਰਸੋਂ ਦਾ ਹੀ ਰੇਟ $2.70 ਫਾਰਮਰ ਨੂੰ ਮਿਲਿਆ। ਮੇਰੇ ਇੱਕ ਫਾਰਮਰ ਨਾਲ ਗੱਲ ਹੋ ਰਹੀ ਸੀ, ਅਤੇ ਜਦੋਂ $2.40 ਮਿਲਿਆ ਤਕਰੀਬਨ ਨਵੰਬਰ ਦੇ ਵਿੱਚ, ਤਾਂ ਉਦੋਂ ਮਾਰਕੀਟ ਰੇਟ ਜਿਹੜਾ ਸੀ ਉਹ $7.50, ਸੋਰੀ ਉਦੋਂ $2 ਮਿਲਿਆ, $2 ਸੀ ਤਾਂ ਉਦੋਂ $7.50 ਮਾਰਕੀਟ ਰੇਟ ਸੀ ਸ਼ੈਲਫ 'ਤੇ ਜਿਹੜੀ ਵਿਕ ਰਹੀ ਸੀ। ਮਤਲਬ $5.50 ਮਤਲਬ ਆਪ ਕਮਾਏ ਆ ਅਤੇ $2 ਫਾਰਮਰ ਨੂੰ ਦਿੱਤੇ। ਫਾਰਮਰ ਨੇ ਉਹ 3 ਮਹੀਨੇ ਫਸਲ ਰੱਖੀ ਹੈ ਅਤੇ ਸਿਸਟਮ ਦੇ ਵਿੱਚ ਟਰਾਂਸਪੋਰਟ ਤੋਂ ਲੈ ਕੇ ਵਿਕਣ ਤੱਕ ਸਿਰਫ ਇਹਦਾ 3 ਜਾਂ 4 ਦਿਨ ਦਾ ਸਮਾਂ ਹੁੰਦਾ। ਸੋ 4 ਦਿਨਾਂ ਦੇ ਵਿੱਚ $5.50 ਖਿੱਚ ਕੇ ਲੈ ਗਏ ਬੰਦੇ। ਹੁਣ $2 ਦੇ ਵਿੱਚ ਫਾਰਮਰ ਦਾ ਕਮਿਸ਼ਨ ਵੀ ਹੁੰਦਾ ਆ, ਏਜੰਟ ਦਾ ਕਮਿਸ਼ਨ ਵੀ ਹੁੰਦਾ, ਟਰਾਂਸਪੋਰਟ ਵੀ ਹੁੰਦੀ ਆ, ਪੈਕਿੰਗ ਵੀ ਹੁੰਦੀ ਆ, ਸਾਰਾ ਕੁਛ ਹੁੰਦਾ। ਅਤੇ ਜਿਹੜਾ ਪਰਸੋਂ ਦਾ ਰੇਟ ਸੀ $2.70 ਕੈਪਸੀਕਮ ਕਿਲੋ ਮਿਲੀ ਆ ਫਾਰਮਰ ਨੂੰ, ਅਤੇ ਤੁਸੀਂ ਔਨਲਾਈਨ ਸਰਚ ਕਰਕੇ ਦੇਖ ਲਓ ਵੱਡੇ ਸੁਪਰ ਮਾਰਕੀਟਾਂ ਦੀ, ਅਤੇ $6.90 ਨੂੰ ਉਹ ਚੀਜ਼ ਤੁਹਾਨੂੰ ਦਿਸੇਗੀ, ਦਿਖਾਈ ਦੇਵੇਗੀ। ਸੋ $4-4.5 ਦਾ ਮਾਰਜਨ ਇੱਥੇ ਵੀ ਆ। ਮਤਲਬ ਇਹ 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 ਕੁਛ ਹੋ ਰਿਹਾ ਹੈ, ਔਰ ਇਹਦਾ ਕੋਈ ਇਲਾਜ ਨਹੀਂ ਹੈਗਾ। ਇਲਾਜ ਹੋਏਗਾ ਜਦੋਂ ਇੱਥੇ ਕੋਈ ਰੈਗੂਲੇਸ਼ਨ ਬਣੇਗੀ। ਰੋਇਲ ਕਮਿਸ਼ਨ ਬਿਠਾ ਲਤਾ, ਇਹ ਗੱਲਾਂ ਹੀ ਨਹੀਂ ਹੋਈਆਂ ਉੱਥੇ ਰੋਇਲ ਕਮਿਸ਼ਨ ਦੇ ਵਿੱਚ, ਹੋ ਰਹੀ ਇੱਧਰ ਉੱਧਰ ਦੀ ਮਾਰ ਕੇ ਉਹ ਬੰਦ ਕਰਤਾ, ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ। ਇਲੈਕਸ਼ਨਾਂ ਮੂਹਰੇ ਆ ਗਈਆਂ, ਉਹ ਤਾਂ ਕਰਨਾ ਪਿਆ। ਪਰ ਇੰਨੀ ਜਿਹੜੀ ਲੁੱਟ ਸ਼ਰੇਆਮ ਹੋ ਰਹੀ ਆ, ਅਤੇ ਇਹ ਲੁੱਟ ਫਾਰਮਰ ਦੀ ਨਹੀਂ ਹੋ ਰਹੀ ਇਕੱਲੇ ਦੀ। ਜੇ ਕਹੋ ਕਿ $6.90 ਕਿਲੋ ਸ਼ਿਮਲਾ ਮਿਰਚਾਂ, ਫਾਰਮਰ ਨੂੰ $2.70 ਮਿਲ ਰਿਹਾ ਅਤੇ ਫਾਰਮਰ ਲੁੱਟਿਆ ਜਾ ਰਿਹਾ, ਨਹੀਂ ਇਕੱਲਾ ਫਾਰਮਰ ਨਹੀਂ ਲੁੱਟਿਆ ਜਾ ਰਿਹਾ, ਜਿਹਦੀ ਜੇਬ 'ਚੋਂ $6.70 ਨਿਕਲੇ ਆ ਕੰਜ਼ਿਊਮਰ ਸ਼ਹਿਰੀ ਵਰਗ ਜਿਹਨੇ ਮਿਰਚਾਂ ਖਾਣੀਆਂ ਨੇ, ਲੁੱਟਿਆ ਉਹ ਜਾ ਰਿਹਾ। ਇਹੀ ਮਿਰਚ ਉਹਨਾਂ ਨੂੰ ਜੇ $2.70 ਫਾਰਮਰ ਨੂੰ ਦੇਣੀ ਸੀ ਤਾਂ ਇਹ $4-4.25 ਦੀ ਬਣਦੀ ਆ, ਜੇ ਸਾਰਿਆਂ ਨੇ ਆਪਣਾ ਜਾਇਜ਼ ਜਾਇਜ਼ ਵਿੱਚ ਕਮਿਸ਼ਨ ਰੱਖਣਾ ਆ। ਸੋ $2-2.5 ਕਿਲੋ ਮਗਰ ਕੰਜ਼ਿਊਮਰ ਵੀ ਲੁੱਟਿਆ ਜਾ ਰਿਹਾ, ਅਤੇ ਕੰਜ਼ਿਊਮਰ ਇਹ ਸਮਝ ਰਿਹਾ ਸਾਨੂੰ ਕੀ, ਸਾਡਾ ਥੋੜ੍ਹਾ ਫਾਰਮਰ ਲੁੱਟ ਹੋ ਰਿਹਾ, ਨਹੀਂ ਪਿਆਰਿਓ ਤੁਸੀਂ ਲੁੱਟ ਹੋ ਰਹੇ ਹੋ, ਇਹ ਕੰਜ਼ਿਊਮਰ ਲੁੱਟ ਹੋ ਰਿਹਾ ਹੈ। ਸੋ ਇਹ ਜਿਹੜੀ ਵਰਤੀ ਆ ਇਹੀ ਇੰਡੀਆ ਦੇ ਵਿੱਚ ਆ। ਕਿਸਾਨ ਧਰਨੇ 'ਤੇ ਬੈਠਾ ਹਰ ਸਟੇਟ ਦਾ ਕਿਸਾਨ ਔਖਾ ਆ, ਕਈ ਪੋਲੀਟੀਕਲੀ ਵਿਲ ਪਾਵਰ ਹੈ ਨਹੀਂ ਕਈ ਸਟੇਟਾਂ 'ਚ, ਕਈ ਉਹ ਬੋਲਦੇ ਨਹੀਂ, ਕਈ ਦੱਬੇ ਹੋਏ ਆ, ਪਰ ਅੰਦਰੋਂ ਅੰਦਰ ਹੀ ਸਾਰੇ ਚਾਹੁੰਦੇ ਆ ਕਿ ਸਾਡੀ ਇੱਕ ਜਿਹੜੀ ਵਣਜ ਆ, ਸਾਡੀ ਜਿਹੜੀ ਖੇਤੀ ਆ, ਉਹਦਾ ਇੱਕ ਮਿਨੀਮਮ ਭਾਅ ਤਾਂ ਹੋਵੇ ਨਾ, ਕਿ ਇਹ ਤੋਂ ਥੱਲੇ ਉਹ ਨਾ ਖਰੀਦ ਸਕਣ ਵਪਾਰੀ, ਅਤੇ ਵੇਚਦੇ ਆਪਣੀ ਮਰਜ਼ੀ ਨਾਲ। ਹੁਣ ਆਟਾ ਦੇਖ ਲਓ, ਆਟੇ ਦੀ ਗੱਲ ਚੱਲੀ ਆ, ਕਿੰਨੇ ਨੂੰ ਆਟਾ ਹੋ ਗਿਆ 4-5 ਹਜ਼ਾਰ ਰੁਪਏ ਨੂੰ ਕੁਇੰਟਲ ਹੋ ਗਿਆ ਆਟਾ, ਕਣਕ ਕਿੰਨੇ ਨੂੰ ਲੈ ਰਿਹਾ 2 ਹਜ਼ਾਰ ਨੂੰ, ਅਤੇ ਬਸ ਮਿਲਿੰਗ ਕਰਕੇ ਪੈਕਿੰਗ ਕਰਕੇ ਉਹਦੀ ਆਪਣੀਆਂ ਕੋਸਟ ਹੁੰਦੀਆਂ, ਪਰ ਇੰਨੀ ਥੋੜ੍ਹੀ ਹੁੰਦੀ ਆ, ਡਬਲ ਟ੍ਰਿਪਲ, ਉਹ ਕੁਛ ਪਰਸੈਂਟ ਹੁੰਦੇ ਆ, 15-20-30% ਰੱਖ ਲਓ, 40% ਰੱਖ ਲਓ। ਮਤਲਬ ਜੇ ਜੇ 2 ਹਜ਼ਾਰ ਨੂੰ ਹੈ ਤਾਂ 3 ਹਜ਼ਾਰ ਨੂੰ ਆਟਾ, 2800 ਨੂੰ ਜਾਇਜ਼ ਹੈ, ਹੈ ਨਾ, ਆ 4000-4500 ਇਹ ਨਜਾਇਜ਼ ਗੱਲਾਂ ਨੇ, ਹੈ ਨਾ, ਇਹ ਕੋਰਪੋਰੇਟ ਦੇ ਚੋਜ ਨੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਂਦੀਆਂ ਖੇਤੀ ਕਰਨ ਵੇਲੇ। ਖੇਤੀ ਕਰਨੀ ਹੋਰ ਚੀਜ਼ ਹੈ, ਐਗਰੀ ਬਿਜ਼ਨਸ ਕਰਨਾ ਹੋਰ ਚੀਜ਼ ਹੈ। ਸੋ ਤੁਹਾਨੂੰ ਕੋਰਪੋਰੇਟ ਦੇ ਵਿੱਚ ਫਿੱਟ ਹੋਣ ਦੇ ਲਈ ਟ੍ਰੇਨਿੰਗ ਵੀ ਚਾਹੀਦੀ ਆ। ਜਿੰਨਾ ਤੁਸੀਂ ਵੱਡਾ ਹੋਈ ਜਾਂਦੇ ਆ ਉਨੀਆਂ ਤੁਹਾਡੀਆਂ ਸਮੱਸਿਆਵਾਂ ਵਧੀ ਜਾਂਦੀਆਂ। ਜਦੋਂ ਛੋਟੇ ਸੀ ਤਾਂ ਲੋਚਦੇ ਸੀ ਅਸੀਂ ਵੱਡੇ ਹੋਈਏ, ਵੱਡੇ ਹੋਣ ਦੇ ਲਈ ਜ਼ਮੀਨਾਂ ਹੋਰ ਲੈ ਲਈਆਂ, ਮਸ਼ੀਨਰੀ ਹੋਰ ਲੈ ਲਈ, ਕੰਮ ਵਧਾ ਲਿਆ ਆਪਣੇ 'ਤੇ, ਅਤੇ ਇਨ ਦਾ ਐਂਡ ਕੀ ਹੋਇਆ, ਵੱਡੇ ਹੋ ਗਏ, ਮਜਬੂਰੀ ਹੋ ਗਈ ਉਹ ਸੌਦਾ ਵੇਚਣ ਦੀ ਘਾਟੇ 'ਚ। ਪੈਸੇ ਐਂਡ ਆਫ ਦਾ ਈਅਰ ਉਨੇ ਹੀ ਬਚੇ ਜਿੰਨੇ ਆਪਾਂ ਨੂੰ ਛੋਟੇ ਹੁੰਦੇ ਬਚਦੇ ਸੀ। ਸੋ ਇੱਕ ਟੈਂਪਟੇਸ਼ਨ ਹੈ ਵੱਡਿਆਂ ਹੋਣ ਦੀ, ਬਹੁਤ ਵੱਡੀ ਲਾ ਲਓ ਅਸੀਂ ਬਸ ਇੱਦਾਂ ਕਰਦੇ ਆ ਲੋਕ ਖਰੇ, ਵੀ ਸਾਰੀ ਮੈਨੂੰ ਹੀ ਮਿਲ ਜਾਵੇ, ਬਸ ਮੇਰੇ ਅਕਾਊਂਟ 'ਚ ਸਾਰੇ ਪੈਸੇ ਆ ਜਾਣ, ਆਲੇ ਦੁਆਲੇ ਕਿਸੇ ਨੂੰ ਨਾ ਬਚੇ। ਸੋ ਇਹ ਬਿਰਤੀ ਕਿਸਾਨੀ ਦੇ ਵਿੱਚ ਘਾਤਕ ਹੈ, ਅਤੇ ਸਿਸਟਮ ਜਿਹੜੇ ਨੇ, ਸਰਕਾਰਾਂ ਜਿਹੜੀਆਂ ਨੇ ਉਹ ਪੋਚਾ ਹੀ ਲਾ ਰਹੀਆਂ ਨੇ, ਹੋਰ ਕੁਛ ਨਹੀਂ ਕਰ ਰਹੀਆਂ, ਕੋਈ ਕੰਟਰੋਲ ਨਹੀਂ ਹੈਗਾ। ਅਤੇ 70% ਆਸਟ੍ਰੇਲੀਆ ਦੀ ਜਿਹੜੀ ਉਪਜ ਹੈ ਉਹ ਦੋ ਜਾਂ ਤਿੰਨ ਮਤਲਬ ਕੰਪਨੀਆਂ ਦੇ ਕੋਲ ਹੈ ਜਿਹੜੀ ਉਹ ਵੇਚਦੇ ਨੇ। ਅਤੇ ਜਿਹੜੇ ਮੰਡੀ 'ਚ ਕਰ ਲਓ ਤਾਂ ਤੁਸੀਂ ਫਲਮਿੰਗਟਨ ਮਾਰਕੀਟ ਚਲ ਜਾਓ, ਇੱਥੇ ਚਲ ਜਾਓ, ਮੈਲਬਨ ਚਲ ਜਾਓ, ਉੱਥੇ ਏਜੰਟਾਂ ਨੇ ਆਪਣੀ ਲੁੱਟ ਸ਼ੁਰੂ ਕੀਤੀ, ਆੜ੍ਹਤੀਆਂ ਨੇ, ਉਹ ਵੀ ਬੁਰਾ ਹਾਲ ਹੀ ਹੈ। ਅਤੇ ਉਹ ਫੋਟੋ ਖਿੱਚ ਕੇ ਭੇਜ ਦਿੰਦੇ, ਪੁਰਾਣੀ ਸਰਾਣੀ ਕੋਈ, ਆਹ ਤੁਹਾਡੇ ਜੀ ਆ ਖਰਾਬ ਸੀ, ਉਹ ਸੀ, ਬੜਾ ਸੋਹਣਾ ਹੁੰਦਾ ਆ ਫੋਟੋ, ਆ ਜੀ ਖਰਾਬ ਹੋ ਗਿਆ, ਐਂ ਹੋ ਗਿਆ ਜੀ, ਬਸ ਇੱਕ ਡੱਬੇ ਦੀ ਫੋਟੋ ਖਿੱਚ ਕੇ ਭੇਜ ਦੇਣਗੇ, ਪੈਲਟਾਂ ਦੇ ਪੈਲਟ ਜਿਹੜੇ ਉਹ ਭੰਗ ਦੇ ਭਾੜੇ ਵੇਚ ਦੇਣਗੇ। ਸੋ ਉੱਥੇ ਵੀ ਕੋਈ ਚੈੱਕ ਬੈਲੈਂਸ ਨਹੀਂ ਹੈਗਾ, ਕੋਈ ਇੰਸਪੈਕਟਰ ਨਹੀਂ, ਕੋਈ ਕਿਸਾਨਾਂ ਦੀ ਤਰਜਮਾਨੀ ਕਰਨ ਵਾਲੇ ਉੱਥੇ ਬੰਦੇ ਨਹੀਂ ਹੈਗੇ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਗੱਲਾਂ ਬਾਤਾਂ ਬਹੁਤ ਕਰਨੀਆਂ ਨੇ, ਸੁਨੇਹੇ ਵੀ ਬਹੁਤ ਆ ਰਹੇ ਆ, ਉਹ ਵੀ ਆਪਾਂ ਲੈਣੇ ਆ। ਸੁਨੇਹਾ ਤੋਂ ਹੀ ਸ਼ੁਰੂ ਕਰਦੇ ਹਾਂ, ਅਤੇ ਸੁਨੇਹਿਆਂ ਦੇ ਵਿੱਚ ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ। ਅਤੇ ਕਹਿੰਦੇ ਕੱਲ੍ਹ ਵਾਲਾ ਪ੍ਰੋਗਰਾਮ ਬਹੁਤ ਗਿਆਨ ਵਾਲਾ ਸੀ, ਠੀਕ ਹੈ ਜੀ। ਅਤੇ ਬਾਈ ਜੀ ਕਹਿੰਦੇ ਕੈਨੇਡਾ ਵਿੱਚ ਸ਼ਿਮਲਾ ਮਿਰਚ $1 ਦੀ ਇੱਕ, ਕਦੇ ਵੀ ਰੇਟ ਘੱਟ ਨਹੀਂ ਹੋਇਆ, ਡਾਲਰ ਦਾ ਇੰਗਲਿਸ਼ ਕਿਊਕੰਬਰ। ਹਾਂਜੀ, ਮੇਰਾ ਖਿਆਲ ਸ਼ਿਮਲਾ ਮਿਰਚਾਂ ਹੁੰਦੀਆਂ ਨਹੀਂ ਕੈਨੇਡਾ ਦੇ ਵਿੱਚ, ਇੰਪੋਰਟਡ ਆਉਂਦੀਆਂ ਨੇ ਤੁਹਾਡੇ ਅਮਰੀਕਾ ਤੋਂ, ਕੈਲੀਫੋਰਨੀਆ ਇਲਾਕੇ 'ਚੋਂ। ਸੋ ਉੱਥੇ ਸੈੱਟ ਪ੍ਰਾਈਸ ਹੋ ਜਾਂਦੇ ਨੇ, ਪਰ ਜਦੋਂ ਆਸਟ੍ਰੇਲੀਆ ਦੇ ਵਿੱਚ ਮਤਲਬ $1 ਦੀ ਇਟਸ ਓਕੇ, ਤਿੰਨ ਚੜ੍ਹਦੀਆਂ ਨੇ, $3 ਨੂੰ ਕਿਲੋ ਹੋ ਗਿਆ ਹੈ ਨਾ, ਅਤੇ ਪਰ ਇੱਥੇ ਹੁਣ ਦੇਖ ਲਓ $7 ਨੂੰ ਕਿਲੋ, ਅਤੇ ਫਾਰਮਰ ਨੂੰ ਮਤਲਬ 2.70 ਮਿਲ ਰਹੇ ਨੇ। ਅਤੇ ਹਾਲਾਂਕਿ ਮਿਰਚਾਂ ਕਾਫੀ ਹੁੰਦੀਆਂ ਨੇ ਇੱਥੇ। ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਭੁਪਿੰਦਰ ਸਿੰਘ ਭੁੱਲਰ ਐਡਲੇਟ ਤੋਂ, ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਜੀ ਆਇਆਂ ਨੂੰ। ਤੁਹਾਡਾ ਗਾਣਾ ਵੈਸੇ ਮੈਂ ਲੋਡ ਕਰਕੇ ਰੱਖਿਆ ਹੋਇਆ, ਅਤੇ ਆਪਾਂ ਜੇ ਸੂਤ ਲੱਗਿਆ ਤਾਂ ਜ਼ਰੂਰ ਚਲਾਵਾਂਗੇ। ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਜੁੜੇ ਨੇ ਨਿਊ ਸਾਊਥ ਵੇਲਸ ਕੁਏਕਰਜ਼ੈਲ ਤੋਂ, ਅਤੇ ਛਿੰਦਾ ਖਟਕੜ ਅੰਕਲ ਸਾਡੇ ਵਲਗੁਲਗੇ ਤੋਂ ਸ਼ਾਮਿਲ ਹੋਏ ਨੇ, ਉਹਨਾਂ ਨੇ ਇੱਕ ਵੀਡੀਓ ਭੇਜਿਆ, ਸਤਿ ਸ਼੍ਰੀ ਅਕਾਲ ਜੀ। ਅਤੇ ਭੁਪਿੰਦਰ ਸਿੰਘ ਹਾਂਜੀ ਜੁੜ ਗਏ ਨੇ, ਅਤੇ ਭਾਰਤ ਨਿਊਜ਼ੀਲੈਂਡ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਫਤਿਹ ਬੁਲਾ ਰਹੇ ਨੇ। ਵਰਿੰਦਰ ਲਾਡੀ ਸਾਡੇ ਨਾਲ ਜੁੜੇ ਨੇ UK ਤੋਂ, ਔਰ ਇਹਨਾਂ ਨੇ ਇੱਕ ਮਸਲਾ ਭੇਜਿਆ ਆ, ਅਤੇ ਮਸਲੇ 'ਤੇ ਅਸੀਂ ਅੱਜ ਗੱਲ ਕਰਨੀ ਆ, ਬਹੁਤ ਵਧੀਆ ਮਸਲਾ ਆ, ਅਤੇ ਇਹ ਘਰ ਘਰ ਕੀ ਕਹਾਣੀ ਹੋਏਗੀ, ਬਹੁਤ ਬਹੁਤ ਹਿੱਟ ਹੋਏਗਾ, ਸੁਣਦੇ ਰਹੋ ਮਸਲਾ। ਅਤੇ ਜਦੋਂ ਇਹਨਾਂ ਧਿਆਨ ਦਵਾਇਆ ਨਾ, ਤਾਂ ਮੈਨੂੰ ਲੱਗਿਆ ਕਿ ਇਹ ਤਾਂ ਸਾਡੀ ਗੱਲ ਹੋ ਰਹੀ ਆ। ਚਲੋ ਜੀ, ਅਤੇ ਸਾਡੇ ਨਾਲ ਜੁੜੇ ਨੇ ਜਸਪ੍ਰੀਤ ਸਿੰਘ, ਯੂਟਿਊਬ ਦੇ ਰਾਹੀਂ ਮੈਸੇਜ ਭੇਜਿਆ, ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਸਤਿੰਦਰਪਾਲ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਫਤਿਹ ਬੁਲਾ ਰਹੇ ਨੇ, ਫਤਿਹ ਜੀ। ਅਤੇ ਸੁਰਜੀਤ ਸੰਧੂ ਬ੍ਰਿਸਬਨ ਵਾਲੇ ਸ਼ੁਭ ਸਵੇਰ ਸਾਹਿਬ ਨੂੰ ਗੁੱਡ ਮੋਰਨਿੰਗ ਬੁਲਾ ਰਹੇ ਨੇ। ਪ੍ਰੋਫੈਸਰ ਤੀਰਥ ਸਿੰਘ ਖਾਲਸਾ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਵਿਚਾਰ ਜੀ, ਧੰਨਵਾਦ ਭਾਅ ਜੀ, ਕੀ ਹਾਲ ਚਾਲ ਹੈ। ਅਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਸਾਡੇ ਸਤਿਕਾਰਤ ਹਰਜਿੰਦਰ ਸਿੰਘ ਢੀਂਡਸਾ ਭਾਅ ਜੀ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਟਨ ਕੈਨਬਰਾ ਤੋਂ, ACT ਤੋਂ। ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਪਿੰਡਾ ਖਰੌਂਚ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਵਿੰਦਰ ਨੱਤ ਜੀ ਮੈਲਬਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸਤਿਕਾਰਯੋਗ ਵੱਡੇ ਭਾਅ ਜੀ ਮਨਦੀਪ ਸੰਧਾ ਜੀ ਸਿਡਨੀ ਤੋਂ ਸ਼ਾਮਿਲ ਹੁੰਦੇ ਨੇ, ਕਹਿੰਦੇ ਫਾਰਮਰ ਸਫਰ ਆਲ ਓਵਰ ਦਾ ਵਰਲਡ। ਇਹ ਬਸ ਪੀਸਣ ਨੂੰ ਫਾਰਮਰ ਹੀ ਆ, ਸਾਰਾ ਜਿਹੜਾ ਲੋਸ ਮਿਲਣਾ ਆ ਉਹ ਫਾਰਮਰ ਨੂੰ ਮਿਲਣਾ, ਚਾਹੇ ਕਿਤੇ ਵੀ ਹੋਵੇ। ਬਲਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਮੁਖ ਵਕਾਰ ਸਾਡੇ ਨਾਲ ਜੁੜੇ ਨੇ ਲਾਹੌਰ ਪਾਕਿਸਤਾਨ ਤੋਂ, ਜੀ ਆਇਆਂ ਨੂੰ ਪਿਆਰਿਓ ਸਭ ਦਾ ਸਵਾਗਤ ਹੈ। ਭੁਪਿੰਦਰ ਜੰਡੂ ਜੀ ਵੀ ਕੁਇਕਰ ਦੇ ਲਾਲੇ ਆਏ ਨੇ, ਉਹ ਵੀ ਸਾਨੂੰ ਫਤਿਹ ਬੁਲਾ ਰਹੇ ਨੇ ਸਭ ਨੂੰ, ਜੀਆਂ ਨੂੰ। ਅਤੇ ਅਮਰੀਕ ਭਾਅ ਜੀ ਕਿੱਧਰ, ਅੱਜ ਉਹ ਸੱਚ ਆਉਣਗੇ ਆਪਾਂ ਦੇ ਨਾਲ ਵਟਸਐਪ 'ਤੇ, ਉਹਨਾਂ ਦੇ ਨਾਲ ਗੱਲ ਕਰ ਰਹੀ ਹਾਂ। ਅਤੇ ਅੱਜ ਵੀਡੀਓ 'ਤੇ ਸ਼ਾਇਦ ਉਹਨਾਂ ਨੇ ਸਾਡੇ ਨਾਲ ਨਹੀਂ ਜੁੜਨਾ, ਅਤੇ ਪਰ ਚਲੋ ਉਹਨਾਂ ਨੂੰ ਕਾਲ ਲਾ ਦਿੱਤੀ ਆ, ਜਦੋਂ ਤੱਕ ਘੰਟੀ ਵੱਜਦੀ ਹੈ ਅਤੇ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਲਖਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵੀਰਪਾਲ ਕੌਰ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਅਤੇ ਅਮਰੀਕ ਭਾਅ ਜੀ, ਸਤਿ ਸ਼੍ਰੀ ਅਕਾਲ ਜੀਆਂ ਨੂੰ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਦੀਪ, ਤੁਹਾਡੀਆਂ ਗੱਲਾਂ ਸੁਣ ਕੇ ਲੁਤਫ ਅੰਦਾਜ਼ ਹੋ ਰਹੇ ਹਾਂ।
ਹਾਂਜੀ,
ਅਤੇ ਇਸ ਵਿਸ਼ੇ ਤੋਂ ਥੋੜ੍ਹਾ ਜਿਹਾ ਵਿਸ਼ਾ ਅਲੱਗ ਹੋ ਕੇ ਜੇ ਗੱਲ ਕਰੀਏ ਅੱਜ, ਤਾਂ ਅੱਜ ਮੈਨੂੰ ਨੀਂਦ ਬਹੁਤ ਵਧੀਆ ਆਈ।
ਕੀ ਗੱਲ, ਗੋਲੀਆਂ ਖਾਧੀਆਂ ਸੀ ਨੀਂਦ?
ਕੱਲ ਨਹੀਂ, ਗੋਲੀ ਨਹੀਂ ਖਾਧੀ। ਜਿਸ ਵੇਲੇ ਕੋਈ ਸੱਜਣ ਮਿੱਤਰ ਕੋਈ ਸੁਝਾਅ ਦੇ ਦੇਵੇ, ਫੇਰ ਉਹਦਾ ਅਸਰ ਜਿਹੜਾ ਉਹ ਬਹੁਤ ਸਾਜ਼ਗਾਰ ਹੁੰਦਾ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਦਾਂ ਵੀ ਹੋ ਜਾਂਦੀ ਆ। ਕੱਲ ਗੁਰਪ੍ਰੀਤ ਗਿੱਲ ਨੂੰ ਮੈਂ ਪੁੱਛਿਆ ਸੀ ਵੀ ਆਮ ਆਦਮੀ ਪਾਰਟੀ ਤੇ ਜਿਹੜਾ ਕੋਈ ਚਾਨਣਾ ਪਾਓ, ਤਾਂ ਉਹਨਾਂ ਨੇ ਚਾਨਣਾ ਤਾਂ ਨਹੀਂ ਪਾਇਆ, ਲੇਕਿਨ ਇੱਕ ਸੁਝਾਅ ਦੇ ਗਏ ਕਿ ਤੁਸੀਂ ਅਕਾਲੀ ਦਲ ਦਾ ਨਾ ਨਾਰਾ ਲਾ ਕੇ ਸੌਂ ਜਾਇਆ ਕਰੋ, ਨੀਂਦ ਬਹੁਤ ਆਊਗੀ ਤੁਹਾਨੂੰ। ਉਹੀ ਮੈਂ ਕੀਤਾ ਕੱਲ, ਜਿਸ ਪਾਰਟੀ ਸੀ ਸਾਡੇ, ਅਸੀਂ 1 ਵਜੇ 2 ਵਜੇ ਸੁੱਤੇ ਹਾਂ, ਤੇ ਉਹ ਫੇਰ ਮੈਂ ਜਲੇ ਕੱਪੜੇ ਬਦਲ ਕੇ ਜਿੱਦਾਂ ਸੌਂਦੇ ਹੁੰਦੇ ਸੌਣ ਵਾਲੇ ਕੱਪੜੇ ਪਾ ਕੇ ਫਿਰ ਮੈਂ ਲਾਇਆ ਜਿਹੜਾ ਜੈਕਾਰਾ, ਅਕਾਲੀ ਦਲ ਜਿੰਦਾਬਾਦ। ਫੇਰ ਨੀਂਦ ਆਈ, ਹੁਣ 8 ਵਜੇ ਜਾਗ ਆਈ ਆ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਪਹਿਲਾਂ। ਮੈਂ ਗੁਰਪ੍ਰੀਤ ਗਿੱਲ ਦਾ ਜਿਹੜੀ ਬਹੁਤ ਹੀ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਫਾਰਮੂਲਾ ਦਿੱਤਾ ਅੱਜ, ਤੇ ਉਹ ਫਾਰਮੂਲਾ ਕਾਮਯਾਬ ਵੀ ਹੋਇਆ, ਤੇ ਸੋਹਣਾ ਲੱਗਿਆ ਕਿ ਉਹਨਾਂ ਦੇ ਜਿਹੜੇ ਫਾਰਮੂਲੇ ਆ ਬੜੇ ਮਜ਼ੇ ਹੋਏ ਇਨਸਾਨ ਆ, ਬੜਾ ਐਕਸਪੀਰੀਅੰਸ ਆ ਉਹਨਾਂ ਨੂੰ, ਗੱਲਾਂ ਬਹੁਤ ਵਧੀਆ ਕਰ ਰਹੇ ਆ, ਤੇ ਗੱਲਾਂ ਗੱਲਾਂ ਦੇ ਵਿੱਚ ਹੀ ਦੇਖ ਲਓ ਕਿੱਦਾਂ ਦਾ ਸੁਝਾਅ ਦੇ ਗਏ।
ਇਹਨਾਂ ਨੇ ਆਪ ਵਰਤਿਆ ਹੋਣਾ ਨਾ, ਜਦੋਂ ਆਮ ਆਦਮੀ ਪਾਰਟੀ ਸੀ ਆਪ ਇੱਦਾਂ ਸੁਣਦੇ ਹੋਣੇ
ਨਾਰੇ
ਲਾਦੇ, ਇਨਕਲਾਬ ਜ਼ਿੰਦਾਬਾਦ, ਨਹੀਂ ਇਨਕਲਾਬ
ਜ਼ਿੰਦਾਬਾਦ। ਚਲੋ ਜੀ, ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਤੇ ਤੁਹਾਡੇ ਵੀ ਵਿਚਾਰ ਮੈਂ ਅੱਜ ਕਾਰਪੋਰੇਟ ਸੈਕਟਰ ਦੇ ਬਾਰੇ ਵੀ ਸੁਣੇ ਆ, ਤੇ ਤੁਸੀਂ ਇੱਕ ਗੱਲ ਕਰ ਰਹੇ ਸੀ ਪਹਿਲਾਂ, ਸਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤਾਂ ਕਹਿਣਾ ਭੁੱਲੇ ਹੀ ਗਏ, ਉਹ ਸਿੱਧੀਆਂ ਗੱਲਾਂ ਜੀ ਪੈ ਗਏ। ਸਰੋਤੇ ਸਾਡੇ ਜਿਹੜੇ ਸਾਡੀ ਜਿੰਦ ਜਾਨ ਆ, ਜਿਹੜੇ ਸਾਨੂੰ ਸੁਣਦੇ ਆ, ਇਸ ਪ੍ਰੋਗਰਾਮ ਨੂੰ ਕਾਮਯਾਬ ਕਰਦੇ ਆ, ਤੇ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਦਿਨ ਆ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੜੇ ਮਾਣ ਰਹੇ ਹੋਣਗੇ, ਜਿਸ ਭੂਖੰਡ ਤੋਂ ਵੀ ਉਹ ਪ੍ਰੋਗਰਾਮ ਨੂੰ ਸੁਣ ਰਹੇ ਆ ਉੱਥੇ ਬਹੁਤ ਵਧੀਆ ਦਿਨ ਚੜਿਆ ਹੋਵੇਗਾ, ਰਾਤ ਪੈਣ ਵਾਲੀ ਹੋਵੇਗੀ ਜਾਂ ਜਿੱਦਾਂ ਵੀ ਹੋਵੇਗੀ, ਉਹ ਬਹੁਤ ਵਧੀਆ ਆ। ਤੇ ਅਮਨਦੀਪ, ਇੱਕ ਹੋਰ ਗੱਲ ਆ, ਜਿੱਦਾਂ ਤੁਸੀਂ ਅੱਜ ਸਵੇਰੇ ਕਿਹਾ ਕਿ ਜਿਹੜਾ ਕੰਜ਼ਿਊਮਰ ਆ ਨਾ ਲੁੱਟ ਹੋ ਰਿਹਾ ਆ, ਉਹ ਤੁਹਾਡੀ ਗੱਲ ਬਿਲਕੁਲ ਠੀਕ ਆ। ਐਗਰੀਕਲਚਰ ਦੇ ਵਿੱਚ ਕਿਸਾਨ ਤੋਂ ਤਾਂ ਚੀਜ਼ ਲਈ ਜਾਂਦੀ 1 ਡਾਲਰ ਦੀ ਜਾਂ 50 ਸੈਂਟ ਦੀ ਜਾਂ 5 ਸੈਂਟ ਦੀ, ਲੇਕਿਨ ਬਾਹਰ ਵਿਕਦੀ ਉਹ 10-12 ਡਾਲਰ ਦੇ ਕਿਲੋ ਆ, 20 ਡਾਲਰ ਦੀ ਕਿਲੋ, 40 ਡਾਲਰ ਦੀ ਕਿਲੋ। ਲੇਕਿਨ ਅਮਨਦੀਪ, ਕਈ ਵਾਰੀ ਕੰਜ਼ਿਊਮਰ ਵੀ ਲੁੱਟ ਕੇ ਲੈ ਆਉਂਦਾ ਦੁਕਾਨਾਂ ਤੋਂ।
ਉਹ ਕਿੱਦਾਂ?
ਕੰਜ਼ਿਊਮਰ ਵੀ ਲੁੱਟ ਕੇ ਲੈ ਆਉਂਦਾ, ਉਹ ਦੱਸਦੇ ਏਦਾਂ ਵੀ ਇੱਕ ਬਟਨ ਜਿਹੜਾ ਪੈਂਟ ਨੂੰ ਲਾਉਣ ਵਾਲਾ ਉਹ 5-7 ਡਾਲਰ ਦਾ ਆਉਂਦਾ।
ਅੱਛਾ,
ਅਸੀਂ ਤਾਂ ਪੈਂਟਾਂ ਹੀ 10-10 ਡਾਲਰ ਦੀ ਲਾਏ, ਹੁਣ ਤਾਂ ਕਹਿੰਦੇ 9 ਡਾਲਰ ਦੀ ਲੱਗ ਗਈ।
ਉਹ ਜਿਹੜੀ
ਜੀਨ ਦੀ ਗੱਲ ਕੀਤੀ ਨੀ,
ਉਹ ਜਿਹੜੀ ਜੀਨ ਮੇਰੇ ਲਈ ਵੀ ਤੁਸੀਂ ਲਈਓ ਆ, ਉਹ
ਲਈਓ ਆ। ਉਹ ਮੇਰਾ ਤਾਂ ਖਿਆਲ ਸੀ ਜਿਹੜੇ 6 ਬੰਦੇ ਜਾਣੇ ਆ ਨਾ, ਉਹ 6ਆਂ ਲਈ ਇੱਕ ਇੱਕ ਜੀਨ ਲੈ ਲਵਾਂ, ਉਹੀ ਜੀਨ ਪਵਾ ਕੇ। ਇੱਕ ਮਸਕਰੀ ਟੌਰ ਹੁੰਦੀ ਆ, ਉਹ ਮਸਕਰੀ ਟੌਰ ਕੱਢ ਕੇ ਤਾਂ ਫੋਟੋ ਖਿਚਾਈਏ, ਤੇ ਉਹ ਮੈਂ ਜੇ ਮਿਲੀ ਤਾਂ ਮੈਂ ਉਹਨਾਂ ਦੇ ਸਾਈਜ਼ ਨੀ ਪਤਾ, ਜਿਹੜੇ ਦੂਜੇ ਬੰਦੇ ਜਾ ਰਹੇ ਆ ਆਪਣੇ ਸਾਡੇ ਨਾਲ ਪਾਕਿਸਤਾਨ, ਉਹਨਾਂ ਲਈ ਵੀ ਇੱਕ ਇੱਕ ਜੀਨ ਲੈ ਆਵਾਂ, ਤੇ ਸਾਰਿਆਂ ਨੂੰ ਜੀਨ ਪਵਾ ਕੇ ਵਿੱਚ ਨਾ ਕਮੀਜ਼ਾਂ ਪੁੱਠੀਆਂ ਸਿੱਧੀਆਂ ਦੇ ਕੇ ਮੋਹਰਿਓਂ, ਤੇ ਫੋਟੋ ਖਿੱਚ ਕੇ ਆਪਣੇ ਦਰਸ਼ਕਾਂ ਨੂੰ ਭੇਜੀਏ, ਆਪਣੇ ਸਰੋਤਿਆਂ ਨੂੰ ਭੇਜੀਏ, ਉਹ ਚੰਗਾ ਲੱਗੂਗਾ। ਹੁਣ ਮੈਨੂੰ ਪਤਾ ਨੀ ਕੌਣ ਕੌਣ ਜਾ ਰਹੇ ਆ, ਪਤਾ ਨੀ ਉਸ ਸੇਲ ਲੱਗੀ ਹੋ ਜਾਂ ਨਹੀਂ ਲੱਗੀ ਹੋ, ਕੈਨਬਰਾ ਜ਼ਰੂਰ ਲੱਗੀ ਹੋ ਸੀ, 4-5 ਦਿਨ ਪਹਿਲਾਂ ਕੈਨਬਰਾ ਗਏ ਤਾਂ ਉਹੀ ਸੇਲ ਕੈਨਬਰਾ ਲੱਗੀ ਹੋ ਸੀ 10 ਡਾਲਰ ਦੀ। ਤੇ ਸਾਡੇ ਇੱਥੇ ਸੱਜਣ ਮਿੱਤਰ ਆਏ ਹੋ ਸਾਡੇ ਘਰ, ਕਿਉਂਕਿ ਅੱਜ ਵੀਡੀਓ ਕਾਲ ਇਸ ਲਈ ਨਹੀਂ ਕਰ ਰਹੇ ਕਿ ਘਰ ਦੇ ਵਿੱਚ ਕਾਫੀ ਡਿਵਾਈਸਿਸ ਚੱਲ ਰਹੀਆਂ ਆ, ਬੱਚੇ ਆ ਤੋ ਖੇਡ ਰਹੇ ਆ, ਉਹਨਾਂ ਨੂੰ ਬੰਦ ਨਹੀਂ ਕਰ ਸਕਦੇ, ਤਾਂ ਉਹ ਬੜੀ ਮੁਸ਼ਕਲ ਆਣੀ ਸੀ, ਤੇ ਥੋੜੀ ਅਕੋਮੋਡੇਸ਼ਨ ਦੀ ਵੀ ਥੋੜੀ ਅੱਜ ਪ੍ਰੋਬਲਮ ਹੈਗੀ ਸੀ ਕਿ ਉੱਥੋਂ ਪ੍ਰੋਗਰਾਮ ਕਰਨਾ ਥੋੜਾ ਮੁਸ਼ਕਲ, ਮੈਂ ਟੈਲੀਫੋਨ ਤੋਂ ਹੀ ਅੱਜ ਕਰ ਰਿਹਾ ਆ ਤੇ ਤੁਹਾਡੇ ਵਿਚਾਰ ਵੀ ਸੁਣ ਰਿਹਾ ਸੀ, ਤੇ ਏਦਾਂ ਦੀ ਗੱਲ ਆ। ਤੇ ਉਹਨਾਂ ਨੇ ਦੱਸਿਆ ਵੀ ਉਹ ਜੀਨ ਤਾਂ ਹੁਣ $8 $9 ਦੀ ਵੀ ਹੋ ਗਈ ਹੈ, ਕਨਸੈਸ਼ਨ ਤੇ ਮਿਲਦੀ ਹੈ, ਤੇ ਜੇ ਕਿਤੇ ਜਾ ਲੱਗਾ
ਮੈਂ ਤੁਹਾਨੂੰ ਦੱਸਾਂ ਭਾਜੀ, ਉਹ ਤੁਸੀਂ ਕਹਿੰਦੇ ਕੰਜ਼ਿਊਮਰ ਕਦੇ ਵੀ ਲੁੱਟ ਨਹੀਂ ਸਕਦਾ ਦੁਕਾਨਦਾਰ ਨੂੰ, ਠੀਕ ਹੈ। ਉਹ
ਮੈਂ ਤਾਂ ਲੁੱਟ ਕੇ ਲੈ ਕੇ ਆਇਆ,
ਉਹ ਤੁਸੀਂ $6 ਦਾ ਬਟਨ ਲੈਣ ਗਏ ਤਾਂ $9 ਦੀ ਜੀਨ ਲੈ ਆਏ, ਹੈ ਨਾ, ਨਾਲ ਉਹਦੇ 4-5 ਬਟਨ ਲੱਗੇ ਹੋਏ ਸੀ, ਤੇ ਇਹ ਇਹ ਨਾ ਇਹ ਅਸਲ 'ਚ ਪਹਿਲੇ ਹੀ ਜਿਹੜਾ ਉਹ $6 ਦਾ ਬਟਨ ਹੈ ਉਹ 6 ਪੈਸੇ ਦਾ ਬਟਨ ਹੈ, 6 ਸੈਂਟ ਦਾ ਬਟਨ ਹੈ ਜਿਹੜਾ $6 ਨੂੰ ਲਾਇਆ ਹੋਇਆ, ਠੀਕ ਹੈ। ਦੂਜੀ ਗੱਲ ਭਾਜੀ ਵੀ ਜਿਹੜੀ ਉਹ ਜੀਨ ਹੈ ਨਾ, ਜੀਨ ਉਹ ਜਿੱਥੇ ਬਣਦੀ ਆ ਬੰਗਲਾਦੇਸ਼ ਜਾਂ ਚਾਈਨਾ ਦੇ ਵਿੱਚ, ਉਹ ਇਹਨਾਂ ਨੂੰ ਡਾਲਰ ਨੂੰ ਹੀ ਪੈਂਦੀ ਆ, ਡਾਲਰ ਨੂੰ ਵੀ ਨਹੀਂ ਪੈਂਦੀ।
ਅੱਛਾ ਜੀ।
ਹਾਂ
ਅੱਛਾ ਜੀ।
ਇਹ ਇਹ ਨਾ ਮਤਲਬ ਮਾਸ ਪ੍ਰੋਡਕਸ਼ਨ ਕਰਦੇ ਨੇ, ਤੇ ਜਿਹੜਾ ਜੀਨ ਦਾ ਕੱਪੜਾ ਆ ਉਹ ਤਾਂ ਜਿੱਦਾਂ ਤਰਪਾਲਾਂ ਬੁਣਦੇ ਆ ਉੱਦਾਂ ਬੁਣ ਹੁੰਦੀ ਆ, ਹੈ ਨਾ। ਤੇ
ਨਹੀਂ ਅਮਨਦੀਪ, ਤਰਪਾਲ ਦੀ ਨੀ ਜੀਨ, ਵਧੀਆ ਜੀਨ ਆ, ਤੁਸੀਂ ਜੀਨ ਦੇਖੋਗੇ ਤੁਸੀਂ ਤਾਂ ਆਸ਼ਾ ਸ਼ਿਕਾਰ ਉੱਠੋਗੇ, ਜਿਹੜੇ ਤੁਹਾਡੇ ਪਾਉਣੀ ਆ ਜਿਹੜੇ ਪਾਕਿਸਤਾਨ ਜਾਣਾ,
ਉਹ
ਪਹਿਲਾਂ ਉਹੀ
ਮੈਂ ਤਾਂ ਦੇਖ ਲਓ ਵੀ
ਇਸੇ ਜੀਨ ਪਾ ਕੇ ਹੀ ਬਾਰਡਰ ਕ੍ਰੋਸ ਕਰਨਾ।
ਨਹੀਂ ਨਹੀਂ ਮੈਂ ਤਾਂ ਇਹ ਹੋ ਗਿਆ, ਮੈਂ ਲੈਣੀ ਪਾਕਿਸਤਾਨ 'ਚ ਚੀਜ਼, ਕਿਉਂਕਿ ਨਾ ਮੈਂ ਆਪਣੇ ਜਨਮ ਭੂਮੀ 'ਤੇ ਲੈਣੀ ਹੈ, ਨਾ ਮੈਂ ਆਪਣੀ ਕਰਮ ਭੂਮੀ 'ਤੇ ਲੈਣੀ, ਮੈਂ ਤੀਜੇ ਤੈਅ ਜਾ ਕੇ ਲੈਣੀ ਹੈ ਉਹ
ਜੀਨ।
ਕਿਤੇ ਕੋਈ ਵਿੱਚੋਂ ਤੁਸੀਂ
ਲੁੱਟ ਕਸੁੱਟ ਦੀ ਗੱਲ ਹੋਰ ਸੁਣ ਲਓ, ਹੋਰ ਸੁਣਾਉਂਦੇ ਸਾਨੂੰ ਲੁੱਟ ਕਸੁੱਟ ਜਿਹਦੀ ਹੋਰ ਵੀ ਚੱਲਦੀ ਆ। ਉਹ ਟਿਕਟਾਂ ਦੇਖਦੇ ਸੀ ਪਾਕਿਸਤਾਨ ਲਾਹੌਰ ਦੀਆਂ, ਮੈਂ ਲਾਹੌਰ ਜਾਣਾ ਸੀ ਨਾ, ਐਂਟਰੀ ਮੇਰੀ ਲਾਹੌਰ ਤੋਂ ਸੀ।
ਹਾਂਜੀ ਹਾਂਜੀ।
ਉਹ ਟਿਕਟ ਦੇਖੀ ਜਿੱਦਾਂ ਤੁਸੀਂ ਉਧਰ ਦੱਸੀ ਸੀ 1700 ਦੀ ਸੀ ਟਿਕਟ ਸ਼੍ਰੀਲੰਕਾ ਦੀ ਮਿਲਦੀ, ਤੇ ਦੂਜੇ ਦਿਨ ਦੇਖੀ, ਤੀਜੇ ਦਿਨ ਦੇਖੀ ਉਹ 2400 ਦੀ ਹੋ ਗਈ, ਅਤੇ ਚੌਥੇ ਪੰਜਵੇਂ ਦਿਨ ਦੇਖੀ 2800 ਦੀ ਹੋ ਗਈ, ਉਹ ਜਿੱਦੋਂ ਫਾਈਨਲ ਕਰਨਾ ਸੀ ਉਦੋਂ 3800 ਦੀ ਹੋ ਗਈ। ਮੈਂ ਕਿਹਾ ਇਹ ਤਾਂ ਗੱਲੇ ਬੜੀ ਜਿੱਦਾਂ ਮੁਸ਼ਕਿਲ ਹੀ ਹੋਈ ਜਾਂਦੀ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ। ਪਰਸੋਂ ਮੈਂ ਫੋਨ ਕੀਤਾ ਦੂਜੇ ਨੂੰ ਏਜੰਟ ਨੂੰ, ਉਹ ਕਹਿੰਦਾ ਵੀ ਹੁਣ ਟਿਕਟ ਹੈ ਹੀ ਨੀ ਹੈ ਲਾਹੌਰ ਦੀ, ਕੋਈ ਵੀ ਟਿਕਟ ਹੀ ਨੀ ਅਵੇਲੇਬਲ ਕਿਸੇ ਵੀ ਏਅਰਲਾਈਨ ਚ। ਤੇ ਫਿਰ ਮੈਂ ਕਿਹਾ ਵੀ ਤਾਂ ਜਿੱਦਾਂ ਪੰਗਾ ਪੈ ਜਾਣਾ, ਵੀ ਤੁਹਾਡੇ ਨਾਲ ਸਲਾਹ ਕੀਤੀ। ਫਿਰ ਮੈਂ ਐਮਬੈਸੀ ਗਿਆ, ਪਾਕਿਸਤਾਨ ਦੀ ਐਮਬੈਸੀ ਗਿਆ, ਤੇ ਪਾਕਿਸਤਾਨ ਦੀ ਐਮਬੈਸੀ ਜਿਹੜੇ ਪੁੱਛਿਆ ਵੀ ਏਦਾਂ ਏਦਾਂ ਕੰਡੀਸ਼ਨ ਆ, ਉਹ ਕਹਿੰਦੇ ਸਾਨੂੰ ਤਾਂ ਕੁਛ ਪਤਾ ਹੀ ਨੀ ਹੈ ਇਹਦੇ ਬਾਰੇ, ਜਿਹੜਾ ਪਹਿਲਾ ਵੀਜ਼ਾ ਮਿਲ ਜਾਂਦਾ ਪ੍ਰਾਇਓਰ ਟੂ ਅਰਾਈਵਲ ਵੀਜ਼ਾ ਆ, ਉਹਦੇ ਬਾਰੇ ਸਾਨੂੰ ਕੁਛ ਪਤਾ ਹੀ ਨੀ ਹੈ। ਮੈਂ ਫਿਰ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਉੱਥੇ ਦਾ ਨੰਬਰ ਦੇ ਦਿਓ ਪਾਕਿਸਤਾਨ ਦੀ ਐਮਬੈਸੀ ਦਾ, ਜਿਹਦੇ ਪਾਕਿਸਤਾਨ ਦੀ ਇਮੀਗ੍ਰੇਸ਼ਨ ਦਾ, ਤੇ ਉੱਥੋਂ ਜਿੱਥੋਂ ਪਤਾ ਕਰਨਾ। ਕਹਿੰਦੇ ਸਾਨੂੰ ਉਹਦਾ ਵੀ ਨੀ ਪਤਾ, ਬੈਠੇ ਕਿੱਥੇ ਕੀ ਕਰਨੇ ਆ, ਜਦ ਤੁਹਾਨੂੰ ਫੋਨ ਨੰਬਰ ਦਾ ਹੀ ਨੀ ਪਤਾ, ਹੈ ਉਹ ਆਪਣੇ ਦੇਸ਼ ਦੇ ਫੋਨ ਦਾ ਨੰਬਰ ਦਾ ਹੀ ਨੀ ਪਤਾ, ਉਹਨਾਂ ਦੇ ਕੰਟੈਕਟ ਦਾ ਨੀ ਪਤਾ। ਫੇਰ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਅਖਬਾਰਾਂ ਚ ਇਹ ਆਉਂਦਾ ਸੀ ਕੁਛ ਦਿਨ ਪਹਿਲਾਂ ਵੀ ਜੇ ਤੁਸੀਂ ਪਾਕਿਸਤਾਨ ਜਾਣਾ, ਜੇ ਸਿੱਖ ਪਿਲਗ੍ਰਿਮੇਜ ਹੈ ਜਿਹੜੇ ਸਿੱਖ ਸ਼ਰਧਾਲੂ ਆ ਪਾਕਿਸਤਾਨ ਜਾਓਗੇ, ਉੱਥੇ ਜਾ ਕੇ ਉਹਨਾਂ ਨੂੰ ਵੀਜ਼ਾ ਮਿਲੂਗਾ, ਤੇ ਉਹਨਾਂ ਨੂੰ ਪਹਿਲਾਂ ਵੀਜ਼ਾ ਲੈਣ ਦੀ ਲੋੜ ਨੀ, ਜਿਸ ਏਅਰਪੋਰਟ ਤੇ ਵੀ ਜਾਓਗੇ ਵੀਜ਼ਾ ਉੱਥੇ ਸਟੈਂਪ ਲੱਗੂਗੀ। ਮੈਂ ਕਿਹਾ ਉਹ ਗੱਲ ਤੁਹਾਡੀ ਵੀ ਕਿੱਥੇ ਗਈ? ਕਹਿੰਦੇ ਉਹ ਗੱਲ ਬਦਲ ਗਈ, ਹੁਣ ਉਹ ਗੱਲ ਬਦਲ ਗਈ ਆ, ਉਹ ਗੱਲ ਦੇ ਵਿੱਚ ਹੁਣ ਤੁਹਾਨੂੰ ਪ੍ਰਾਇਰ ਵੀਜ਼ਾ ਲੈਣਾ ਪੈਣਾ, ਉੱਥੋਂ ਸਪੋਂਸਰਸ਼ਿਪ ਮੰਗਵਾ ਕੇ ਤੁਹਾਨੂੰ ਪ੍ਰਾਇਰ ਟੂ ਅਰਾਈਵਲ ਵੀਜ਼ਾ ਲੈਣਾ ਪੈਣਾ ਆ ਜਿਹੜਾ ਤੁਹਾਡੇ ਕੋਲ ਆ। ਫਿਰ ਉਹਨੇ ਲਿਖ ਕੇ ਲਾਇਆ ਸੀ, ਉਹਦੇ ਵਿੱਚ ਲਿਖਿਆ ਵੀ ਜੇ ਤੁਸੀਂ ਕੋਈ ਇਨਕੁਆਇਰੀ ਕਰਨੀ ਆ ਵੀ ਇਸ ਨੰਬਰ ਤੋਂ ਕਰੋ, ਜਿਹੜਾ ਮੈਂ ਤੁਹਾਨੂੰ ਭੇਜੀ ਸੀ ਸਕਰੀਨ ਸ਼ੋਟ। ਤੇ ਉਹ ਮੈਂ ਕਿਹਾ ਵੀ ਤੁਸੀਂ ਤੁਸੀਂ ਸਦਾਈ ਆ, ਤੁਸੀਂ ਦੱਸ ਨਹੀਂ ਸਕਦੇ ਵੀ ਇੱਥੋਂ ਇਨਕੁਆਇਰੀ ਕਰ ਲਓ ਵੀ ਇਹਨੂੰ ਪੁੱਛ ਲਓ, ਇਹਨੂੰ ਈਮੇਲ ਭੇਜੋ, ਜਵਾਬ ਆ ਜਾਊਗਾ।
ਨਹੀਂ ਇਹ ਇਹ ਜਾਣਕਾਰੀ ਤਾਂ ਭਾਜੀ ਹੁਣ ਉਹ ਪਾਕਿਸਤਾਨ ਦੀ ਐਮਬੈਸੀ ਆ, ਉਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ ਜਾਣਕਾਰੀਆਂ ਟਰੈਵਲਰ ਦੀ।
ਨਹੀਂ ਟੰਗੀ ਟੰਗੀ ਹੋ ਸਕੀ, ਪਰ ਉਹਨੂੰ ਇਹ ਨੀ ਪਤਾ ਵੀ ਦੇਣੀ ਵੀ ਆ,
ਠੀਕ ਹੈ। ਉਹ ਤਾਂ
ਕਿਉਂਕਿ ਉੱਥੇ ਲਾਏ ਆ ਸੀ ਬੋਰਡ ਲਾਏ ਆ ਸੀਗਾ ਉੱਪਰ, ਕਾਗਜ਼ ਜਿਹਾ ਚਿਪਕਾਏ ਆ ਸੀ। ਮੈਂ ਕਿਹਾ ਇਨਕੁਆਇਰੀ ਤਾਂ ਦਿਓ ਤਾਂ ਸਹੀ ਤੁਸੀਂ ਕੁਛ ਵੀ, ਇੱਦਾਂ ਹੀ ਕਹਿ ਤਾਂ ਸਾਨੂੰ ਕੁਛ ਨੀ ਪਤਾ। ਮੈਂ ਕਿਹਾ ਇੱਦਾਂ ਨੀ, ਮੈਂ ਜਾਣਾ, ਮੈਂ ਜਿਹੜਾ ਤੁਹਾਡਾ ਆਫਿਸਰ ਆ ਉਹਨੂੰ ਮਿਲਾਓ। ਕਹਿੰਦੇ ਆਫਿਸਰ ਤਾਂ ਗਈ ਅੰਦਰ ਜਾ, ਕਹਿੰਦਾ ਆਫਿਸਰ ਕਹਿੰਦਾ ਵੀ ਠੀਕ ਆ ਤੁਸੀਂ ਜਾ ਸਕਦੇ ਆ। ਮੈਂ ਕਿਹਾ ਮਾੜਾ ਜਿਹਾ ਲਿਖ ਦਿਓ
ਉਹ ਨੀ ਲਿਖਣਾ
ਜਾ ਸਕਦੇ ਆ, ਤੁਸੀਂ ਤਾਂ ਕਹਿੰਦਾ ਜਾ ਸਕਦੇ ਜਿੱਥੋਂ ਮਰਜ਼ੀ ਚਲ ਜਾਓ, ਫਿਰ ਮਾੜਾ ਜਿਹਾ ਲਿਖ ਦਿਓ, ਕਹਿੰਦੇ ਲਿਖ ਕੇ ਦੇ ਨੀ ਸਕਦੇ। ਫਿਰ ਮੈਂ ਕਿਹਾ ਸਾਨੂੰ ਕਹਿੰਦੀ ਪਤਾ ਨੀ ਵੀ ਲਿਖ ਕੇ ਦੇ ਸਕਦੇ ਨਹੀਂ, ਫਿਰ ਤੁਹਾਨੂੰ ਇਹ ਕਿੱਦਾਂ ਪਤਾ ਵੀ ਜਾ ਸਕਦੇ ਆ?
ਬਸ ਭਾਜੀ
ਮੈਂ
ਉਸ
ਕੁਐਸਚਨ ਕੀਤਾ ਉਹਨਾਂ ਨੂੰ
ਹਰੇਕ
ਜਦ
ਪਾਸ
ਇਦਾਂ ਆ ਇਨਫੋਰਮੇਸ਼ਨ ਦਿੰਦੇ ਨਹੀਂ, ਫਿਰ ਕਹਿੰਦੇ ਸਾਹਿਬ ਜੀ ਮੀਟਿੰਗ ਤੇ ਆ। ਮੈਂ ਕਦੋਂ, ਮੈਂ ਕਿਹਾ ਮੈਂ ਸਾਰਾ ਦਿਨ ਇਹ ਵਿਹਲਾ, ਮੈਂ ਬਹਿ ਜਾਂਦਾ ਇੱਥੇ ਸ਼ਾਮ ਦੇ 5 ਵਜੇ ਤੱਕ। ਕਹਿੰਦੇ ਪਤਾ ਨਹੀਂ ਜੀ ਸ਼ਾਮ ਦੇ 5 ਵਜੇ ਤੱਕ ਵੀ ਵਿਹਲੇ ਹੋਊਗੇ। ਫਿਰ ਇੱਦਾਂ ਦੀਆਂ ਗੱਲਾਂ ਆ, ਫਿਰ ਐਗਰੀਕਲਚਰ ਪ੍ਰੋਡਕਟਸ ਤੇ ਲੁੱਟਦੇ ਤਾਂ ਬਹੁਤ ਆ। ਤੁਹਾਡੀ ਗੱਲ ਠੀਕ ਆ, ਹਰ ਪਾਸੇ ਲੁੱਟਿਆ, ਹਰ ਪਾਸੇ ਆਪਣੀ ਰਿਸਪੋਨਸੀਬਿਲਟੀ ਦੂਜੇ ਤੇ ਪਾਉਂਦੇ ਆ, ਕੋਈ ਕਲੀਅਰ ਕੱਟ ਰੈਗੂਲੇਸ਼ਨ ਹੈ ਨਹੀਂ। ਹਾਲਾਂਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਇਹ ਕਾਫੀ ਆਰਗੇਨਾਈਜ਼ਡ ਦੇਸ਼ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਡੇ ਗੈਸਟ ਵੀ ਆਏ, ਉਹ ਕੰਪੈਰੀਜ਼ਨ ਕਰਦੇ ਆ ਆਪਣੇ ਇੰਗਲੈਂਡ ਜਾਂ ਹੋਰ ਦੇਸ਼ਾਂ ਦੇ ਨਾਲ, ਉਹਨਾਂ ਦੇ ਨਾਲ ਉਹ ਕਹਿੰਦੇ ਵੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਕਪ ਸਿਸਟਮ ਹੈ ਨਾ, ਕਾਫੀ ਆਰਗੇਨਾਈਜ਼ਡ ਆ। ਇੱਥੇ ਇੱਥੇ ਜਿਹੜੀ ਇਨਫੋਰਮੇਸ਼ਨ ਆ, ਇੱਥੇ ਕਸਟਮਰ ਸਰਵਿਸ ਆ, ਇੱਥੇ ਦੇ ਜਿਹੜੇ ਲੋਕ ਵਿਚਰਦੇ ਆ, ਖੁੱਲ੍ਹੇ ਦਿਮਾਗ ਦੇ ਆ, ਖੁੱਲ੍ਹੀਆਂ ਸੜਕਾਂ, ਸਭ ਕੁਛ ਬਹੁਤ ਵਧੀਆ ਆ ਇੱਥੇ। ਤੇ ਬਾਕੀ ਦੇਸ਼ਾਂ ਦਾ ਤਾਂ ਜਿੱਦਾਂ ਆਵਾਜ਼ ਉੱਤੇ ਆ, ਹੁਣ ਜਿੱਦਾਂ ਤੁਸੀਂ ਕਿਸਾਨਾਂ ਦੀ ਲੁੱਟ ਦੱਸੀ ਆ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਿਸਾਨਾਂ ਦੀ ਲੁੱਟ ਵੀ ਹੋ ਰਹੀ ਆ। ਅਸੀਂ ਤਾਂ ਇਹੀ ਸਮਝਦੇ ਵੀ ਕਿਸਾਨ ਹੀ $7 ਦਾ ਕਿਲੋ ਦਾ ਕੇਲਾ ਵੇਚ ਕੇ ਸਾਨੂੰ ਲੁੱਟ ਰਹੇ ਆ, ਪਰ ਇਹ ਨਹੀਂ ਪਤਾ ਲੱਗਾ ਵੀ ਕਿਸਾਨ ਆਪ ਲੁੱਟ ਹੋ ਗਏ, ਫਿਰ ਅਸੀਂ ਫਿਰ ਦੁਬਾਰਾ ਲੁੱਟ ਹੋ
ਨਹੀਂ
ਰਹੇ
ਨਹੀਂ ਕਿਸਾਨ,
ਠੀਕ ਹੈ ਨਾ।
ਤੁਸੀਂ ਪਹਿਲਾਂ ਨਾ ਜਿਹੜੇ ਲੋਕ ਨੇ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਰਹਿੰਦੇ ਨੇ, ਜਿਨ੍ਹਾਂ ਦਾ ਖੇਤੀ ਨਾਲ ਬਹੁਤਾ ਤਾਲੁਕ ਨਹੀਂ ਹੈਗਾ, ਉਹ ਇਹ ਸਮਝਦੇ ਨੇ ਵੀ ਕਿਸਾਨ ਲੁੱਟ ਹੁੰਦੇ ਯਾਰ ਸਾਨੂੰ ਕੀ ਆ। ਉਹ ਅਸਲ 'ਚ ਅਸੀਂ, ਮੈਂ ਇਹ ਦੱਸਣਾ ਚਾਹੁੰਦੇ ਹਾਂ, ਲੁੱਟ ਭਾਈ ਸਾਹਿਬ ਤੁਸੀਂ ਹੋਰ ਟਾਰਗੇਟਾਂ ਫਰੋਮ ਡੇ 1 ਅਸੀਂ ਤਾਂ ਧਰਨੇ ਦਾ ਲਾ ਰਹੇ ਹਾਂ ਸਾਡੀ ਲੁੱਟ ਬੰਦ ਕਰੋ, ਪਰ ਪ੍ਰੋਬਲਮ ਇਹ ਹੈ ਜਿਹੜੇ ਲੋਕ ਹੱਸ ਰਹੇ ਨੇ, ਆਹ ਦੇਖ ਬੈਠੇ ਆ ਧਰਨਿਆਂ ਤੇ ਬੈਠੇ ਆ, ਪ੍ਰੋਟੈਸਟ ਕਰੀ ਜਾ ਰਹੇ ਆ, ਇਹਨਾਂ ਕੋਲ ਆਏ ਆ ਜੀ, ਇਹਨਾਂ ਕੋਲ ਆਏ ਆ ਜੀ, ਤੇ ਉਹਨਾਂ ਨੂੰ ਇਹ ਨੀ ਪਤਾ ਵੀ ਅਸਲ ਦੇ ਵਿੱਚ ਇਹ ਜੇ ਸਾਰਾ ਕੁਛ ਕਾਰਪੋਰੇਟ ਦੇ ਹੱਥ ਚਲੇ ਗਿਆ ਤੇ ਲੁੱਟ ਤਾਂ ਉਹ ਪਹਿਲਾਂ ਹੀ ਹੋ ਰਹੇ ਨੇ, ਹੁਣ ਚੀਕਾਂ ਕਢਾਈਆਂ ਪਈਆਂ ਨੇ $4200 ਨੂੰ,
ਜਿਹੜੇ $20 ਦਾ ਟਮਾਟਰ ਲੈ ਕੇ ਸਲਾਦ ਕੱਟ ਕੇ ਖਾਂਦੇ ਆ ਲੂਣ ਲਾ ਕੇ, ਉਹ ਐਕਚੁਅਲੀ ਲੁੱਟ ਹੋ ਕੇ ਆਪੇ ਹੀ ਉਹ $5 ਦੀ ਇੱਕ ਕਤਲੀ ਪੈਂਦੀ ਆ, ਉਹ ਖਾਂਦੇ ਆ, ਫਿਰ ਕਹਿੰਦਾ ਹਾਂ ਬਹੁਤ ਸਵਾਦ ਆ
ਜੀ,
ਨਹੀਂ ਪਤਾ ਵੀ ਲੁੱਟ ਹੋ ਗਿਆ।
ਮੈਂ ਪਿਛਲੇ ਸਾਲ ਪੰਜਾਬ 'ਚ 2 ਸਾਲ ਪੰਜਾਬ 'ਚ ਰਿਹਾ ਜ਼ਿਆਦਾ ਟਾਈਮ, ਤੇ ₹27 ਨੂੰ ਕਿਲੋ ਆਟਾ ਵਿਕਦਾ ਦੁਕਾਨ ਤੇ, ਠੀਕ ਹੈ
ਹਾਂਜੀ,
ਤੇ ਮਤਲਬ ਮੈਂ ਕਈ ਦੁਕਾਨਾਂ ਤੇ ਪੁੱਛਿਆ ਵੀ ₹27 ਨੂੰ ਕਣਕ ਦਾ ਆਟਾ, ਮਤਲਬ ਮੰਨ ਲਓ ਕਿ ਉਹ 1800 ਨੂੰ ਉਦੋਂ ਕਣਕ ਸੀ ਜਾਂ 1900 ਨੂੰ MSP ਤੇ, ਤੇ ਉਹ ਜਿਹੜਾ ਚੱਕੀ ਵਾਲਾ ਸੀਗਾ ਉਹ ਕੀ ਕਰਦਾ ਸੀਗਾ ਵੀ ₹2 ਉੱਪਰ ਪੈ ਗਏ ਉਹ ਮੰਡੀ ਤੋਂ ਚੱਕ ਲਿਆਂਦਾ ਸੀਗਾ, ਤੇ ਚੱਕ ਕੇ ₹2-3 ਤੇ ਉਹਨੂੰ ਪੀ ਕੇ ਹੈ ਨਾ ਉਹ ਆਪਣੇ ₹4-5 ਮਾਰਜਿਨ ਰੱਖ ਲੈਂਦਾ ਸੀ, ਉਹ ਚੱਕੀ ਤੋਂ ਤੁਸੀਂ ਸਿੱਧਾ ਹੀ ਲਿਓ 27, ਇੱਦਾਂ ਕਹਿ ਲਓ ਕਿ ਜੇ 2000 ਨੂੰ ਕਣਕ ਹੈ ਤਾਂ 2800 ਨੂੰ ਆਟਾ ਮਿਲਦਾ ਹੈ, ਹੁਣ ਇਹ 4200-4300 ਨੂੰ ਹੋ ਗਿਆ ਹੈ।
ਹਾਂਜੀ ਹਾਂਜੀ,
ਠੀਕ ਹੈ, ਹੁਣ ਹੋਣਾ ਕੀ ਹੈ ਕਿ ਜਿਹੜੀਆਂ ਕਾਰਪੋਰੇਟ ਨੇ ਸਾਰੀਆਂ ਚੱਕੀਆਂ ਉਹ ਬੰਦ ਕਰਾਉਣੀਆਂ ਹੈ, ਜਿਹੜੀਆਂ ਲੋਕਲ ਹਰੇਕ ਮਹੱਲੇ 'ਚ ਚੱਕੀ ਖੁੱਲ੍ਹੀ ਹੋਈ ਹੈ ਨਾ, ਵੀ ਸਾਰਾ ਮਹੱਲਾ ਉੱਥੇ ਜਾ ਕੇ ਫਿਆ ਲਿਆਂਦਾ ਹੈ, ਉਹ ਪੀਹ ਕੇ ਰੱਖਦੇ ਨੇ, ਤੁਸੀਂ ਉੱਥੋਂ ਅੱਧਾ ਬੋਰਾ ਲਿਆਓ, ਬੋਰਾ ਲਿਆਓ, ਉਹ ਆਟਾ ਤੁਸੀਂ ਫਰੈਸ਼ ਚੱਕ ਲਿਓ, ਹੌਲੀ ਹੌਲੀ ਇਹ ਸਾਰਾ ਬੰਦ ਕਰਾ ਕੇ 2800 ਨੂੰ ਜਿਹੜੀ ਜਿਹੜਾ ਆਟਾ ਮਿਲ ਰਿਹਾ ਇਹ 4200-4300 ਨੂੰ ਕਰਨਾ ਆ। ਹਾਂਜੀ ਹਾਂਜੀ, ਇਹ 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 ਮਤਲਬ ਮੋਟਿਵ ਹੈ ਉਹਦੇ ਵਿੱਚ। ਜਦੋਂ ਦੇਖੋ ਇਹਦੇ 'ਚ ਸਰਕਾਰ ਨੂੰ ਕੀ ਫਾਇਦਾ ਹੋਣਾ, ਸਰਕਾਰ ਨੂੰ ਫਾਇਦਾ ਉਹ ਹੋਣਾ ਵੀ ਜਿਹੜਾ 2700-2800 ਨੂੰ ਕਣਕ ਦਾ ਆਟਾ ਵੇਚ ਰਿਹਾ ਆ ਉਹ, ਚਲੋ ਮੰਨ ਲਓ ਇਹ ਉਹ 1 ਨੰਬਰ ਦਾ ਹੀ ਕੰਮ ਕਰ ਰਿਹਾ ਤਾਂ GST ਕਿੰਨੀ ਆ ਉੱਤੇ, 18% ਹੈ, ਠੀਕ ਹੈ, ਉਹਨੂੰ 18% 2700 ਤੇ 18% ਮਿਲਣਾ ਆ, ਕਿੰਨਾ ਬਣ ਗਿਆ, ਕਿੰਨਾ ਕੁ ਬਣ ਗਿਆ ਉਹ, ਮਤਲਬ 2-250 ਰੁਪਈਏ GST ਜਿਹੜੀ ਸਰਕਾਰ ਨੂੰ ਜਾਣੀ ਹੈ ਕੁਇੰਟਲ। ਮਗਰ ਹੁਣ ਸਰਕਾਰ ਜਾਂਦੀ ਹੈ, ਕਾਰਪੋਰੇਟ ਕਹਿੰਦੀ ਆ ਯਾਰ, ਸਰਕਾਰ ਨੂੰ ਕਹਿੰਦੀ ਆ ਵੀ ਭਾਈ ਸਾਹਿਬ ਮੋਦੀ ਸਾਹਿਬ ਸਾਨੂੰ ਇਹ ਹੱਥ ਵੱਸ ਸਾਰੇ ਦੇ ਦਿਓ ਤੇ ਅਸੀਂ।
ਮੋਦੀ ਸਾਹਿਬ ਕਾਹਦੇ ਵਿੱਚ ਕਹਿਤਾ, ਕਾਰਪੋਰੇਟ ਦੀ ਗੱਲ ਕਰੋ ਤਾਂ
ਕਾਰਪੋਰੇਟ ਕਹਿ ਰਹੇ ਨੇ ਮੋਦੀ ਸਾਹਿਬ ਨੂੰ, ਤੁਹਾਨੂੰ ਗੁੱਸਾ ਲੱਗਾ ਭਾਜੀ? ਮੈਂ ਬਸ ਥੋੜੀ ਤੀਲ ਲਾਣੀ ਸੀਗੀ ਤੇ ਉਹ ਨਾ ਉਹ ਕਹਿ ਰਹੇ ਨੇ ਗੌਰਮੈਂਟ ਨੂੰ ਕਿ ਤੁਸੀਂ ਸਾਡੇ ਹੱਥ ਵਾਸ ਦੇ ਦਿਓ, ਅਸੀਂ ਇਹ 2700 ਦੀ ਬਜਾਏ ਅਸੀਂ 5000-6000 ਨੂੰ ਵੇਚਾਂਗੇ, ਤੇ ਜਿਹੜੀ ਤੁਹਾਨੂੰ 250-300 GST ਆਉਂਦੀ ਆ ਉਹ ਉਹ 800-900 ਹੋ ਜਾਏਗੀ, ਤੁਹਾਡੀ ਵੀ ਸਰਕਾਰ ਦੀ ਇਨਕਮ ਵੀ ਡਬਲ ਹੋ ਜਾਏਗੀ। ਇਹ ਚੋਗੇ ਪਾਉਂਦੇ ਨੇ ਕਾਰਪੋਰੇਟ ਸਰਕਾਰਾਂ ਨੂੰ, ਠੀਕ ਹੈ, ਵੀ ਆਹ ਜਿਹੜਾ ਛੋਟਾ ਆਪਣੇ ਬਿਜ਼ਨਸ ਹੈ ਚੱਕੀ ਹੈ ਇਹ ਤਾਂ ਤੁਹਾਨੂੰ GST ਦਿੰਦਾ ਹੀ ਨਹੀਂ, ਇਹ ਤਾਂ ਸਾਰਾ ਕੈਸ਼ 'ਤੇ ਹੀ ਚੱਲਦਾ ਕੰਮ, GST ਤਾਂ ਆਉਂਦੀ ਨਹੀਂ ਸਰਕਾਰ। ਮਤਲਬ ਇਹ ਵੀ ਇੱਕ ਕਾਰਨ ਹੈ ਕਿ ਛੋਟੀਆਂ ਦੁਕਾਨਾਂ ਵਾਲੇ GST ਬਹੁਤ ਘੱਟ ਦਿੰਦੇ ਨੇ ਜਾਂ ਟੈਕਸ ਬਹੁਤ ਘੱਟ ਭਰਦੇ ਨੇ, ਵੀ ਸਰਕਾਰ ਨੂੰ ਇਹ ਘਾਟੇ ਦਾ ਸੌਦਾ ਆ, ਇੱਕ ਇੱਕ ਸਮੱਸਿਆ ਆ, ਇਹ ਵੀ ਇੱਕ ਸਮੱਸਿਆ, ਰੀਅਲ ਸਮੱਸਿਆ ਇਹ ਕਿ ਜਿਹੜਾ ਉਹ
ਇੱਕ ਹੋਰ ਗੱਲ ਵੀ ਹੈ, ਇਸ ਘਟਨਾ ਦਾ ਹੱਲ ਵੀ ਹੈ, ਜਿੱਦਾਂ ਦਿਲ ਵਾਲੀ ਗੱਲ ਦੇ ਵਿੱਚ ਅਸੀਂ ਸਿਰਫ ਸਮੱਸਿਆਵਾਂ ਦਾ ਹੀ ਵਿਆਖਣ ਨਹੀਂ ਕਰਦੇ ਵਿਵਰਣ, ਅਸੀਂ ਇਹਦਾ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅਸੀਂ ਪਿੱਛੇ ਜਾਂਦੇ ਹਾਂ, ਜਿੱਦਾਂ ਪੋਰਿਆ ਜਾਂ ਮਾਲ ਪੋਰਿਆ, ਜਿੱਦਾਂ ਸਤੌਰ ਪੋਰਿਆ ਜਾਂ ਹੋਰ ਪੋਰਿਆ, ਸੋਹ ਪੋਰਿਆ, ਉਹ ਪੁਰ ਹੁੰਦੇ ਸੀਗੇ, ਉਸ ਉਹ ਪੂਰੇ ਹੁੰਦੇ ਸੀ, ਇੱਕ ਯੂਨਿਟ ਪਿੰਡ, ਇੱਕ ਕਲੈਕਸ਼ਨ ਆਫ ਕਮਿਊਨਿਟੀ ਮੈਂਬਰਸ, ਪਾਪੂਲੇਸ਼ਨ ਜਿਹੜੀ ਸੀ ਉਹ ਪੁਰ ਹੁੰਦੀ ਸੀ, ਉਹਦੇ ਵਿੱਚ ਹੀ ਅਨਾਜ ਉਗਾਇਆ ਜਾਂਦਾ ਸੀ, ਉਹਦੇ ਵਿੱਚ ਹੀ ਸਾਰੀਆਂ ਸਰਵਿਸਿਸ ਦਿੱਤੀਆਂ ਜਾਂਦੀਆਂ ਸੀ, ਲੁਹਾਰ ਵੀ ਹੁੰਦੇ ਸੀ, ਤਰਖਾਣ ਵੀ ਹੁੰਦੇ ਸੀ, ਸੁਨਿਆਰੇ ਵੀ ਹੁੰਦੇ ਸੀ, ਨਾਈ ਵੀ ਹੁੰਦੇ ਸੀ, ਕੱਪੜੇ ਬੁਣਨ ਵਾਲੇ ਹੁੰਦੇ ਸੀ, ਸਾਰੇ ਲੋਕ ਉਸ ਪੁਰ ਦੇ ਵਿੱਚ ਹੁੰਦੇ ਸੀ, ਯੂਨਿਟ ਦੇ ਵਿੱਚ ਹੁੰਦੇ ਸੀ, ਉਹ ਆਪਣੀਆਂ ਲੋੜਾਂ ਆਪੇ ਪੂਰੀਆਂ ਕਰ ਲੈਂਦੇ ਸੀ, ਕਾਰਪੋਰੇਟ ਨੂੰ ਲਾਗੇ ਲੱਗਣ ਦਿੰਦੇ ਹੀ ਨਹੀਂ ਸੀਗੇ, ਤਾਂ ਉਦੋਂ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਥੋੜੀਆਂ ਘੱਟ ਹੁੰਦੀਆਂ ਸੀ, ਜ਼ਰੂਰਤਾਂ ਘੱਟ ਹੋਣ ਦੇ ਕਾਰਨ ਉਹਨੂੰ ਕਾਰਪੋਰੇਟ ਹੱਥ ਨਹੀਂ ਪਾ ਸਕਦਾ ਸੀ, ਲੁੱਟ ਨਹੀਂ ਸਕਦਾ ਸੀ, ਉਦੋਂ ਦੀ ਗੱਲ ਕਰਦਾ ਮੈਂ ਜਦੋਂ ਇਹ ਸਿਸਟਮ ਚੱਲਦਾ ਹੁੰਦਾ ਸੀ। ਤੁਸੀਂ ਵੀ ਕਈ ਵਾਰੀ ਗੱਲ ਕੀਤੀ ਆ, ਜਿਹੜੇ ਪੁਰ ਹੁੰਦੇ ਸੀ ਉਹਨਾਂ ਦੇ ਨਾਂ ਉਦੇ ਨਹੀਂ ਰੱਖੇ ਹੁੰਦੇ ਸੀ, ਉਹ ਪੂਰੇ ਹੁੰਦੇ ਸੀ ਹਰ ਗੁਲਾਮ ਆ, ਕਾਰਪੋਰੇਟ ਦੇ ਗੁਲਾਮ ਆ, ਕਾਰਪੋਰੇਟ ਜੇ ਤੁਹਾਨੂੰ ਕੋਈ ਚੀਜ਼ ਬਣਾ ਕੇ ਦਿੰਦਾ ਸੀ ਬੜੇ ਖੁਸ਼ ਹੁੰਦੇ ਹਾਂ, ਅਸੀਂ ਇੱਕ ਕੁੜਤਾ ਨਹੀਂ ਲੈਂਦਾ ਸੀ, ਅਸੀਂ 20 ਕੁੜਤੇ ਲੈ ਕੇ ਆਪਣੀ ਜ਼ਿਆਦਾ ਇਨਕਮ ਖਰਾਬ ਕਰਦੇ ਹਾਂ, ਜਿੱਦਾਂ 28-30 ਕੁੜਤੇ ਤਾਂ ਮੇਰੇ ਕੋਈ ਆ, ਕਾਫੀ ਜੁੱਤੀਆਂ ਮੇਰੇ ਕੋਲ ਪਈਆਂ ਆ, ਮੇਰੇ ਨੀ ਪਈਆਂ, ਘਰ ਪਈਆਂ ਉਦਾਂ ਰੱਖੀਆਂ ਆ, ਤੁਸੀਂ ਉਦੇ ਨਾ ਸਮਝ ਲਿਓ ਕਿਤੇ, ਹੈ ਨਾ, ਇਹ ਵੀ ਸ਼ਕਲ ਹੋ ਜਾਂਦਾ ਕਈ ਵਾਰੀ, ਤੇ ਉਹ ਤੇ ਉਹ ਜਿਹੜੀ ਗੱਲ ਆ ਵੀ ਉਹ ਇੱਦਾਂ ਆ, ਜ਼ਰੂਰਤਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਆ। ਹੁਣ ਮੈਂ ਆਪਣੀ ਗੱਲ ਦਾ, ਸਾਡੇ ਬ੍ਰਦਰ ਆਏ ਹੋ ਆ ਇੰਗਲੈਂਡ ਤੋਂ, ਤਾਂ ਅਸੀਂ ਨਵੇਂ ਸਾਲ ਦੀ ਈਵ ਦੇ ਵਿੱਚ 31 ਦਸੰਬਰ ਨੂੰ ਸਿਟੀ ਜਾ ਰਹੇ ਸੀ, ਟੈਕਸੀ ਅਸੀਂ ਸਿਟੀ ਨੂੰ ਜਾਣਦੇ ਨੇ, ਟ੍ਰੇਨ ਫੜਨੀ ਸੀ ਗਲੈਨਫੀਲਡ ਤੋਂ, ਤੇ ਮੇਰਾ ਲੜਕਾ ਚਲਾ ਰਿਹਾ ਸੀ, ਮੇਰੀ ਭਜਾਈ ਤੇ ਬਾਈ ਪਿੱਛੇ ਬੈਠੇ ਸੀ, ਮੇਰਾ ਬ੍ਰਦਰ ਵੀ ਪਿੱਛੇ ਬੈਠਾ ਸੀ, ਮੈਂ ਮੋਹਰੇ ਬੈਠਾ ਸੀ। ਮੇਰਾ ਜਿਹੜਾ ਲੜਕਾ ਉਹਨੂੰ ਪੁੱਛਦਾ ਆਪਣੇ ਤਾਏ ਨੂੰ ਵੀ ਤਾਇਆ ਜੀ ਵੀ ਜੇ ਤੁਸੀਂ ਗੁਆਚ ਗਏ ਉੱਥੇ ਰਸ਼ ਦੇ ਵਿੱਚ, ਫਿਰ ਤੁਸੀਂ ਮੈਨੂੰ ਆਪਣੇ ਫੋਨ ਤੋਂ ਕਰ ਲਿਓ ਗੱਲ, ਤੇ ਅਸੀਂ ਫਿਰ ਟੋਲ ਲਵਾਂਗੇ। ਉਹ ਕਹਿੰਦਾ ਮੈਂ ਫੋਨ ਤਾਂ ਰੱਖਦਾ ਹੀ ਨਹੀਂ ਹੈ, ਕਹਿੰਦਾ ਮੇਰੇ ਕੋਲ ਤਾਂ ਫੋਨ ਹੀ ਹੈ ਨਹੀਂ। ਅੱਛਾ, ਫਿਰ ਕਹਿੰਦਾ ਇੱਦਾਂ ਕਰਿਓ, ਤੁਹਾਡੇ ਕੋਲ ਜਿਹੜਾ ਬਟੂਆ ਆ, ਉਹ ਜਿਹੜੇ ਕਾਰਡ ਆ, ਉਹ ਉਹਨਾਂ 'ਚ ਐਡਰੈਸ ਅਡਰੂਸ ਹੁੰਦੇ ਆ, ਉਹ ਦੇ ਦਿਓ। ਉਹ ਕਹਿੰਦਾ ਮੈਂ ਬਟੂਆ ਵੀ ਨਹੀਂ ਰੱਖਦਾ।
ਅੱਛਾ,
ਉਹ ਕਹਿੰਦਾ ਮੈਂ ਬਟੂਆ ਵੀ ਨਹੀਂ ਰੱਖਦਾ, ਮੇਰੇ ਕੋਲ ਤਾਂ ਬਟੂਆ ਹੈ ਹੀ ਨਹੀਂ ਹੈ। ਉਹ ਕਹਿੰਦਾ ਚੱਲ ਇੱਦਾਂ ਕਰਿਓ, ਵੀ ਤੁਹਾਨੂੰ ਡਰੈਸ ਦਾ ਤਾਂ ਪਤਾ ਹੀ ਹੈ, ਡੈਨਮ ਕੋਟ ਆ ਜਾਇਓ ਤੁਸੀਂ, ਟਿਕਟ ਲੈ ਕੇ। ਵੀ ਉਹ ਕਹਿੰਦਾ ਮੇਰੇ ਕੋਲ ਤਾਂ ਪੈਸਾ ਵੀ ਨਹੀਂ ਕੋਈ ਹੁੰਦਾ, ਉਹਦੀ ਜੇਬ 'ਚ ਪੈਸਾ ਵੀ ਹੈ ਨਹੀਂ ਕੋਈ, ਉਹਦੇ ਕੋਲ ਕੁਛ ਵੀ ਨਹੀਂ ਹੈ।
ਫਿਰ ਤੁਸੀਂ ਕਹਿਣਾ ਸੀ, ਫਿਰ ਤੁਸੀਂ ਏਦਾਂ ਕਰਨਾ ਸੀ ਨਾ, ਸਿਡਨੀ ਜਾਣਾ ਸੀ ਨਾ ਤੁਸੀਂ ਘੁੰਮਣ, ਹੈਨਾ,
ਹਾਂਜੀ,
ਫਿਰ ਤੁਸੀਂ ਬ੍ਰਿਟਿਸ਼ ਅੰਬੈਸੀ ਦਾ ਐਡਰੈਸ ਦੇ ਦੇਣਾ ਸੀ ਵੀ ਇੱਥੇ ਚੱਲ ਜਾਓ। ਮੈਨੂੰ ਸ਼ਰਨ ਚਾਹੀਦੀ, ਮੈਂ ਗੁਆਚ ਗਿਆ।
ਇਹੀ ਹੋ ਸਕਦਾ ਸੀ, ਇਹ ਸੱਚੀ ਕਹਾਣੀ ਆ, ਬਿਲਕੁਲ ਸੱਚੀ ਕਹਾਣੀ ਆ। ਸਾਡੇ ਉਹ ਕੋਈ ਏਦਾਂ ਚੀਜ਼ ਰੱਖਦੇ ਹੀ ਨੀ ਹੈ, ਉਹ ਨਾ ਉਹਨੇ ਕਦੇ ਕੋਈ ਬਟੂਆ ਰੱਖਿਆ, ਨਾ ਜੇਬ ਚ ਕੋਈ ਪੈਸਾ ਰੱਖਿਆ, ਨਾ ਉਹਨਾਂ ਕੋਲ ਫੋਨ ਹੁੰਦਾ, ਕੁਛ ਵੀ ਨੀ ਹੁੰਦਾ। ਕਹਿੰਦਾ ਲਾਈਫ ਨੂੰ ਜੀਣਾ ਤਾਂ ਜਿੱਦਾਂ ਸਾਨੂੰ ਪਰਮਾਤਮਾ ਨੇ ਭੇਜਿਆ, ਤਿੰਨਾਂ ਕੱਪੜਿਆਂ ਚ ਉਹੀ ਲਾਈਫ ਜਿਓ, ਇੰਜੋਏ ਕਰੋ, ਛੱਡੋ ਪਰ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਆ। ਯਾਨੀ ਮੈਂ ਤਾਂ ਹੈਰਾਨ ਹੋ ਗਿਆ, ਮੈਂ ਕਿਹਾ ਭਾਈ ਤੁਹਾਡੇ ਕੋਲ ਪੈਸਾ ਵੀ ਹੈ ਨੀ, ਤੁਹਾਡੇ ਕੋਲ ਬਟੂਆ ਵੀ ਹੈ ਨੀ, ਤੁਹਾਡੇ ਕੋਲ ਕੁਛ ਹੈ ਹੀ ਨੀ ਹੈ, ਇਹ ਤੁਸੀਂ ਗੁਆਚ ਗਏ, ਫੇਰ ਕੀ ਕਰੂਗੇ। ਇਹਨਾਂ ਗੁਆਚ ਗਏ ਸੀ ਇੱਥੇ
ਭਾਜੀ,
ਇੱਧਰ ਦੂਜੇ ਪਾਸੇ ਪਾਰਕ ਚਲੇ ਗਏ, ਪਾਣੀ ਵੀ ਹੈ ਨੀ, ਕੋਈ ਗਰਮੀ ਬੜੀ।
ਉਹ ਕਹਿੰਦੇ ਹੋਣੇ ਆ, ਉਹ ਕਹਿੰਦੇ ਹੋਣੇ ਆ ਵੀ ਮੈਂ ਫਿਰ ਮੇਰੇ ਭਰਾ ਕਿਸ ਕੰਮ ਆਉਣੇ ਆ, ਸਾਰੀ ਸਰਦਾਰਦੀ ਜਿਹੜੀ, ਸਾਰੀ ਦੁਨੀਆਂ ਦੀ ਜਿਹੜੀ ਸਰਦਾਰਦੀ ਚੱਕੀ ਫਿਰਦੇ ਆ, ਬਾਲ ਵੀ ਸਿਰ ਤੇ ਹੈ ਨੀ ਕੋਈ, ਹੈਨਾ।
ਅੱਛਾ, ਅਮਦੀਪ, ਕਾਰਪੋਰੇਟ ਇੱਦਾਂ ਲੁੱਟਦੀ ਆ, ਜਿਸਨੇ ਤੁਹਾਡੀਆਂ ਜ਼ਰੂਰਤਾਂ ਜ਼ਿਆਦਾ ਆ, ਤੁਸੀਂ ਫੋਨ ਵੀ ਲੈਣਾ ਆ, ਤੁਸੀਂ ਕਾਰਡ ਵੀ ਸਾਰੇ ਰੱਖਣੇ ਆ, ਤੁਸੀਂ ਸਾਰੀਆਂ ਆਪਣੀਆਂ ਜਿਹੜੀਆਂ ਸਹੂਲਤਾਂ ਪੂਰੀਆਂ ਕਰਨੀਆਂ ਉਹ ਸਾਰੀਆਂ ਰੱਖਣੀਆਂ। ਉਸ ਵੇਲੇ ਕਾਰਪੋਰੇਟ ਤੁਹਾਡੀ ਰਿਸਕਿਊ ਤੇ ਆਉਂਦੇ, ਰਿਸਕਿਊ ਤੇ ਨਹੀਂ ਆਉਂਦੇ ਐਕਚੁਅਲੀ, ਕਾਰਪੋਰੇਟ ਤੁਹਾਨੂੰ ਲੁੱਟਣ ਲਈ ਆਉਂਦੇ ਆ। ਤੁਸੀਂ ਉਹਨਾਂ ਨੂੰ ਮੌਕਾ ਪ੍ਰਦਾਨ ਕਰਦੇ ਆ, ਉਹ ਕਾਰਪੋਰੇਟ ਜੇ ਜਿਸ ਵੇਲੇ ਸਾਹਮਣੇ ਆਉਂਦਾ ਵੀ ਤੁਹਾਨੂੰ ਹੀ ਨਹੀਂ ਲੁੱਟਦਾ, ਤੁਹਾਨੂੰ ਤਾਂ ਲੁੱਟਦਾ ਹੀ ਲੁੱਟਦਾ, ਉਹ ਕਿਸਾਨ ਨੂੰ ਵੀ ਲੁੱਟਦਾ, ਉਹਦੇ ਅੜਿੱਕੇ ਜਿਹੜਾ ਵੀ ਆ ਗਿਆ ਉਹਨੂੰ ਸਾਰਿਆਂ ਨੂੰ ਲੁੱਟਦਾ। ਉਹ ਜਿਸ ਵੇਲੇ ਮੌਕਾ ਮਿਲਦਾ ਤਨਖਾਹ ਵੀ ਘੱਟ ਦਿੰਦਾ, ਜਿਸ ਵੇਲੇ ਮੌਕਾ ਨਹੀਂ ਮਿਲਦਾ ਜਾਂ ਲੋੜ ਹੁੰਦੀ ਤਨਖਾਹ ਜ਼ਿਆਦਾ ਵੀ ਦੇ ਦਿੰਦਾ। ਉਹ ਤਨਖਾਹ ਜ਼ਿਆਦਾ ਦੇ ਕੇ ਉਹ ਤਨਖਾਹ ਜ਼ਿਆਦਾ ਦਿੰਦਾ ਨਹੀਂ ਹੈ, ਉਹ ਜ਼ਿਆਦਾ ਤਨਖਾਹ ਤੁਹਾਡੇ ਤੋਂ ਵਾਪਸ ਲੈ ਲੈਂਦਾ, ਚੀਜ਼ਾਂ ਮਹਿੰਗੀਆਂ ਵੇਚ ਕੇ ਜਾਂ ਜੋ ਵੀ ਕਿੱਦਾਂ
ਭਾਜੀ
ਕਰਕੇ।
ਬਹੁਤ ਸਾਰੀਆਂ ਟਿੱਪਣੀਆਂ ਆ ਰਹੀਆਂ, ਆਪਾਂ ਨਾਲ ਦੀ ਨਾਲ ਉਹ ਵੀ ਲੈਣੀਆਂ ਕਿਉਂਕਿ ਟੌਪਿਕ ਦੇ ਆਧਾਰਤ ਹੈ। ਅਤੇ
ਹਾਂਜੀ
ਹਾਂ, ਅਤੇ ਬਿੰਦਰ ਬਾਠਾਂ ਵਾਲਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨਰਵਿੰਦਰ ਬਾਸੀ
ਅੱਛਾ ਜੀ,
ਗੋਲਡ ਕੋਸਟ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਆਪਣੇ ਹਰੀਸ਼ ਅਰੋੜਾ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਦੇਰ ਬਾਅਦ
ਅੱਛਾ
ਇਹਨਾਂ ਨੇ
ਜੀ,
ਮੈਸੇਜ ਪਾਇਆ, ਸਭ ਨੂੰ ਸਤਿ ਸ਼੍ਰੀ ਅਕਾਲ ਅਤੇ ਅਸੀਸਾਂ ਦਿੱਤੀਆਂ ਨੇ। ਅਤੇ ਆਪਣੇ ਲਾਹੌਰ ਤੋਂ ਗੁਰਮੁਖ ਵਕਾਰ ਕਹਿੰਦੇ ਨੇ, ਉਹ ਲਾਹੌਰ ਤੋਂ ਦੇਖ ਰਹੇ ਨੇ ਪ੍ਰੋਗਰਾਮ, ਅਤੇ 2:30 ਵਜੇ ਹੋਏ ਨੇ ਲਾਹੌਰ ਦੇ ਵਿੱਚ। ਜੀ ਜੀ
ਅੱਛਾ ਜੀ,
ਹਾਂ, ਅਤੇ ਪੁੱਛ ਰਹੇ ਨੇ ਕਿ ਲਾਹੌਰ ਕਦੋਂ ਆਉਣਾ ਪਾਕਿਸਤਾਨ। ਹਾਂਜੀ, ਅਸੀਂ 22 ਤਰੀਕ ਨੂੰ ਪਹੁੰਚ ਜਾਣਾ ਜੀ, ਅਤੇ ਕੋਸ਼ਿਸ਼ ਕਰਾਂਗੇ ਆਪਾਂ ਮਿਲਣ ਦੀ, ਪਰ ਸਾਡੀ ਕਾਨਫਰੰਸ ਹੈ 26-27 ਤੱਕ ਚੱਲਣੀ ਹੈ, ਅਤੇ ਜੇ ਉੱਥੇ ਲੱਗੇ ਹੋਏ ਤਾਂ ਜ਼ਰੂਰ ਮਿਲਾਂਗੇ। ਸਾਡੇ ਬੜੇ ਹੀ ਸਤਿਕਾਰਯੋਗ ਹਰਮੋਨ ਵਾਲੀਆ ਜੀ ਸਿਡਨੀ ਤੋਂ ਸਾਡੇ ਨਾਲ ਫਤਿਹ ਦੀ ਸਾਂਝ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? ਅਤੇ
ਵਾਲੀਆ ਸਾਹਿਬ ਵੀ ਸਿਡਨੀ ਦੇ ਸਿੱਖ ਪਰਸਨੈਲਿਟੀ ਆ, ਬੜੇ ਵੱਡੇ ਆਈਕੋਨ ਆ ਇਹ।
ਜੀ ਜੀ,
ਮੈਨੂੰ ਯਾਦ ਆ ਇਹਨੇ ਮਿਸ਼ਾਲ ਵੀ ਚੱਕੀ ਸੀ 2000 ਓਲੰਪਿਕ।
ਹਾਂ, 2000 ਓਲੰਪਿਕ 'ਚ ਟੋਰਚ ਬੇਅਰਰ ਸਨ, ਬੜਾ ਇਹਨਾਂ ਨੇ ਕਮਿਊਨਿਟੀ ਨੂੰ ਰਿਪ੍ਰੈਜੈਂਟ ਕੀਤਾ। ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ, ਬਹੁਤ ਨਾਈਸ।
ਅੱਛਾ, ਇਹਨਾਂ ਨੂੰ ਕਿਸ ਵੇਲੇ ਮਿਲਣ ਦੀ ਤਮੰਨਾ ਵੀ ਰੱਖਦੇ ਆ?
ਮਿਲਾਂਗੇ ਸਿਡਨੀ 'ਚ, ਹੁਣ ਸਿੱਖ ਗੇਮਾਂ ਹੋਣੀਆਂ, ਆਪਾਂ ਉੱਥੇ ਮਿਲਾਂਗੇ ਇਹਨਾਂ ਨੂੰ। ਅਤੇ ਜਸਵੰਤ ਰਾਏ ਜੀ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸੰਧੂ ਭਾਜੀ ਗੋਭੀ ਦੇ ਫੁੱਲ ਦੀ ਗੱਲ ਕਰ ਰਹੇ ਨੇ, ਕਹਿੰਦੇ ਵੀ ਪੰਜਾਬ ਦੇ ਵਿੱਚ ਕੌਲੀਫਲਾਵਰ 10 ਰੁਪਏ ਦਾ ਆ, ਗੋਭੀ ਦਾ ਫੁੱਲ 10 ਰੁਪਏ ਦਾ ਹੋ ਜਾਂਦਾ ਆ, ਅਤੇ 40 ਰੁਪਏ ਨੂੰ ਤਾਂ ਕਿਲੋ ਵੀ ਹੋ ਜਾਂਦੀ, ਪਰ ਜ਼ਿਆਦਾ ਐਨ ਉੱਥੇ ਗਲੱਟ ਪਿਆ ਹੁੰਦਾ ਨਾ, ਬਹੁਤ ਗੋਭੀ ਹੁੰਦੀ ਆ, ਤਾਂ 8-10 ਰੁਪਏ ਨੂੰ ਫੁੱਲ ਹੁੰਦਾ ਆ, ਅਤੇ ਕਨੇਡਾ ਦੇ ਵਿੱਚ $5 ਦਾ ਇੱਕ ਫੁੱਲ ਹੈ। ਤੁਸੀਂ ਹਿਸਾਬ ਲਾ ਲਓ ਕਿ ਮਹਿੰਗਾਈ ਕਿੰਨੀ ਹੈ, ਅਤੇ ਮਹਿੰਗਾਈ ਤਾਂ ਹੈਗੀ ਹੈ, ਪਰ ਜਿਹੜੇ ਹੁਣ ਤੁਸੀਂ, ਮੈਂ ਇਹ ਗੋਭੀ ਦੇ ਫੁੱਲ ਦੀ ਕਈ ਵਾਰੀ ਗੱਲ ਸੁਣਾਈ ਸੀ, ਇੱਕ ਇੱਕ ਗੀਤ ਆਇਆ ਸੀ ਭਾਜੀ, ਇਹਦੀ ਵੀ ਗੱਲ ਸੁਣਾ ਦਿੰਦੇ ਹਾਂ। ਫੁੱਲਾਂ ਦੀ ਇਹ ਕੱਚੀ ਹੈ ਵਪਾਰ ਨੇ, ਕੰਡਿਆਂ ਦੇ ਭਾਅ ਤੋਂ ਸਾਨੂੰ ਤੋਲਣਾ। ਸਰਦੂਲ ਸਿਕੰਦਰ ਦਾ ਗੀਤ ਸੀਗਾ, ਬੜਾ ਸੈਡ ਸੌਂਗ ਸੀਗਾ, 90ਵੇਂ 'ਚ ਆਇਆ ਸੀ।
ਹਾਂਜੀ ਹਾਂਜੀ,
ਸਾਡੇ ਜਿਹੜੇ ਕਿ ਕਾਲਜ ਦਿਨਾਂ ਦੇ, ਜਵਾਨੀ ਦੇ ਦਿਨਾਂ ਦੇ ਸੈਡ ਸੌਂਗ ਹੈ। ਅਤੇ ਉਹ ਤੋਂ ਬਾਅਦ ਜੇ ਭਗਵੰਤ ਮਾਨ ਨੇ ਇੱਕ ਗੀਤ ਕੱਢਿਆ ਸੀ, ਇਹਦੀ ਪੈਰੋਡੀ, ਜਾਣੀ ਕਿ ਹਾਸਿਆਂ ਵਾਲਾ, ਮਜ਼ਾਕ ਵਾਲਾ, ਉਹ ਸੀਗਾ ਗੋਭੀ ਦੀ ਇਹ ਕੱਚੀ ਹੈ ਵਪਾਰ ਨੇ, ਆਲੂਆਂ ਦੇ ਭਾਅ ਤੋਂ ਸਾਨੂੰ ਤੋਲਣਾ। ਠੀਕ ਹੈ,
ਅੱਛਾ ਜੀ,
ਅਤੇ ਉਹੀ ਗੱਲ ਹੋ ਗਈ ਆ ਵੀ ਜਿਹੜੀਆਂ ਕਾਰਪੋਰੇਟ ਆ, ਜਿਹੜੇ ਮਾਰਕੀਟਸ ਆ, ਉਹ ਕਿਸਾਨ ਨੂੰ ਆਲੂਆਂ ਦੇ ਭਾਅ ਦਿੰਦੇ ਨੇ, ਵੇਚਦੇ ਗੋਭੀ ਨੇ। ਮੈਂ ਗੱਲ ਸੁਣਾਈ ਸੀ ਪਿਛਲੇ ਸਾਲ, ਮੈਂ ਸਿਡਨੀ ਗਿਆ, ਅੰਮ੍ਰਿਤਪਾਲ ਮਨਿਹਾਸ ਆਪਣੇ ਮਿੱਤਰ ਨੇ, ਅਤੇ ਉਹਨਾਂ ਦੇ ਲਾਗੇ ਇੱਕ ਸ਼ੋਪ ਸੀ, ਉੱਥੇ ਮੀਟਿੰਗ ਸੀਗੀ ਆਪਣੇ MLA ਦੇ ਨਾਲ, ਤਾਂ ਉਹ ਮੈਂ ਕੁਦਰਤੀ ਉੱਥੇ ਦੇਖਣ ਲੱਗ ਪਿਆ ਸ਼ੋਪ ਦੇ ਵਿੱਚ, ਤਾਂ ਗੋਭੀ ਦਾ ਫੁੱਲ $4.5 ਨੂੰ ਲੱਗਾ ਆ। ਅਤੇ ਉਹ ਮੈਨੂੰ ਮੇਰੇ ਘਰੋਂ ਇੰਸਟਰਕਸ਼ਨ ਆਈਆਂ ਸੀਗੀਆਂ ਇੱਧਰੋਂ ਵੀ ਸਿਡਨੀ ਜਾਣਾ ਆ, ਗਾਂ ਗੁਰਦੁਆਰਾ ਸਾਹਿਬ ਵਾਸਤੇ ਨਾ ਉੱਥੇ ਸਬਜ਼ੀ ਕਈ ਵਾਰੀ ਸਸਤੀ ਹੁੰਦੀ, ਲੈ ਆਇਓ ਗੋਭੀ ਵਗੈਰਾ, ਸਰਦੀਆਂ ਸੀਗੀਆਂ। ਉਹ ਮੈਂ ਫੋਨ ਕੀਤਾ, ਨਹੀਂ ਮੈਨੂੰ ਕੁਦਰਤੀ ਫੋਨ ਆ ਗਿਆ ਦੁਕਾਨ 'ਤੇ ਖੜ੍ਹੇ ਖੜ੍ਹੇ ਦਾ, ਉਹ ਕਹਿੰਦੇ ਵੀ ਆਂਟੀ ਇੱਕ ਬ੍ਰਿਸਬੇਨ ਨੂੰ ਗਈ ਹੋ ਹੈ ਸਾਡੀ, ਉਹ ਵਾਪਸ ਆ ਰਹੀ ਹੈ, ਅਤੇ ਉਹ ਉੱਧਰ ਉਹ ਦੁਕਾਨ 'ਤੇ ਖੜ੍ਹੀ ਹੈ ਜਿਹੜੀ ਸੜਕ ਦੇ ਕੰਢੇ ਫਾਰਮਰ ਦੀ ਦੁਕਾਨ ਹੁੰਦੀ ਹੈ। ਤੁਸੀਂ ਹਾਲਾਤ ਦੇਖੋ ਵੀ ਉੱਧਰ ਉਹ ਆਂਟੀ ਖੜ੍ਹੀ ਹੈ ਦੁਕਾਨ 'ਤੇ, ਤਾਂ ਉੱਧਰ ਮੈਂ ਸਿਡਨੀ ਦੁਕਾਨ 'ਤੇ ਖੜ੍ਹਾ ਹਾਂ। ਠੀਕ ਹੈ,
ਹਾਂਜੀ,
ਅਤੇ ਉਹ ਕਹਿੰਦੀ ਵੀ ਗੋਭੀ, ਮੈਂ ਕਿਹਾ ਮੈਂ ਤਾਂ ਦੁਕਾਨ 'ਤੇ ਖੜ੍ਹਾ ਲਿਆਵਾਂ, ਕਹਿੰਦੇ ਕਿੰਨੇ ਦੀ ਹੈ ਗੋਭੀ, ਮੈਂ ਕਿਹਾ $4.5 ਨੂੰ ਫੁੱਲ ਹੈ, ਕਹਿੰਦੀ ਨਾ 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 ਨਾ। ਉਹ ਮੈਂ ਹਾਈ ਤਾਂ ਫੋਨ ਕੀਤਾ, ਉੱਧਰ ਆਂਟੀ ਦੁਕਾਨ 'ਤੇ ਖੜ੍ਹੀ, ਉਹਨੂੰ 50 ਸੈਂਟ ਦਾ ਮਿਲ ਰਿਹਾ, ਮੈਂ ਕਿਹਾ ਕਮਾਲ, ਉਹ ਮੈਂ ਕਿਹਾ ਵੇ ਤਾਂ ਉਹਨੂੰ ਕਿਹਾ ਲਿਆ ਵੇ ਅੱਧੇ ਬਲਗੁਲ ਕੇ, ਜਿੰਨੀ ਕਾਰ ਭਰਦੀ ਹੈ ਭਰ ਕੇ ਗੋਭੀ ਲਿਆ ਵੇ,
ਭਰ ਕੇ ਲਿਆ ਵੇ।
ਚਲੋ ਮੈਂ ਕਿਹਾ ਤੂੰ ਉਹ ਆਪਾਂ ਪੁੱਛਣਾ ਆਂਟੀ ਨੂੰ ਵੀ, ਉਹਨੂੰ ਪੁੱਛ ਕੇ ਆਵੇ ਵੀ ਇਹ ਇੱਦਾਂ ਕੱਲ ਹੀ, ਉਹ ਕੱਲ ਹੀ 50 ਸੈਂਟਰ ਨੂੰ ਲਾਈ ਫਿਰਦਾ। ਚਲੋ ਮੈਂ ਅਗਲੇ ਸੰਡੇ ਨੂੰ ਗੁਰਦੁਆਰਾ ਸਾਹਿਬ ਗਿਆ, ਮੈਂ ਆਂਟੀ ਨੂੰ ਪੁੱਛਿਆ, ਮੈਂ ਕਿਹਾ ਆਂਟੀ ਤੁਸੀਂ ਪੁੱਛਿਆ ਸੀਗਾ ਫਾਰਮਰ ਨੂੰ ਜਿਹੜਾ ਵੇਚਦਾ ਸੀਗਾ ਵੀ ਇਹ 50 ਸੈਂਟਰ ਨੂੰ ਕੱਲ ਹੀ ਲਾਈਓ? ਆ ਕਹਿੰਦੀ ਮੈਂ ਐਗਜੈਕਟਲੀ ਆਈ ਪੁੱਛੀ ਵੀ ਸਾਡੇ ਤਾਂ ਇਹ 4-4:30 ਨੂੰ ਫੁੱਲ ਹੈ, ਵੀ ਤੁਸੀਂ 50 ਸੈਂਟਰ ਨੂੰ ਕੱਲ੍ਹ ਵੇਚੀ ਜਾਂਦੇ ਆ? ਉਹ ਕਹਿੰਦਾ ਵੀ ਸਾਡੀ ਜਿਹੜੀ ਫਾਰਮਰ ਨੂੰ ਉਹ 50 ਸੈਂਟ ਹੀ ਮਿਲਦੇ ਨੇ ਜਦ ਅਸੀਂ ਭੇਜਦੇ ਹਾਂ ਤਾਂ ਸਾਨੂੰ 50 ਸੈਂਟ ਰਿਟਰਨ ਆਉਂਦੀ, ਫਿਰ ਉਹ 'ਚੋਂ ਕਿਰਾਇਆ ਵੀ ਹੁੰਦਾ, ਸਾਡਾ ਡੱਬਾ ਵੀ ਹੁੰਦਾ, ਪੈਕਿੰਗ ਵੀ ਹੁੰਦੀ, ਕਈ ਕੁਛ ਹੁੰਦਾ ਆ। ਇਸ ਕਰਕੇ ਕਹਿੰਦਾ ਮੈਂ ਅੱਕ ਕੇ ਆਪਣੇ ਫਾਰਮ ਦੇ ਮੂਹਰੇ ਹੀ ਇਹ ਗੋਭੀ ਲਾ ਲਈ ਆ ਵੀ ਜਿੰਨੇ ਕੁ ਮੈਨੂੰ ਮਾਰਕੀਟ ਤੋਂ ਆਉਣੇ ਆ ਉਹ ਉਹ ਮੈਨੂੰ 50 ਸੈਂਟ 'ਚ ਵੀ ਫਿਰ ਬੱਚਤ ਹੋ ਜਾਣੀ ਆ। ਠੀਕ ਹੈ,
ਕਿਰਾਇਆ ਬਚ ਜਾਊਗਾ,
ਕਿਰਾਇਆ ਬਚ ਜਾਊਗਾ, ਪੈਕਿੰਗ ਬਚ ਜਾਊਗੀ, ਹੈ ਨਾ। ਅਤੇ ਇਸ ਕਰਕੇ ਮਤਲਬ ਤੁਸੀਂ ਫਰਕ ਦੇਖੋ, 50 ਸੈਂਟ ਦੀ ਚੀਜ਼ ਲੈ ਕੇ $4.5 ਨੂੰ ਵਿਕ ਰਹੀ ਆ, ਅਤੇ ਕੈਨੇਡਾ 'ਚ ਵੀ ਹੁਣ ਕੁਲਵੀਰ ਸੰਧੂ ਇਹੀ ਕਹਿ ਰਹੇ ਨੇ ਕਿ $5 ਨੂੰ
ਫੁੱਲ। ਮਨਦੀਪ ਇੱਕ ਹੋਰ ਗੱਲ ਨਹੀਂ ਤੁਹਾਨੂੰ ਪਤਾ ਹਲੇ,
ਅੱਛਾ
50 ਸੈਂਟ ਦਾ ਫੁੱਲ ਲੈ ਜਾਣਾ ਕਾਰਪੋਰੇਟ ਨੇ ਆਪਣੇ ਕੋਲ ਰੱਖ ਲੈਣਾ ਜਾ ਕੇ, ਉਹਨੇ ਆਪਣੇ ਹੋਟਲ ਦੇ ਵਿੱਚ ਉਹਨੂੰ ਕਰਿਆਟੀ ਲਾ ਕੇ ਨਾ ਉਹਦੇ ਤਲਨੇ ਪਕੌੜੇ, ਉਹ ਫਿਰ ਪਕੌੜੇ $300 ਕਿਲੋ ਨੂੰ ਪਲੇਟ ਚ ਸਜਾ ਕੇ ਤੁਹਾਨੂੰ ਦੇਣੇ ਆ, 2-3 ਟੁਕੜੀਆਂ ਉਹਦੇ ਵਿੱਚੋਂ ਪੈਸੇ ਕਮਾਣੇ, ਨਾਲ ਸਿਰਫ ਇਮਲੀ ਦੀ ਚਟਨੀ ਦੇਣੀ ਆ, ਉਹ ਬਹੁਤ ਸਸਤੀ ਹੁੰਦੀ ਆ, ਤੇ ਫਿਰ ਉਹ ਨਾ ਚਮਚਿਆਂ ਨਾਲ ਅਸੀਂ ਕੱਟ ਕੱਟ ਕੇ ਖਾਣੇ ਕਹਿਣਾ ਆ ਵੀ ਆਹਦਾ ਮਜ਼ਾ ਹੀ ਆ ਗਿਆ। ਹੋਟਲ ਵਿੱਚ ਆ ਕੇ ਖਾਣਾ ਖਾਧਾ, ਬੜੇ ਪਕੌੜੇ ਸੀ ਨਾ, ਇੱਕ ਵਾਰੀ ਪਕੌੜੇ ਕਾਹਦੇ ਸੀ ਜਿੱਦਾਂ ਹੁਣ ਮੀਠੇ ਹੀ ਸੀ ਜਿੱਦਾਂ, ਬਹੁਤ ਸਵਾਦ ਲੱਗੇ ਆ। ਇੱਦਾਂ ਵੀ ਲੁੱਟ ਹੁੰਦੀ ਆ
ਬਹੁਤ ਵਧੀਆ ਰੇਡੀਓ ਤੇ ਗੱਲ ਹੋ ਰਹੇ ਆ, ਤੇ ਮੈਂ ਕਹਿੰਦੇ ਤੁਹਾਡੀ ਸੋਚ ਨੂੰ ਸਾਡੇ ਸਾਰੇ ਪਰਿਵਾਰਾਂ ਦੇ ਨਾਲ ਜੋੜਾਂਗਾ, ਪਿੰਡਾਂ ਦੇ ਵਿੱਚ, ਸਕੂਲਾਂ ਦੇ ਵਿੱਚ। ਮੈਨੂੰ ਬਹੁਤ ਚੰਗਾ ਲੱਗਿਆ ਅਮਰੀਕ ਭਾਜੀ ਗਿੱਲ ਸਾਹਿਬ ਤੇ ਸਾਰੇ ਹਰਮਨ ਰੇਡੀਓ ਤੇ ਕਿ ਉਹ ਜਾ ਰਹੇ ਨੇ ਇੰਡੀਆ, ਸ਼ਾਇਦ ਅੱਜ ਹੀ ਜਾ ਰਹੇ ਨੇ, ਤੇ ਇੰਡੀਆ 'ਚ, ਇੰਡੀਆ 'ਚ ਵੀ ਕਹਿੰਦੇ ਇੱਦਾਂ ਹੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ, ਜਿਹੜੀ ਇਹ ਲੁੱਟ ਚੱਲ ਰਹੀ ਆ। ਨਾਈਸ ਟੋਕ, ਅਤੇ ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਜੀ, ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਸਾਡੇ ਨਾਲ ਪਰਿਵਾਰ ਜੋੜਦੇ ਹੋ, ਬਹੁਤ ਬਹੁਤ ਸ਼ੁਕਰਾਨਾ ਭਾਅ ਜੀ। ਇਹ ਗੱਲਾਂ ਤਾਂ ਚਲੋ ਆਪਾਂ ਕਾਰਪੋਰੇਟ ਦੀਆਂ ਕਰ ਰਹੇ ਹਾਂ, ਜਾਂ ਕਹਿ ਲਓ ਕਿ ਜਿਹੜਾ ਸੈਕਟਰ ਇੱਕ ਜੱਦੋਜਹਿਦ ਚੱਲ ਰਹੀ ਹੈ ਦੁਨੀਆ ਦੇ ਵਿੱਚ, ਫਾਰਮਰ ਕਿਤੇ ਵੀ ਖੁਸ਼ ਨਹੀਂ ਹੈਗਾ, ਯੂਰਪੀਅਨ ਯੂਨੀਅਨ 'ਚ ਵੀ ਮਤਲਬ ਧਰਨੇ ਚੱਲ ਰਹੇ ਨੇ, ਲੰਡਨ 'ਚ ਵੀ ਚੱਲ ਰਹੇ ਨੇ। ਲੰਡਨ ਦੇ ਵਿੱਚ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਭਾਅ ਜੀ, ਵੀ ਜਿਹੜੀ ਸਰਕਾਰ ਹੈ ਉਹ ਮਤਲਬ ਇਨਹੈਰੀਟੈਂਸ ਟੈਕਸ ਜਿਹੜਾ ਆ ਉਹ ਲਾਉਣ ਦੀ ਸੋਚ ਰਹੀ ਹੈ।
ਅੱਛਾ,
ਇਨਹੈਰੀਟੈਂਸ ਟੈਕਸ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੰਨ ਲਓ ਆਪਣੀ ਗੱਲ ਕਰਦਾ ਕਿ ਮੰਨ ਲਓ ਮੇਰੇ, ਮੈਂ ਫਾਦਰ ਸਾਹਿਬ ਨੇ ਮੇਰੇ ਨੇ ਜ਼ਮੀਨ ਬਣਾਈ, ਫਾਰਮ ਬਣਾਇਆ,
ਹਾਂਜੀ
ਠੀਕ ਹੈ,
ਹਾਂਜੀ ਹਾਂਜੀ,
ਅਤੇ ਉਹਨੇ ਸਾਰੇ ਟੈਕਸ ਦਿੱਤੇ, ਸਟੈਂਪ ਡਿਊਟੀਆਂ ਦਿੱਤੀਆਂ, ਸਾਰਾ ਕੁਝ ਦਿੱਤਾ, ਅਤੇ
ਹਾਂਜੀ
ਉਹਨਾਂ ਦੀ ਆਪਣੀ ਹੋ ਗਈ। ਜਦੋਂ ਉਹਨਾਂ ਨੇ ਮੈਨੂੰ ਦਿੱਤੀ ਉਹ ਜ਼ਮੀਨ, ਹੈ ਨਾ,
ਹਾਂਜੀ,
ਅਤੇ ਉਹਦੇ 'ਤੇ ਕਹਿੰਦੇ ਟੈਕਸ ਲੱਗੇਗਾ ਜੀ,
ਜਿੰਨੀ ਉਹਦੀ ਵੈਲਿਊ ਹੋਊਗੀ, ਜਿੰਨੀ ਤੁਸੀਂ ਇਨ 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 ਕਰੋਗੇ ਤੁਹਾਨੂੰ ਮਿਲੂਗੀ, ਹੁਣ ਇਨਹੈਰੀਟੈਂਸ ਜਿੰਨੀ ਵੀ ਤੁਹਾਨੂੰ ਮਿਲੂਗੀ ਉਹਤੇ ਟੈਕਸ ਲੱਗੂਗਾ, ਇਨਹੈਰੀਟੈਂਸ ਟੈਕਸ, ਕਿਉਂਕਿ ਉਹ ਤੁਹਾਨੂੰ ਮਿਲੀ ਆ,
ਹਾਂਜੀ
ਤੁਹਾਡੇ ਫਾਦਰ ਤੋਂ,
ਹਾਂਜੀ
ਉਹਨੇ ਡੋਨੇਟ ਕੀਤੀ ਆ ਜਾਂ ਤੁਹਾਡੇ ਨਾਮ ਕੀਤੀ ਆ, ਉਹਤੇ ਟੈਕਸ ਉਹ ਪਹਿਲਾਂ ਨਹੀਂ ਹੈ,
ਨਹੀਂ ਪਹਿਲਾਂ ਤਾਂ ਹੈ ਨਹੀਂ, ਪਹਿਲਾਂ ਤਾਂ ਜਿਹੜਾ ਇੰਡੀਆ ਦੇ ਵਿੱਚ ਵੀ ਜੇ ਤੁਸੀਂ ਜ਼ਮੀਨ ਜਿਹੜੀ ਆ ਆਪਣਾ ਪਿਓ ਪੁੱਤਰ ਨੂੰ ਦਿੰਦਾ ਆ ਜਾਂ ਧੀਆਂ ਨੂੰ ਦਿੰਦਾ ਆ ਜਾਂ ਭਰਾਵਾਂ ਨੂੰ ਵੀ ਆਪਸ ਦੇ ਵਿੱਚ, ਉਹਨਾਂ 'ਤੇ ਸਟੈਂਪ ਡਿਊਟੀ ਨਹੀਂ ਹੈਗੀ।
ਅੱਛਾ ਜੀ,
ਹਾਂ ਜੇ ਐਕਸਚੇਂਜ ਕਰਦੇ ਆ ਨਾ, ਜਿੱਦਾਂ ਭਰਾ ਭਰਾ ਐਕਸਚੇਂਜ ਕਰਦੇ ਆ ਵੀ ਤੂੰ ਆਹ ਲੈ ਲਾ ਪਾਸਾ ਮੈਂ ਉਹ ਲੈ ਲੈਂਦਾ, ਹੈ ਨਾ, ਅਤੇ ਉਹਦੇ 'ਤੇ ਟੈਕਸ ਹੈ ਨਹੀਂ। ਜੇ ਤੁਸੀਂ ਜਿੱਦਾਂ ਹੁਣ ਤੁਹਾਡੀ ਜ਼ਮੀਨ ਹੈ ਤੁਸੀਂ ਆਪਣੇ ਬੇਟੇ ਨੂੰ ਦੇਣੀ ਹੈ ਅਤੇ ਉਹਤੇ ਸਟੈਂਪ ਡਿਊਟੀ ਹੈ ਨਹੀਂ, ਕੁਛ ਨਹੀਂ ਹੈਗਾ, ਠੀਕ ਹੈ, ਕਲੀਅਰ ਹੈ ਸਾਰਾ ਕੁਛ। ਹੁਣ ਇਹ ਤਾਂ ਬਣ ਗੱਲ ਬਣਦੀ ਆ, ਹੁਣ ਜਿਹੜੀ ਜ਼ਮੀਨ ਹੈ, ਪਹਿਲੀ ਗੱਲ ਤਾਂ ਬੰਦਾ ਕੋਈ ਜ਼ਮੀਨ ਉੱਪਰੋਂ ਲੈ ਕੇ ਨਹੀਂ ਆਇਆ, ਠੀਕ ਹੈ,
ਹਾਂਜੀ,
ਨਾ ਹੀ ਲੈ ਕੇ ਜਾਣੀ ਆ।
ਹਾਂਜੀ,
ਜਿਹੜਾ ਬਿਜ਼ਨਸ ਹੈ, ਬਿਜ਼ਨਸ ਜਿਹੜਾ ਆ ਉਹ ਬੰਦਾ ਕ੍ਰੀਏਟ ਕਰਦਾ ਆ, ਬਿਜ਼ਨਸ ਬੰਦ ਕਰ ਦੇਵੇ ਉਹ ਡਿਸਅਪੀਅਰ ਹੋ ਜਾਂਦਾ ਆ, ਪਰ ਉਹ ਜਿਹੜੇ ਬਿਜ਼ਨਸ ਦੇ ਵਿੱਚ ਉਹਦਾ ਥਾਂ ਹੁੰਦਾ ਉਹੀ ਰਹਿ ਜਾਂਦਾ, ਬਾਕੀ ਬਿਜ਼ਨਸ ਤਾਂ ਉੱਪਰ ਉਹ ਤਾਂ ਦੂਜੀ ਲੇਅਰ ਹੈ ਨਾ, ਪਰ ਜਿਹੜੀ ਜ਼ਮੀਨ ਹੈ, ਜ਼ਮੀਨ ਹੈ ਉਹ ਫਸਟ ਐਸੈਟ ਹੈ ਦੁਨੀਆ ਦਾ, ਪਹਿਲਾ ਐਸੈਟ ਉਹ ਆ।
ਹਾਂਜੀ,
ਹੁਣ ਉਹ ਜ਼ਮੀਨ ਨੂੰ ਤੁਸੀਂ ਮਤਲਬ ਆਪਣੇ ਪੁੱਤਰ ਨੂੰ ਨਹੀਂ ਦਿੰਦੇ ਨਾ ਵੇਚਦੇ ਹੋ, ਫਿਰ ਕੀ ਆਪਸ਼ਨ ਹੈ? ਉਹ ਇਹੀ ਇੰਗਲੈਂਡ ਦੇ ਜਿਹੜੇ ਘਰ ਉਹ ਆਪਸ਼ਨ ਇਹ ਹੈ ਕਿ ਉਹ ਜ਼ਮੀਨ ਸਰਕਾਰ ਦੀ ਹੋ ਜਾਏਗੀ।
ਹਾਂਜੀ,
ਠੀਕ ਹੈ,
ਸਟੇਟ
ਦੀ ਪ੍ਰੋਪਰਟੀ ਹੋ ਜਾਏਗੀ, ਪਰ ਉਹ ਨਾ ਸਟੇਟ ਨੇ ਉੱਤੇ ਕੰਮ ਕੀਤਾ, ਉਹਦੀ ਕੀਮਤ ਤਾਰੀ ਗਈ ਹੈ, ਮਤਲਬ ਉਹ ਮੁੱਲ ਲਈ ਗਈ ਜ਼ਮੀਨ ਹੈ, ਉਹ ਕਿਹੜੇ ਸਰਕਾਰੀ ਸੀਗੀ। ਸੋ ਇਸ ਕਰਕੇ ਉੱਥੇ ਚੱਲ ਰਿਹਾ, ਹੁਣ ਉੱਥੇ ਪ੍ਰੋਬਲਮ ਇਹ ਆ ਰਹੀ ਹੈ ਇੰਗਲੈਂਡ ਦੇ ਵਿੱਚ ਵੀ ਜਿਹੜੀ ਆ ਮਾਰ ਪੈਣੀ ਆ ਵੀ ਕਣਕ ਦੀ ਘੱਟ ਵਿਕ ਰਹੀ ਆ, ਉਹ ਇਹ ਤਾਂ ਹੈਗੀ ਹੈਗੀ ਆ, ਇਹ ਤਾਂ ਚੱਲੇ ਰਹੀ ਆ, ਪਰ ਇੱਕ ਮਾਰ ਹੋਰ ਵੀ ਪੈ ਰਹੀ ਆ। ਇਹ ਹੌਲੀ ਹੌਲੀ ਕਾਨੂੰਨ ਜਿਹੜੇ ਨੇ ਇੰਡੀਆ 'ਚ ਵੀ ਆਉਣੇ ਨੇ, ਇਹ ਤਾਂ ਕਰਕੇ ਮਤਲਬ ਇਹਨਾਂ ਦਾ ਆਸਟ੍ਰੇਲੀਆ 'ਚ ਵੀ ਉਹੀ ਕਾਨੂੰਨ ਬਣਨੇ ਨੇ, ਅਮੈਰੀਕਾ 'ਚ ਵੀ ਬਣਨੇ ਨੇ। ਜਦੋਂ ਇੱਕ ਨੇ ਲਾ ਤਾ ਨਾ ਟੈਕਸ, ਇਨਹੈਰੀਟੈਂਸ ਟੈਕਸ, ਤਾਂ ਫਿਰ ਬਾਕੀ ਇਹ ਜਿਹੜੇ ਬਾਕੀ ਸਰਕਾਰਾਂ ਨੂੰ ਵੀ ਇਹ ਹੋ ਜਾਂਦਾ ਵੀ ਯਾਰ ਇਹ 'ਚੋਂ ਤਾਂ ਪੈਸੇ ਬਹੁਤ ਬਣਦੇ ਆ। ਹੁਣ ਇਨਹੈਰੀਟੈਂਸ ਟੈਕਸ ਦੀ ਪ੍ਰੋਬਲਮ ਇਹ ਆ ਵੀ ਮੰਨ ਲਓ ਮੈਂ ਖੇਤੀ ਕਰਦਾ ਹਾਂ, ਠੀਕ ਆ, ਪੂਰਾ ਬਿਜ਼ਨਸ ਚੱਲ ਰਿਹਾ, ਅਤੇ ਮੇਰੇ ਜਿਹੜੇ ਬੇਟੇ ਨੇ ਹੈ ਨਾ, ਇੱਕ ਦੋ ਤਿੰਨ ਚਾਰ ਬੇਟੀਆਂ, ਉਹ ਕੋਈ ਜੋਬ ਕਰ ਰਿਹਾ, ਕੋਈ ਸੈੱਟ ਕਰ ਰਿਹਾ, ਉਹਨਾਂ ਦਾ ਬੜਾ ਸੋਹਣਾ ਆਪਣਾ ਘਰ ਬਣਿਆ ਹੋਇਆ, ਆਪਣੀਆਂ ਗੱਡੀਆਂ ਨੇ, ਉਹ ਮੇਰੇ ਤੋਂ ਕੁਛ ਨਹੀਂ ਲੈ ਰਹੇ, ਠੀਕ ਹੈ, ਆਪਣੇ ਆਪਣੇ ਫਾਦਰ 'ਤੇ ਉਹ ਡਿਪੈਂਡੈਂਟ ਨਹੀਂ। ਆਲ ਆਫ ਦਾ ਸਡਨ ਉਹ ਫਾਦਰ ਜਿਹੜਾ ਆ ਉਹ ਪਾਸ ਅਵੇ ਹੋ ਜਾਂਦਾ, ਯਾਨੀ ਕਿ ਫੈਮਿਲੀ, ਅਤੇ ਆਖਰੀ ਆਖਰੀ ਬੰਦਾ, ਅਤੇ ਉਹ ਜਿਹੜੇ ਤਿੰਨ ਚਾਰ ਮੁੰਡੇ ਕੁੜੀਆਂ ਆ ਉਹਨਾਂ ਨੂੰ ਉਹ ਜ਼ਮੀਨ ਮਿਲ ਜਾਂਦੀ ਹੈ 200 ਖੇਤ।
ਜੇ ਤੁਸੀਂ ਵਿਲ ਨਹੀਂ ਕੀਤੀ ਹੋਆ, ਫਾਦਰ ਨੇ ਵਿਲ ਨਹੀਂ ਕੀਤੀ ਹੋਆ, ਉਹ ਪ੍ਰੋਪਰਟੀ ਜਿਹੜੀ ਡਿਸਟ੍ਰੀਬਿਊਸ਼ਨ ਆ ਆਪਣੇ ਬੱਚਿਆਂ ਲਈ ਬੜੀ ਮੁਸ਼ਕਿਲ ਹੁੰਦੀ ਆ। ਉਹਦੇ ਲਈ ਤੁਹਾਨੂੰ ਬਹੁਤ ਜੱਦੋਜਹਿਦ ਕਰਨੀ ਪੈਂਦੀ ਆ, ਵਕੀਲਾਂ ਨੂੰ ਬਹੁਤ ਪੈਸੇ ਦੇਣੇ ਪੈਂਦੇ ਆ। ਤਾਂ ਇਸ ਲਈ ਰਿਕਮੈਂਡ, ਕਈ ਲੋਕ ਰਿਕਮੈਂਡ ਕਰਦੇ ਆ ਕਿ ਤੁਸੀਂ ਆਪਣੇ ਜੀਂਦੇ ਜੀ ਉਹ ਤੁਹਾਡੀ ਜਿਹੜੀ ਸਾਰੀ ਪ੍ਰੋਪਰਟੀ ਉਹਦੀ ਬਿਲ ਬਣਾ ਕੇ ਜਾਓ, ਤੇ ਤੁਹਾਡੇ ਜਾਣ ਤੋਂ ਬਾਅਦ ਉਹ ਪ੍ਰੋਪਰਟੀ ਕਿਹਨੂੰ ਕਹਿਣੀ ਔਰ ਕਿੰਨੇ ਕਿੰਨੇ ਪ੍ਰਪੋਰਸ਼ਨ ਚ ਡਿਸਟ੍ਰੀਬਿਊਟ ਹੋਊਗੀ, ਉਹ ਏਦਾਂ ਕਰਨਾ ਚਾਹੀਦਾ। ਇਹ ਵੀ ਬੜੀ ਵੱਡੀ ਬੜੀ ਟ੍ਰਬਲ ਆ ਇਹ।
ਨਹੀਂ, ਇਹ ਆਪਾਂ ਗੱਲ ਇਹ ਆਪਾਂ ਗੱਲ ਕਰਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਇਹ ਇਹ ਬਿੱਲ ਬਿੱਲ ਦੀ ਬਜਾਏ ਵੀ ਪਹਿਲਾਂ ਆਪੇ ਕਲੀਨ ਅਪ ਕਰਕੇ ਜਾਣਾ ਚਾਹੀਦਾ ਹੈ,
ਪਹਿਲਾਂ ਆਪੇ ਕਲੀਨ ਅਪ ਕਰ ਦੇਣਾ ਚਾਹੀਦਾ।
ਬਾਅਦ ਦੇ ਵਿੱਚੋਂ ਬਿੱਲ ਵਾਲਾ ਵੀ ਬਹੁਤ ਕਲੇਸ਼ ਹੈ,
ਬਿੱਲ ਵਾਲਾ ਵੀ ਛੱਡੋ ਪਰੇ,
ਤੇ ਉਹ ਵੀ ਛੱਡੋ ਪਰੇ, ਤੇ ਆਪਾਂ ਤਾਂ
ਕਾਂਟੈਕਟ ਉਹਦੇ ਤੇ ਇੱਕ ਅਲੱਗ ਪ੍ਰੋਗਰਾਮ ਆਪਾਂ ਕਰਾਂਗੇ। ਇਹਦੀ ਡਿਮਾਂਡ ਵੀ ਆਈ ਆ, ਇਹ ਡਿਮਾਂਡ ਆਉਂਦੀ ਰਹਿੰਦੀ, ਲੋਕ ਪੁੱਛਦੇ ਆ ਕਿਉਂਕਿ ਸਾਡਾ ਪ੍ਰੋਗਰਾਮ ਕਾਫੀ ਸੁਣਦੇ ਆ। ਤੇ ਹੁਣ ਜਿੱਦਾਂ ਕੱਲ ਗੁਰਪ੍ਰੀਤ ਨੂੰ ਮੈਂ ਹੁਣ ਦੁਬਾਰਾ ਹੋਰ ਕਿਸੇ ਟੌਪਿਕ ਤੇ ਮਾੜਾ ਜਿਹਾ ਆਉਣ ਲੱਗਾ, ਗੁਰਪ੍ਰੀਤ ਨੂੰ ਵਹਿਮ ਹੋ ਗਿਆ ਸੀਗਾ ਕਿ ਉਹ ਸੈਲੀਬ੍ਰਿਟੀ ਬਣ ਗਿਆ, ਪਰ ਉਹਨੂੰ ਕਿਸੇ ਨੇ ਪੁੱਛਿਆ ਹੀ ਨੀ ਪ੍ਰੋਗਰਾਮ ਦੇ ਵਿੱਚ ਵੀ ਉਹ ਆਏ ਹੀ ਨੀ ਹੈ, ਤੁਸੀਂ ਵੀ ਨੀ ਉਹਦਾ ਨਾਂ ਲਿਆ। ਇਹ ਉਹਦੇ ਨਾਲ ਇੰਨੀ ਪ੍ਰੋਬਲਮ ਹੋਈ ਹੈ, ਕੁੱਤੇ ਖਾਣੀ ਸਾਡੇ ਨਾਲ ਵੀ ਹੋਈ ਆ। ਜਿਹੜੇ ਅਸੀਂ ਗਏ ਸੀਗੇ ਆਪਣੇ ਮੈਲਬਰਨ, ਜਿਸ ਵੇਲੇ ਤੁਸੀਂ ਵੀ ਬੈਠੇ ਸੀ, ਮਿੰਟੂ ਬਰਾੜ ਸਾਹਿਬ ਵੀ ਬੈਠੇ ਸੀ, ਸਾਰ ਅਸੀਂ ਵੀ ਬੈਠੇ ਸੀ ਸਾਰੇ, ਕਹਿੰਦੇ ਉਹ ਫਿਰ ਉਹ ਕਹਾਣੀ ਜਿਹੜੀ ਆ ਤੁਹਾਡੇ ਕੋਲੋਂ ਹੀ ਸੁਣਾਂਗੇ, ਉਹ ਮੈਂ ਇੰਨੀ ਵਧੀਆ ਪ੍ਰੈਜੈਂਟੇਸ਼ਨ ਨਹੀਂ ਦੇ ਸਕਦਾ ਜਿੰਨੀ ਕਿ ਤੁਸੀਂ ਦੇ ਸਕਦੇ ਆ। ਉਹ ਕਈ ਵਾਰੀ ਵਹਿਮ ਪੈ ਜਾਂਦਾ, ਮੈਂ ਸੈਲੀਬ੍ਰਿਟੀ ਆ, ਸਾਨੂੰ ਵੀ ਬਹੁਤ ਬੜਾ ਗਿੱਲ ਸਾਹਿਬ ਵਹਿਮ ਹੋ ਗਿਆ ਸੀ, ਤੁਹਾਡੇ ਨਾਲ ਕੁਛ ਵੀ ਨਹੀਂ ਹੋਇਆ, ਸਾਡੀ ਤਾਂ ਕੁੱਤੇ ਖਾਣੀ ਹੋਈ ਪੂਰੀ, ਉਹ ਦੱਸਾਂਗੇ ਤੁਹਾਨੂੰ ਕਿਸ ਵੇਲੇ।
ਮਤਲਬ ਸਾਨੂੰ ਤਾਂ ਗੂੰਗਲੂ ਵਾਂਗਰ ਝਾੜ ਕੇ ਪਾਸੇ ਰੱਖਤਾ,
ਜਿੱਦਾਂ ਮਿੱਟੀ ਉਹ ਝਾੜੀ ਹੁੰਦੀ ਨਾ, ਉਦਾਂ ਬਹਿ ਗਿਆ ਆਰਾਮ
ਨਾਲ। ਉਹ ਨਾ ਹੁਣ ਗੱਲ ਇਹ ਚੱਲ ਰਹੀ ਸੀ ਕਿ ਮੰਨ ਲਓ ਇੱਕ ਪਿਓ ਜਿਹੜਾ ਆ ਉਹ ਅਚਾਨਕ ਹੀ ਪਾਸ ਅਵੇ ਹੋ ਜਾਂਦਾ, ਅਤੇ ਉਹਦੀ 400-500 ਏਕੜ ਜਿੰਨੀ ਵੀ ਜ਼ਮੀਨ ਹੈ ਉਹ ਨਾ ਪੁੱਤਰਾਂ ਨੂੰ ਮਿਲ ਗਈ। ਇੰਗਲੈਂਡ ਦਾ ਸੀਨ ਦੱਸ ਰਿਹਾ ਮੈਂ। ਹੁਣ ਆਲ ਆਫ ਦਾ ਸਡਨ ਹੈ ਨਾ ਉਹ ਜਿਹੜੇ ਇਨਹੈਰੀਟੈਂਸ ਟੈਕਸ ਹੈ ਉਹ ਜਿਹੜੇ ਚਾਰ ਬੱਚੇ ਆ ਉਹਨਾਂ ਨੂੰ ਲੱਗ ਜਾਏਗਾ, ਕਿਉਂਕਿ ਜ਼ਮੀਨ ਉਹਨਾਂ ਨੂੰ ਮਿਲ ਜਾਏਗੀ, ਅਤੇ ਉਹਨਾਂ ਨੇ ਉਹ ਬਜਟ 'ਚ ਨਹੀਂ ਬਣਾਇਆ ਹੁੰਦਾ, ਠੀਕ ਹੈ ਨਾ। ਪ੍ਰੋਪਰਟੀ ਤਾਂ ਜਦ ਵਿਕੇਗੀ ਚਾਰ ਥਾਂ ਵੰਡੋਗੇ ਉਹਨੂੰ ਸਾਲ 2 ਸਾਲ ਲੱਗਦਾ ਡਿਸਪੋਜ਼ ਕਰਨ ਨੂੰ, ਪਰ ਉਹ ਜਿਹੜਾ ਇਨਹੈਰੀਟੈਂਸ ਟੈਕਸ ਹੈ ਉਹ 'ਤੇ ਉਹ ਲੱਗ ਜਾਏਗਾ, ਅਤੇ ਉਹਨਾਂ ਦੇ ਖਰਚੇ ਵੱਧ ਜਾਣਗੇ, ਠੀਕ ਹੈ। ਅਤੇ ਉਹ ਮਤਲਬ ਜਿਹੜਾ ਇਲੋਜੀਕਲ ਜਾਣੀ ਕਿ ਕਹਿ ਲਓ ਕਿ ਲੋਕਾਂ ਨੂੰ ਚੋਣ ਦੀਆਂ ਗੱਲਾਂ ਜਿਹੜੀਆਂ ਨੇ, ਜਿਹੜੇ ਬਿਊਰੋਕਰੈਟਸ ਨੇ ਉਹ ਬੈਠੇ ਇੱਦਾਂ ਦੀਆਂ ਘਾੜਤਾਂ ਘੜੀ ਜਾਂਦੇ ਨੇ ਵੀ ਲਓ ਜੀ ਇੰਨੇ ਫਾਰਮਰ ਮਰਦੇ ਨੇ, ਉਹਨਾਂ ਦੀ ਜ਼ਮੀਨ ਇੰਨੀ ਗਾਂ ਉਹਨਾਂ ਦੇ ਮੁੰਡਿਆਂ ਨੂੰ ਚੱਲ ਜਾਂਦੀ, ਇਹ 'ਚ ਸਰਕਾਰ ਨੂੰ ਤਾਂ ਬਣਦਾ ਹੀ ਕੁਛ ਨਹੀਂ। ਉਹ ਮਤਲਬ ਉਹਨੂੰ ਆਸਟ੍ਰੇਲੀਆ ਦੇ ਵਿੱਚ ਵੀ ਲੇਬਰ ਪਾਰਟੀ ਲੈ ਕੇ ਆਈ ਸੀ, ਹੁਣ ਇਲੈਕਸ਼ਨਾਂ ਹੋਣੀਆਂ, ਇੱਥੇ ਇੱਥੇ ਰੌਲਾ ਪੈ ਗਿਆ ਸੀ ਮੇਰੇ ਖਿਆਲ 2 ਇਲੈਕਸ਼ਨਾਂ ਪਹਿਲਾਂ। ਉਹਦਾ ਨਾਂ ਦਿੱਤਾ ਸੀ ਡੈਥ ਟੈਕਸ, ਬੰਦਾ ਜਦੋਂ ਮਰਦਾ ਆ ਤਾਂ ਉੱਤੇ ਟੈਕਸ ਲੱਗੇਗਾ, ਡੈਥ ਟੈਕਸ ਦਾ ਮਤਲਬ ਹੈ ਜਿਹੜੀ ਉਹਦੀ ਪ੍ਰੋਪਰਟੀ ਆ ਉੱਤੇ ਟੈਕਸ ਲੱਗੇਗਾ, ਉਹਦਾ ਨਾਂ ਹੀ ਡੈਥ ਟੈਕਸ ਦਿੱਤਾ ਸੀ। ਸੋ ਇਸ ਕਰਕੇ ਮਤਲਬ ਜਿਹੜੀ ਲੁੱਟ ਹੈ ਉਹ ਮਤਲਬ ਸਿਰੇ ਦੀ ਲੁੱਟ ਹੈ। ਹੁਣ ਦੂਜੇ ਪਾਸੇ ਤੁਸੀਂ ਕੰਪਨੀ ਵੇਚਣੀ ਆ, ਕੰਪਨੀ ਟੂ ਕੰਪਨੀ ਵੇਚਣੀ, ਉੱਤੇ ਕੋਈ ਟੈਕਸ ਨਹੀਂ ਹੈਗਾ,
ਹਾਂਜੀ,
ਠੀਕ ਹੈ। ਉਹ ਤਾਂ ਜਿੱਦਾਂ ਮੈਂ 1 ਮਿਲੀਅਨ ਦੀ ਕੰਪਨੀ ਆ, ਤੁਹਾਨੂੰ 1 ਮਿਲੀਅਨ 'ਚ ਵੇਚਤੀ, ਉੱਤੇ ਕੋਈ ਸਟੈਂਪ ਡਿਊਟੀ ਨਹੀਂ, ਕੋਈ ਨਥਿੰਗ ਵਟਸਐਵਰ, ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਹੈਗਾ ਉੱਤੇ। ਪਰ ਜੇ ਤੁਸੀਂ
ਚਲੋ ਅਮਨਦੀਪ
ਜ਼ਮੀਨਾਂ ਦੇ
ਨਾਲ ਮੁਕਾ ਲਓ ਪਹਿਲਾਂ, ਫਿਰ ਮੈਂ ਗੱਲ ਕਰਦਾ।
ਹਾਂਜੀ ਹਾਂਜੀ ਕਹਿ ਰਹੀ ਹੁਣ ਮੈਂ ਤਾਂ ਮਤਲਬ ਆਪਾਂ ਗੱਲਾਂ ਹੀ ਕਰ ਰਹੇ ਹਾਂ, ਅਤੇ
ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਜੀ ਤੁਹਾਡੇ ਤੋਂ, ਜਿੱਦਾਂ ਅੱਜ ਸਵੇਰ ਦੀ ਗੱਲ ਹੋ ਰਹੀ ਆ ਕਿ ਕਿਸਾਨ ਲੁੱਟ ਹੋ ਰਿਹਾ, ਉਹਨੂੰ ਬਚਦਾ ਕੁਛ ਨਹੀਂ ਹੈ ਕਿਸਾਨੀ ਦੇ ਵਿੱਚੋਂ, ਕਈ ਲੋਕ ਇਹ ਵੀ ਸਵਾਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਲੋਕ ਆਉਂਦੇ ਆ ਉਹ ਠੇਕੇ 'ਤੇ ਜ਼ਮੀਨ ਲੈਂਦੇ ਆ, ਜਿੱਦਾਂ 50,000 ਦਾ ਕਿੱਲਾ ਲੈ ਲਿਆ, 25,000 ਦਾ ਕਿੱਲਾ ਲੈ ਲਿਆ, ਉਹਦੇ ਵਿੱਚੋਂ ਸਬਜ਼ੀਆਂ ਉਗਾਉਂਦੇ ਆ ਜਾਂ ਹੋਰ ਚੀਜ਼ਾਂ ਉਗਾਉਂਦੇ ਆ, ਗੁੜ ਬਣਾਉਂਦੇ ਆ, ਉਹਦੇ ਵਿੱਚੋਂ ਪ੍ਰੋਫਿਟ ਵੀ ਕੱਟਦੇ ਆ ਤਾਂ ਉਹ ਕਾਫ਼ੀ ਅਮੀਰ ਬਣ ਜਾਂਦੇ ਆ, ਉਹ ਥੋੜ੍ਹੇ ਥੋੜ੍ਹੇ ਇੱਦਾਂ ਦੇ ਕੰਮ ਕਰਦੇ ਆ ਕਿ ਗੁੜ ਬਣਾ ਕੇ ਆਪ ਵੇਚ ਆਉਂਦਾ, ਸਬਜ਼ੀਆਂ ਲਾ ਕੇ ਉਹ ਆਪ ਮਾਰਕੀਟਿੰਗ ਕਰਨ ਚਲੇ ਗਏ, ਜਾਂ ਉਹਨਾਂ ਨੇ ਕੁਛ ਹਿੱਸਾ ਇੱਦਾਂ ਦਾ ਲਾ ਲਿਆ ਜਿਹੜਾ ਕਿ ਖਾਦਾਂ ਤੋਂ ਬਗੈਰ ਉਗਾਇਆ ਜਾਂਦਾ, ਔਰਗੈਨਿਕ ਖੇਤੀ ਕੀਤੀ ਜਾਂਦੀ ਆ, ਉਹ ਖੇਤੀ ਕਰ ਲਈ। ਹੁਣ ਇੱਥੇ ਇੱਕ ਵੀ ਉਹ ਇਹ ਵੀ ਆਉਂਦਾ ਆ ਕਿ ਜਿਹੜੀ ਜਿਹੜੀ ਟ੍ਰੈਡੀਸ਼ਨਲ ਖੇਤੀ ਆ, ਜਿਹੜੀ ਖਾਦਾਂ ਪਾ ਕੇ ਅਸੀਂ ਬੀਜ ਬੀਜਦੇ ਹਾਂ ਜਾਂ ਖਾਦਾਂ ਪਾ ਕੇ ਉਗਾਉਂਦੇ ਹਾਂ ਜਾਂ ਅਸੀਂ ਉਹਨੂੰ ਪਾਣੀ ਬਹੁਤ ਦਿੰਦੇ ਹਾਂ, ਉਹਦੇ 'ਤੇ ਬਹੁਤ ਜ਼ਿਆਦਾ ਖਰਚੇ ਆ ਜਾਂਦੇ, ਉਹ 'ਚ ਬਚਦਾ ਕੁਛ ਨਹੀਂ ਹੈ। ਤਾਂ ਇੱਕ ਆਰਗੂਮੈਂਟ ਇਹ ਵੀ ਆ ਰਿਹਾ ਜਿਹੜੀ ਔਰਗੈਨਿਕ ਖੇਤੀ ਆ ਇਹਦੀ ਉਪਜ ਬੜੀ ਘੱਟ ਆ, ਇਹ ਤੁਹਾਨੂੰ 30% ਦਿੰਦੀ ਆ, ਜਿਹੜੀ ਦੂਜੀ ਖੇਤੀ ਉਹ 100% ਦਿੰਦੀ ਆ। ਜੇ ਇੱਕ ਆਰਗੂਮੈਂਟ ਇਹ ਵੀ ਆ ਰਿਹਾ ਵੀ ਜੇ ਉਹ 100% ਦਿੰਦੀ ਆ ਉਹ 'ਚ ਬਚਦਾ ਕੁਛ ਨਹੀਂ ਹੈ, ਜੇ ਔਰਗੈਨਿਕ ਤੁਸੀਂ ਲਾਉਣੇ ਉਹ 'ਚ 30% ਬਚਦਾ, ਉਹ 30% ਬਚਦਾ ਤਾਂ ਹੈਗਾ ਨਾ, ਉਹਦੇ 'ਚੋਂ ਕੁਛ ਵੀ ਨਹੀਂ ਬਚਦਾ। ਇਹਦੇ ਬਾਰੇ ਵੀ ਥੋੜ੍ਹੀ ਜਿਹੀ ਐਨਾਲਿਸਿਸ ਕਰੋ ਕਿ ਜਿਹੜਾ ਇੱਕ ਪ੍ਰਵਾਸੀ ਮਜ਼ਦੂਰ ਆ ਜਿਹੜੇ ਠੇਕੇ 'ਤੇ ਲੈ ਕੇ ਕੰਮ ਕਰਦੇ ਆ, ਜੇ ਉਹ ਬਚਾ ਸਕਦੇ ਆ, ਪਤਾ ਨਹੀਂ ਕਿੱਦਾਂ ਬਚਾਉਂਦੇ ਆ, ਉਹਨਾਂ ਦੀ ਮਾਰਕੀਟਿੰਗ ਸਟ੍ਰੈਟਜੀ ਹੋਰ ਹੋਊਗੀ, ਤਾਂ ਜਿਹੜਾ ਐਕਚੁਅਲ ਕਿਸਾਨ ਆ ਜਿਹਦੀ ਜ਼ਮੀਨ ਆਪਣੀ ਆ ਉਹਨੂੰ ਕਾਹਤੇ ਨਹੀਂ ਬਚਦਾ।
ਭਾਜੀ ਪਹਿਲੀ ਗੱਲ ਤਾਂ ਮੈਂ ਸਿੱਧੀ ਸਟੇਟਮੈਂਟ ਦੇਖਦਾ ਕਿ ਜਿਹੜੀ ਜਿਹੜੀ ਔਰਗੈਨਿਕ ਖੇਤੀ ਉਹ ਫੇਲ ਹੈ, ਟੋਟਲ ਫੇਲ ਹੈ। ਹਾਂ ਉਹ ਤੁਸੀਂ ਮਤਲਬ ਹੈਂਡ ਟੂ ਮਾਊਥ ਰਹਿਣਾ ਤਾਂ ਵੱਖਰੀ ਗੱਲ ਹੈ, ਪਰ ਜੇ ਤੁਸੀਂ ਉਹਦੇ 'ਚੋਂ ਪਰਿਵਾਰ ਚਲਾਉਣੇ ਆ, ਆਪਣਾ ਖਰਚਾ ਚਲਾਉਣਾ ਆ, ਹੈ ਨਾ, ਅਤੇ ਬੱਚੇ ਪੜ੍ਹਾਉਣੇ ਆ, ਅਤੇ ਉਹ ਫੇਲ ਕੰਮ ਹੈ। ਕਿਉਂਕਿ ਔਰਗੈਨਿਕ ਖੇਤੀ ਦੇ ਵਿੱਚ ਫਿਰ ਤੁਸੀਂ ਕੋਈ ਕੀਟਨਾਸ਼ਕ ਨਹੀਂ ਪਾ ਸਕਦੇ ਇੱਕਦਮ। ਮੰਨ ਲਓ ਕਿ ਟਿੱਡੀ ਦਲ ਆ ਗਿਆ, ਹੈ ਨਾ, ਇੱਕ ਹੋਰ ਹੁੰਦੀ ਹੈ ਉਹਨੂੰ ਮੋਨੋਲੈਪਟਾ ਬੀਟਲ ਕਹਿੰਦੇ ਨੇ, ਉਹ ਮਤਲਬ ਬਰਾਊਨ ਔਰੇਂਜ ਭੁੰਡੀ ਹੁੰਦੀ, ਇੱਕ ਤਾਂ ਲਾਲ ਭੁੰਡੀ ਹੁੰਦੀ ਫੇਲ ਪਾਸ ਵਾਲੀ, ਉਹ ਨਹੀਂ, ਇੱਕ ਹੁੰਦੀ ਹੈ ਔਰੇਂਜ ਭੁੰਡੀ, ਉਹ ਨਾ ਸਫ਼ਾ ਸ਼ੱਟ ਕਰ ਦਿੰਦੀ ਹੈ, ਇੱਕਦਮ ਸਲਾਹ ਮੰਗਰ ਆਉਂਦੀ ਹੈ ਅਤੇ ਨਿਕਲ ਕੇ ਬਸ ਖਾਂਦੀ ਚਲੇ ਜਾਂਦੀ ਹੈ। ਹੁਣ ਉੱਥੇ ਤੁਸੀਂ ਕੀ ਕਰੋਗੇ, ਠੀਕ ਹੈ, ਤੁਹਾਡੀ ਫਸਲ ਸਾਰੀ ਖਤਮ। ਉਹਦੇ ਲਈ ਇੱਕ ਕੈਮੀਕਲ ਹੈਗਾ, ਤੁਸੀਂ ਉਹ ਪਾ ਦਿਓ, ਮਰ ਜਾਂਦੀ ਹੈ, ਪਰ ਜੇ ਤੁਸੀਂ ਕੈਮੀਕਲ ਪਾ ਤਾ ਫਿਰ ਔਰਗੈਨਿਕ ਨਹੀਂ ਰਹਿਣੀ। ਸੋ ਇਸੇ ਤਰ੍ਹਾਂ ਸੁੰਡੀਆਂ ਆਉਂਦੀਆਂ ਇੱਕਦਮ ਬਣਦੀਆਂ ਨੇ, ਹੈ ਨਾ, ਸਾਰਾ ਉਹ ਕੰਟਰੋਲ ਰੱਖਣਾ ਪੈਂਦਾ ਆ। ਅਤੇ ਹੁਣ ਦੇਖੋ ਔਰਗੈਨਿਕ ਦੀ ਇਹ ਡੈਫੀਨੇਸ਼ਨ ਹੈ, ਅਤੇ ਇੱਥੇ ਇੱਕ ਨਾ ਅਫਰੀਕਨ ਬਲੈਕ ਬੀਟਲ ਹੁੰਦੀ ਆ, ਠੀਕ ਹੈ,
ਅੱਛਾ ਜੀ,
ਉਹ ਮਿੱਟੀ ਦੇ ਵਿੱਚੋਂ ਜਾਂਦੀ ਜਾਂਦੀ ਥੱਲੇ ਬੋਰ ਕਰ ਦਿੰਦੀ ਆ, ਵਿੱਚ ਵੜ ਜਾਂਦੀ ਚੜ੍ਹ ਦੇ, ਉਹ ਅੰਦਰੋਂ ਖਾ ਜਾਂਦੀ ਆ, ਬਾਹਰ ਬੂਟਾ ਖੜਾ ਦਿੰਦਾ ਵੀ ਇੱਕਦਮ ਮਰ ਜਾਂਦਾ, ਪਤਾ ਨਹੀਂ ਲੱਗਦਾ ਕੀ ਹੋਇਆ ਇਹਨੂੰ, ਉਹਨੂੰ ਬੋਰਰ ਵੀ ਕਹਿੰਦੇ। ਇੱਦਾਂ ਹੀ ਸੰਗਤਰਿਆਂ 'ਚ ਵੀ ਬੋਰਰ ਹੁੰਦਾ ਆ, ਇੱਦਾਂ ਹੀ ਇੱਕ ਜਿਹੜੀ ਕਾਲਾ ਭੂੰਡ ਹੁੰਦਾ ਆ, ਉਹ ਕਮਾਦੀਆਂ 'ਚ ਵੀ ਹੁੰਦਾ ਇੰਡੀਆ 'ਚ, ਅਤੇ ਬੈਂਗਣਾਂ ਨੂੰ ਵੀ ਉਹ ਲੱਗਦਾ, ਅਤੇ ਉਹਦਾ ਇਲਾਜ ਜਿਹੜਾ ਔਰਗੈਨਿਕ, ਪਤਾ ਕੀ, ਇੱਕ ਤਾਂ ਹੈਗਾ ਵੀ ਦਵਾਈ ਪਾ ਦਿਓ ਖਤਮ ਹੋ ਜਾਂਦਾ ਆ, ਤੁਸੀਂ ਕਮਾਦ ਨੂੰ ਪਾਣੀ ਲਾਉਣਾ ਆ, ਤੁਸੀਂ ਪਾਣੀ ਦੇ ਉਹਦੇ ਵਿੱਚ ਆੜ ਦੇ ਵਿੱਚ ਜਾਂ ਜਿਹੜੇ ਨੱਕੇ ਦੇ ਉੱਤੇ ਉਹ ਪਾ ਦਿਓ, ਅਤੇ ਸਾਰੇ ਪਾਣੀ ਘੁੰਮ ਜਾਣਾ, ਅਤੇ ਉਹ ਜਿੰਨਾ ਵੀ ਉੱਥੇ ਉਹ ਬਲੈਕ ਬੀਟਲ ਹੈ ਉਹ ਸਾਰਾ ਹੀ ਖਤਮ ਹੋ ਜਾਣਾ, ਠੀਕ ਹੈ। ਇਹ ਹੈਗਾ ਮਤਲਬ ਕੈਮੀਕਲ ਕੰਟਰੋਲ ਉਹਦਾ। ਹੁਣ ਇਹ ਕੋਈ ਨਵੀਂ ਭੁੰਡੀ ਨਹੀਂ ਹੈਗੀ, ਕਾਲਾ ਭੂੰਡ ਜਿਹੜਾ ਕੋਈ ਨਵੀਂ ਚੀਜ਼ ਨਹੀਂ, ਇਹ ਬਹੁਤ ਪਹਿਲਾਂ ਤੋਂ, ਜਦੋਂ ਦੀ ਕਮਾਦੀ ਕਿਤੇ ਪੰਜਾਬ ਦੀ ਨੇਟਿਵ ਹੈ, ਘਾਹ ਆ ਇਹ ਉਦੋਂ ਦਾ ਹੀ ਹੈ। ਪਰ ਇਹਦਾ ਕੰਟਰੋਲ ਪਤਾ ਕਿੱਦਾਂ ਕਰਦੇ ਸੀ ਪਹਿਲਾਂ,
ਹਾਂਜੀ,
ਇਹ ਜਦੋਂ ਇਹ ਬੱਟ ਬਣਾਉਂਦੇ ਨਾ, ਮਤਲਬ ਪਹਿਲਾਂ ਸਿਆੜ ਚਲਾਉਂਦੇ ਆ ਗੰਨਾ, ਫਿਰ ਉੱਤੇ ਹੌਲੀ ਹੌਲੀ ਉਹਨੂੰ ਸੀੜਦੇ ਆ, ਇੱਕ ਵਾਰੀ ਉਹ ਹੌਲੀ ਹੌਲੀ ਬੱਟ ਬਣਦੀ ਆ, ਫਿਰ ਥਾਪੀਆਂ ਨਾਲ ਕੁੱਟਦੇ ਹੁੰਦੇ ਸੀ, ਜਿਹੜੀਆਂ ਕੱਪੜੇ, ਹਾਂ, ਜਿਹੜੇ ਕੱਪੜੇ ਧੋਣ ਵਾਲੀਆਂ ਥਾਪੀਆਂ ਹੁੰਦੀਆਂ ਨਾ, ਇੰਡੀਆ ਬੈਟ ਮਾਰ ਗਈਆਂ, ਅਸੀਂ ਤਾਂ ਉਹਨਾਂ ਕ੍ਰਿਕਟ ਵੀ ਖੇਡਦੇ ਰਹੇ ਹਾਂ ਥਾਪੀਆਂ ਨਾਲ,
ਅਤੇ
ਉਹਦੇ ਨਾਲ ਉਹਨੂੰ ਮਤਲਬ ਥਾਪੜਦੇ ਹੁੰਦੇ ਸੀਗੇ, ਜਿਹੜੇ ਕਿ ਟਾਈਟ ਕਰ ਦੇਣਾ ਤਾਂ ਕਿ ਜਿਹੜਾ ਵਿੱਚ ਉਹਦੇ ਬਲੈਕ ਬੀਟਲ ਆ ਵਿੱਚੇ ਘੁੱਟ ਹੋ ਜਾਵੇ, ਮਰ ਜਾਵੇ,
ਹਾਂਜੀ,
ਜਾਂ ਉਹਨੂੰ ਫਿਰ ਉਹਦੇ ਵਿੱਚੋਂ ਬੋਰ ਕੱਢ ਕੇ ਅੰਦਰ ਨਾ ਜਾ ਸਕੇ, ਜਦ ਨੂੰ ਉਹ ਗਰੋ ਕਰ ਜਾਂਦਾ ਜਾਂ ਉਹ ਫਿਰ ਜੜ੍ਹ 'ਚ ਵੜ ਨਹੀਂ ਸਕਦੀ, ਉਹ ਜਾਣੀ ਕਿ ਨਵੀਂ ਜਿਹੜੀ ਬੀਜੜ ਕਮਾਦੀ ਆ ਉਹਨੂੰ ਪੈਂਦੀ ਆ ਬਲੈਕ ਬੀਟਲ। ਹੁਣ ਤੁਸੀਂ ਇਮੈਜਿਨ ਕਰੋ ਵੀ 25 ਖੇਤ ਤੁਸੀਂ ਗੰਨੇ ਦੇ ਲਾਏ ਹੋ ਹੈ, ਅਤੇ ਕਿੰਨੇ ਬੰਦੇ ਤੁਹਾਨੂੰ ਅਤੇ ਕਿੰਨੀਆਂ ਥਾਪੀਆਂ ਚਾਹੀਦੀਆਂ ਹੋਣਗੀਆਂ ਉਹਨੂੰ ਸਾਰੇ ਨੂੰ ਮਤਲਬ ਥਾਪੜ ਕੇ, ਜੇ ਔਰਗੈਨਿਕ ਕੰਟਰੋਲ ਕਰਨਾ।
ਹਾਂਜੀ
ਤੁਸੀਂ ਇੱਕ ਅੱਧਾ ਖੇਤ, ਮਤਲਬ ਅੱਧਾ ਖੇਤ, ਇੱਕ ਖੇਤ ਗੰਨੇ ਦਾ ਤਾਂ ਇੱਦਾਂ ਕਰ ਸਕਦੇ ਹੋ, ਉਹ ਵੀ ਜੇ ਤੁਸੀਂ ਆਪ ਕਰ ਸਕਦੇ ਆ, ਤੁਸੀਂ
25-30-40-50
ਖੇਤ ਜਿਹੜੇ ਆ, ਸਕੇਲ ਇੱਥੇ ਤੱਕ ਪਹੁੰਚ ਗਿਆ ਆ, ਉਹ ਨਹੀਂ ਤੁਸੀਂ ਕਰ ਸਕਦੇ ਫਿਰ, ਇਹ ਇਹ ਇਹ
ਸਵਾਲ
ਵਾਇਬਲ
ਚਲੋ
ਨਹੀਂ।
ਤੇ ਮੰਨ ਲੈਣੇ ਤੁਹਾਡੀ ਗੱਲ ਕਲੀਅਰ ਹੋ ਗਈ ਹੈ ਵੀ ਆਰਗੇਨਿਕ ਖੇਤੀ ਦੇ ਵਿੱਚ ਤੁਸੀਂ ਪਰਿਵਾਰ ਪਾਲ ਨਹੀਂ ਸਕਦੇ। ਹੁਣ ਜੇ ਤੁਸੀਂ ਆਰਗੇਨਿਕ ਖੇਤੀ ਦੇ ਵਿੱਚ ਪਰਿਵਾਰ ਪਾਲ ਨਹੀਂ ਸਕਦੇ, ਦੂਜੇ ਪਾਸੇ ਤੁਸੀਂ ਕਈ ਲੋਕ ਇਹਦਾ ਆਰਗੂਮੈਂਟ ਦਿੰਦੇ ਆ ਜਿਹੜੀ ਦੂਜੀ ਖੇਤੀ ਆ, ਨੋਰਮਲ ਖੇਤੀ ਆ, ਆਮ ਖੇਤੀ ਆ, ਉਹ ਉਹਦੇ ਵਿੱਚੋਂ ਕੁਛ ਬਿਲਕੁਲ ਹੀ ਨਹੀਂ ਬਚਦਾ, ਤਾਂ ਫਿਰ ਪਰਿਵਾਰ ਉੱਥੇ ਕਿੱਦਾਂ ਪਾਲਦਾ?
ਨਹੀਂ ਮੈਂ ਤੁਹਾਨੂੰ ਉਹੀ ਕਹੀ ਜਾਂਦਾ ਵੀ ਜਦੋਂ ਜਿਹੜੀ ਕਨਵੈਨਸ਼ਨਲ ਖੇਤੀ ਹੈ ਅੱਜ ਕੱਲ੍ਹ ਦੀ, ਉਹਦੇ ਵਿੱਚ ਬੜੇ ਔਖੇ ਹੋਏ ਪਏ ਨੇ ਲੋਕ। ਔਰਗੈਨਿਕ ਖੇਤੀ 'ਚੋਂ ਕਿੱਦਾਂ ਮਤਲਬ ਕਰਾਂਗੇ, ਇਹ ਤਾਂ ਚੋਜ ਹੈ। ਹੁਣ ਤੁਸੀਂ ਕਈ ਵਾਰੀ ਫੇਸਬੁੱਕ 'ਤੇ ਦੇਖਿਆ ਹੋਣਾ, ਆ ਜੀ ਇੱਕ ਫੋਟੋ ਦਿਖਾ ਦੇਣਗੇ, ਇਹ ਜੀ ਇੰਟਲ ਅਮਰੀਕਾ ਦੇ ਵਿੱਚ ਨਾ ਸੋਫਟਵੇਅਰ ਇੰਜੀਨੀਅਰ ਸੀ, ਉੱਥੋਂ ਵਾਪਸ ਆ ਕੇ ਜੀ 1.5 ਕਰੋੜ ਦੀ ਖੇਤੀ ਕਰ ਰਿਹਾ, ਠੀਕ ਹੈ। ਇਹ ਜੀ ਉਹ ਫਲਾਨੇ ਕੰਟਰੀ ਤੋਂ ਮੁੜਿਆ ਆ, ਉੱਥੇ ਬਹੁਤ ਵੱਡਾ ਬਿਜ਼ਨਸਮੈਨ ਸੀ ਜਾਂ ਇਹਦੇ ਕੋਲ ਆ ਸੀ, ਅਤੇ ਇੱਥੇ ਆ ਕੇ ਉਹ ਨਾ ਔਰਗੈਨਿਕ ਖੇਤੀ।
ਉਹ ਗੱਲ ਮੈਂ ਤੁਹਾਨੂੰ ਦੱਸਦਾ, ਉਹਦਾ ਫੰਦਾ ਕੀ ਆ? ਉਹਦਾ ਫੰਦਾ ਉਹਨੇ ਵਿਊ ਲੈਣੇ ਹੁੰਦੇ ਆ ਆਪਣੇ ਵਟਸਐਪ ਤੇ, ਵਿਊ ਲੈਣੇ ਹੁੰਦੇ ਆ, ਉਹਨੂੰ ਜ਼ਿਆਦਾ ਲੋਕ ਦੇਖਦੇ ਆ, ਜਿੱਦਾਂ 1 ਲੱਖ ਵਿਊ ਮਿਲ ਗਿਆ, 2 ਲੱਖ ਮਿਲ ਗਿਆ, 1 ਮਿਲੀਅਨ ਵਿਊ ਮਿਲ
ਉਹਦੀ
ਗਿਆ,
ਉਹੀ ਖੇਤੀ
ਉਹਨੂੰ
ਆ,
ਪੈਸੇ ਮਿਲਦੇ
ਉਹਦੀ
ਆ,
ਉਹੀ ਖੇਤੀ, ਉਹੀ ਝਾੜ ਹੈ,
ਉਹਦੀ ਉਹੀ ਖੇਤੀ ਆ। ਖੇਤੀਬਾੜੀ ਉਹਨੇ ਕੁਛ ਨਹੀਂ ਦਿਖਾ ਲੈਣੀ ਹੁੰਦੀ, ਵਟਸਐਪ ਵਾਲਿਆਂ ਨੇ, ਬਸ ਵਟਸਐਪ ਵਾਲਿਆਂ ਨੇ ਤੁਹਾਨੂੰ ਕੁਛ ਨਹੀਂ ਦਿਖਾ ਲੈਣਾ ਹੁੰਦਾ, ਉਹਨੇ ਸਿਰਫ ਆਪਣੇ ਵਿਊ ਲੈਣੇ ਹੁੰਦੇ ਆ। ਔਰ ਜਿਸ ਵੇਲੇ ਉਹਨਾਂ ਦੇ ਵਿਊ 1 ਮਿਲੀਅਨ 2 ਮਿਲੀਅਨ ਹੋ ਗਏ, ਉਹਨਾਂ ਦੀ ਤਾਂ ਖੇਤੀ ਹੋ ਗਈ ਸਾਰਥਿਕ, ਤੁਹਾਡੀ ਖੇਤੀ ਉੱਥੇ ਦੀ ਉੱਥੇ ਹੀ ਰਹਿ ਗਈ। ਠੀਕ ਹੈ, ਇੱਕ ਹੋਰ ਗੱਲ ਆ,
ਮੈਂ ਕਹਿੰਦਾ ਨਾ ਐਵੇਂ ਨਾ ਆਪਣੀ ਜੌਬ ਛੱਡ ਕੇ ਖੇਤੀ ਵੱਲ ਨੂੰ ਆ ਜਾਓ, ਵੀ ਆਹੋ ਇਹਨਾਂ ਦੇ ਮਗਰ ਲੱਗ ਕੇ।
ਇਹਦਾ ਵੀ ਹੁਣ ਮਾੜਾ ਜਿਹਾ ਕਲੀਅਰ ਕਰ ਦਿਓ, ਜਿਹੜੇ ਪ੍ਰਵਾਸੀ ਲੋਕ ਆ ਕੇ ਕਿਰਾਏ ਤੇ ਲੈਂਦੇ ਜ਼ਮੀਨ, ਉਹ ਕਿੱਦਾਂ ਪੈਸਾ ਬਚਾਉਂਦੇ?
ਇਹੀ ਕੰਮ ਅਸੀਂ ਵੀ ਇੱਥੇ ਇਹੀ ਕਰਦੇ ਹਾਂ, ਸਾਡੇ ਪੰਜਾਬੀ, ਅਸੀਂ ਵੀ ਇਹੀ ਕੰਮ ਕੀਤੇ। ਪਹਿਲਾਂ ਇੱਥੇ ਆ ਕੇ ਜੌਬਾਂ ਕੀਤੀਆਂ, ਫਿਰ ਅਸੀਂ ਫਾਰਮਾਂ ਦੇ ਵਿੱਚ ਕੰਮ ਕਰਨ ਲੱਗੇ, ਫਿਰ ਅਸੀਂ ਲੀਸ 'ਤੇ ਲੈ ਲਏ, ਹੌਟ ਹਾਊਸ ਲਾ ਲਏ, ਉਹ 'ਚ ਖੀਰੇ ਲਾਉਣ ਲੱਗ ਪਏ, ਉਹ 'ਚੋਂ ਲੈ ਕੇ ਆਮਦਨ ਕਰ ਕਰਕੇ ਆਪਣੀ ਜ਼ਮੀਨ ਲੈ ਲਈ। ਇਹ ਤਾਂ ਇੱਕ ਪ੍ਰੋਸੈਸ ਹੈ, ਇਹ ਇਹ ਤਾਂ ਇੱਕ ਮਤਲਬ ਸਟੈਪਸ ਹੈ ਜਿਹੜੇ ਮਤਲਬ ਸੈਟਲਮੈਂਟ ਦੇ ਆ, ਪਰ ਉਹ ਗੱਲ ਇਹ ਹੈ ਵੀ ਜਿਹੜਾ ਪ੍ਰਵਾਸੀ ਆ ਜਾਂ ਅਸੀਂ ਆ, ਅਸੀਂ ਸਾਰਾ ਟੱਬਰ ਉਹ 'ਚ ਲੱਗੇ ਹੁੰਦੇ, 4 ਜੀ, ਠੀਕ ਹੈ,
ਹਾਂਜੀ ਹਾਂਜੀ,
4 ਜੀ ਲੱਗ ਕੇ ਜਿਹੜੀ ਅਸੀਂ ਕੰਮ ਲੇਬਰ ਤੋਂ ਕਰਾਉਣੇ ਹੁੰਦੇ, ਅਸੀਂ ਆਪੇ ਕਰੀ ਜਾਂਦੇ, ਉਹ ਸਾਨੂੰ ਪੈਸੇ ਉਹ ਬਚੀ ਜਾਂਦੇ, ਪਲੱਸ ਥੋੜ੍ਹਾ ਬਹੁਤਾ ਜਿਹੜਾ ਪ੍ਰੋਫਿਟ ਬਣਦਾ,
ਲੇਬਰ ਹੀ ਬਚਦੀ ਤੁਹਾਨੂੰ, ਲੇਬਰ ਹੀ ਬਚਦੀ,
ਉਹ ਲੇਬਰ ਦੇ ਪੈਸੇ ਜਿਹੜੇ ਅਸੀਂ ਆਪਣਾ ਕੰਮ ਜਨਰੇਟ ਕਰਕੇ ਆਪੇ ਪੈਸੇ ਬਚਾ ਕੇ, ਇਹੀ 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 ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਜਿਹੜੇ ਕਹਿੰਦੇ ਨਾ ਮਜ਼ਦੂਰ ਹੈ, ਉਹ ਸਬਜ਼ੀਆਂ ਲਾਉਂਦੇ ਨੇ। ਇਹ ਕੰਮ ਤਾਂ ਭਾਜੀ, ਇਹ ਤਾਂ ਤੁਸੀਂ 8-10 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ, ਪ੍ਰਵਾਸੀ ਮਜ਼ਦੂਰ ਸਬਜ਼ੀਆਂ ਲਾਉਣੋਂ ਛੱਡ ਗਏ ਨੇ।
ਅੱਛਾ ਜੀ,
ਹਾਂ, ਉਹ ਮੈਂ 4 ਸਾਲ ਪਹਿਲਾਂ ਗਿਆ ਸੀ, ਅਤੇ ਸਾਡੇ ਮਾਸੜ ਜੀ ਆ ਇੱਥੇ ਸੂਸਾ, ਮੇਰੀ ਸਿਸਟਰ ਵਿਆਹੀ ਹੋਈ ਆ ਉੱਥੇ, ਤਾਂ ਉਹ ਗੱਲਾਂ ਕਰ ਰਹੇ, ਮੈਂ ਕਿਹਾ ਤੁਹਾਡੇ ਇੱਥੇ ਜਲੰਧਰ ਦੇ ਲਾਗੇ ਤਾਂ ਫਿਰ ਕਾਫੀ ਮਤਲਬ ਸਬਜ਼ੀਆਂ ਸੁਬਜ਼ੀਆਂ ਲਾਉਂਦੇ ਹੋਣੇ ਆ, ਅਤੇ ਆਪਣੇ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਲਾਉਂਦੇ ਉਹ? ਨਾ ਨਾ, ਕਹਿੰਦੇ ਅਮਨਦੀਪ, ਉਹ ਕੰਮ ਖਤਮ ਹੋ ਗਿਆ। ਮੈਂ ਕਿਹਾ ਅੱਛਾ, ਉਹ ਕਾਫੀ
ਮਿੰਨੀ ਕਾਰਪੋਰੇਟ ਬਣ ਗਏ ਆ, ਉਹ ਵੀ ਮਿੰਨੀ ਕਾਰਪੋਰੇਟ ਬਣ ਗਏ
ਆ। ਨਹੀਂ ਨਹੀਂ, ਉਹ ਤੁਸੀਂ ਗੱਲ
ਕਰ, ਮਿੰਨੀ ਕਾਰਪੋਰੇਟ ਬਣ ਗਿਆ, ਕਿਸਾਨ ਤੋਂ ਲੈ ਕੇ ਅੱਗੇ ਵੇਚ ਦਿੰਦੇ ਆ, ਮਿੰਨੀ ਕਾਰਪੋਰੇਟ ਹੋ ਗਏ।
ਉਹ ਕਹਿੰਦੇ ਉਹਨੇ ਸਾਰਾ ਤੱਤ ਕੱਢ ਲਿਆ, ਕਹਿੰਦੇ ਫਾਇਦਾ ਹੀ ਕੋਈ ਨਹੀਂ ਆਪ ਸਬਜ਼ੀ ਲਾਉਣ ਦਾ, ਕਹਿੰਦੇ ਸਬਜ਼ੀਆਂ ਨਾ ਲਾਓ, ਆਪਣਾ ਰਿਕਸ਼ਾ ਲਓ, ਬਸ 5-7 ਹਜ਼ਾਰ ਦਾ ਰਿਕਸ਼ਾ ਆਉਂਦਾ ਆ, ਰਿਕਸ਼ਾ ਲਓ,
ਉਹਨੂੰ ਮੋਟਰਸਾਈਕਲ ਲਵਾ ਲਓ ਮੋਰੇ,
ਹਾਂ ਮੋਟਰਸਾਈਕਲ ਲਵਾ ਲਓ, ਜੋ ਵੀ ਲਵਾ ਲਓ, 10 ਹਜ਼ਾਰ ਦਾ ਆ ਜਾਂਦਾ 15-20। ਤੁਸੀਂ ਕਹਿੰਦੇ ਸਬਜ਼ੀ ਖਰੀਦੋ, ਉੱਥੋਂ ਹੀ ਫਾਰਮ ਤੋਂ ਹੀ ਚੱਕੋ, ਜਿਹੜਾ ਵੀ ਲਾਉਂਦਾ ਆ, ਚਾਹੇ ਉਹ ਪ੍ਰਵਾਸੀ ਆ, ਚਾਹੇ ਉਹ ਪੰਜਾਬੀ ਆ, ਉਹ ਤੋਂ ਲੈ ਕੇ ਆਲੇ ਦੁਆਲੇ 10-15 ਪਿੰਡਾਂ 'ਚ ਵੇਚ ਆਓ ਸਾਰੀ ਦਿਹਾੜੀ,
ਹਾਂਜੀ,
ਅਤੇ ਕਹਿੰਦੇ ਵੀ ਡਬਲ ਪੈਸਾ ਕਮਾ ਲਓ ਬਸ।
ਹਾਂਜੀ,
ਮਤਲਬ ਇਹ ਕਹਿ ਲਓ 8 ਘੰਟਿਆਂ 'ਚ ਜਿਹੜੀ ਸਬਜ਼ੀ, ਮਤਲਬ ਹੁਣ ਦੱਸ ਰਹੇ ਨੇ ਵੀ 10 ਰੁਪਏ ਦਾ ਫੁੱਲ ਹੈ ਨਾ, ਵੀ ਉਹ ਫਾਰਮਰ ਤੋਂ 5 ਰੁਪਏ ਦਾ ਲੈਣਾ ਆ, ਵੀ ਇੰਨੇ ਚੱਕ ਲੈਣੇ, ਦੇ ਦਿਓ ਜੀ 2 ਬੋਰੀਆਂ, 4 ਟੋਕਰੀਆਂ, ਆਹ ਦੇ ਦਿਓ, ਆਹ ਦੇ ਦਿਓ, ਉਹ ਵੇਚ ਆਉਣਾ, ਡਬਲ ਕਰ ਲੈਣਾ ਆ, ਠੀਕ ਹੈ। ਉਹਨੇ ਆਪਣੀ 1,000-1,200-2,000 ਦਿਹਾੜੀ ਪਾ ਲੈਣੀ ਆ, ਠੀਕ ਹੈ। ਕਹਿੰਦੇ ਫਾਇਦਾ ਹੀ ਕੋਈ ਨਹੀਂ, ਐਵੇਂ ਗੁੱਡੀ
ਇਹ ਵੀ ਸੰਗਿਆ, ਉਹ ਚਦਰ ਚਦਰ ਕਾਰਪੋਰੇਟ ਬਣ ਗਿਆ, ਥੋੜੇ ਥੋੜੇ
ਕਾਰਪੋਰੇਟ ਨਹੀਂ, ਕਾਰਪੋਰੇਟ ਨਹੀਂ ਹੈਗੇ ਭਾਜੀ, ਕਾਰਪੋਰੇਟ ਨਹੀਂ ਹੈਗੇ। ਹੁਣ ਦੇਖ ਲਓ ਸਾਡੇ ਪਿੰਡ ਦੀ ਗੱਲ ਹੈ, ਸਾਡੇ ਪਿੰਡ ਦੀ
ਨਹੀਂ, ਬਿਜ਼ਨਸਮੈਨ ਹੋ ਗਏ ਉਹ,
ਹਾਂ ਹਾਂ,
ਉਹ
ਉਹਨਾਂ ਨੂੰ ਸੋਝੀ ਆ ਗਈ।
ਹੋ ਗਿਆ ਉਹਨੇ ਕਿਹਾ ਵੀ ਇੱਦਾਂ ਨੀ ਗੱਲ ਬਣਨੀ, ਉਹਨਾਂ ਉਹਨਾਂ ਦਾ ਸਮਾਨ ਚੱਕ ਕੇ ਥੋੜਾ ਅੱਗੇ ਅੱਗੇ ਬੜੇ
ਦੇਖੋ
ਬੜੇ ਚੰਗੇ ਭਾਅ ਤੇ ਵੇਚ ਦਿਓ, ਉਸ ਤੋਂ ਮੁਨਾਫ਼ਾ ਲੈ ਲਿਓ, ਜ਼ਰੂਰ ਆਪਣੇ ਮਿੱਟੀ ਪਾਉਣੀ ਸਰੀਰ ਤੇ, ਜ਼ਰੂਰ ਗੁੱਡਣੀਆਂ ਚੀਜ਼ਾਂ, ਉਹ ਕਿਸਾਨ ਗੁੱਡੀ ਜਾਊਗਾ ਉਸ ਤੋਂ ਲੈ ਲਓ।
ਹੁਣ ਸਾਰਾ ਸ਼ਹਿਰ ਜਿਹੜਾ ਆ, ਜਿੱਥੇ ਵੀ ਪੰਜਾਬ ਦੇ ਸ਼ਹਿਰ ਚੋਂ ਕੋਈ ਵੀ ਰਹਿੰਦਾ ਆ, ਸਾਰੇ ਸ਼ਹਿਰ ਦੇ ਵਿੱਚ ਰੇਹੜੀਆਂ ਵਾਲੇ ਘੁੰਮਦੇ ਨੇ, ਰਿਕਸ਼ਿਆਂ ਵਾਲੇ ਘੁੰਮਦੇ ਨੇ ਸਬਜ਼ੀ ਵੇਚਣ ਲਈ, ਠੀਕ ਹੈ। ਉਹ ਸਾਰਾ ਨਾ ਤੁਸੀਂ ਹੈਰਾਨ ਰਹਿ ਜਾਓਗੇ, ਉਹ ਸਾਰਾ ਇੱਕ ਨਾ ਔਰਗਨਾਈਜ਼ਡ ਸਿਸਟਮ ਹੈ। ਇੱਦਾਂ ਨਹੀਂ ਹੈਗਾ ਵੀ ਅਮਨਦੀਪ ਜਾਏਗਾ ਅਤੇ ਉੱਥੇ ਇੱਕ ਰੇਹੜੀ ਲਏਗਾ 500-700 ਰੁਪਏ ਦੀ ਜਾਂ 2000 ਦੀ, ਅਤੇ ਉੱਥੇ ਰੇਹੜੀ ਲਾ ਕੇ ਖੜ੍ਹ ਕੇ ਸਬਜ਼ੀ ਵੇਚਣ ਲੱਗ ਜਾਏਗਾ। ਨਾ 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 ਨਾ, ਇੱਦਾਂ ਥੋੜ੍ਹੀ ਹੁੰਦੀ ਹੈ। ਜਾਂ ਅਮਨਦੀਪ ਜਾਏਗਾ ਉੱਥੇ ਜਾ ਕੇ ਜੀ ਉਹ ਫਲਾਨੇ ਮੁਹੱਲੇ ਦੇ ਵਿੱਚ ਗੇੜਾ ਕੱਢ ਕੇ ਸਬਜ਼ੀ ਵੇਚ ਆਏਗਾ। ਇਹ ਸਾਰਾ ਮਾਫੀਆ ਚੱਲ ਰਿਹਾ, ਤੁਸੀਂ ਕਰੇ ਨਹੀਂ ਸਕਦੇ, ਮਾਫੀਆ ਚੱਲ ਰਿਹਾ। ਤੁਸੀਂ ਮਤਲਬ
ਐਂਟਰੀ ਐਂਟਰੀ ਲੈਣ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਆ, ਉਦੋਂ ਨਹੀਂ ਐਂਟਰੀ ਮਿਲਦੀ।
ਹਾਂ, ਉਹ ਤੁਹਾਨੂੰ ਮਤਲਬ ਪੁਲਿਸ ਵਾਲਿਆਂ ਨੂੰ ਵੀ ਪੈਸੇ ਦੇਣੇ ਪੈਣੇ ਆ, ਕੌਂਸਲ ਵਾਲਿਆਂ ਨੂੰ ਵੀ ਪੈਸੇ ਦੇਣੇ ਪੈਣੇ, ਮੰਡੀ ਵਾਲਿਆਂ ਨੂੰ ਵੀ ਪੈਸੇ ਦੇਣੇ ਆ। ਹੁਣ ਜਿਹੜਾ ਨਵਾਂ ਮਤਲਬ ਨਵਾਂ ਸ਼ਹਿਰ ਹੀ ਰੱਖ ਲਓ, ਉੱਥੇ ਮੰਡੀ 'ਚੋਂ ਸਬਜ਼ੀ ਘੱਟ ਲੈਂਦੇ ਨੇ ਲੋਕੀ, ਮਤਲਬ ਉੱਥੇ ਇੰਨਾ ਇੰਨਾ ਰਸ਼ ਹੁੰਦਾ ਨਹੀਂ ਜਿੰਨਾ ਹੋਣਾ ਚਾਹੀਦਾ। ਉਹ ਕਿਉਂ ਨਹੀਂ ਹੁੰਦਾ?
ਹਾਂਜੀ ਹਾਂਜੀ,
ਕਿਉਂਕਿ ਉਹ ਉਹ ਇਕੱਲੇ ਇਕੱਲੇ ਮੁਹੱਲੇ ਦੇ ਵਿੱਚ ਨਾ ਜਿਹੜੇ ਮੰਡੀ ਲਾਇਸੈਂਸ ਹੋਲਡਰ ਹੈ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਨੇ ਵੇਚਣ ਵਾਸਤੇ, ਵੀ ਤੂੰ ਆਹ ਵੇਚਿਆ, ਤੂੰ ਆਹ ਵੇਚਿਆ, ਤੂੰ ਆਹ ਉਹ ਉਹ ਇੱਦਾਂ ਉਹਨਾਂ ਦਾ ਇੱਕ ਸਿਸਟਮ ਚੱਲਦਾ ਆ। ਪਰ
ਹਾਂਜੀ
ਪਿੰਡਾਂ ਦੇ ਵਿੱਚ ਨਹੀਂ ਚੱਲਦਾ। ਪਿੰਡਾਂ ਦੇ ਵਿੱਚ ਕੀ ਕਰਦੇ ਨੇ ਕਿ ਮਤਲਬ ਸਾਡੇ ਪਿੰਡ ਹੀ ਆ, ਇੱਕ ਪ੍ਰਵਾਸੀਆਂ ਨੇ ਸਬਜ਼ੀ ਲਾ ਲਈ 2 ਕਨਾਲਾਂ, ਠੀਕ ਹੈ।
ਅੱਛਾ ਜੀ,
ਮੈਨੂੰ ਆਫਰ ਆਇਆ ਸੀਗਾ ਕਿਉਂਕਿ ਸਾਡਾ ਨਾ ਪਿੰਡ ਦੇ ਨਾਲੇ ਹੀ ਆ ਘਰ, ਅਤੇ ਉੱਥੇ ਮੋਟਰ ਵੀ ਲੱਗੀ ਹੋਈ ਆ, 4 ਕਨਾਲਾਂ ਮਤਲਬ 1.5 ਖੇਤ ਵੀ ਆ, ਮਤਲਬ ਜਿਹੜਾ ਨਿਆਈ ਆ ਉਹ ਮਤਲਬ ਪਰਫੈਕਟ ਹੈ ਸਬਜ਼ੀਆਂ ਵਾਸਤੇ। ਅਤੇ ਉਹ ਸਾਨੂੰ ਆਫਰ ਕਰ ਰਹੇ ਸੀਗੇ ਵੀ ਤੁਸੀਂ ਸਾਨੂੰ ਇਹ ਥੈਂ ਦੇ ਦਿਓ, ਅਸੀਂ ਸਾਰੀ ਦੇਖਭਾਲ ਕਰੀ ਜਾਂਦੇ ਹਾਂ, ਤੁਸੀਂ ਜਿਹੜਾ ਆਪਣਾ ਮਾਮਲਾ ਲੈਣਾ ਉਹ ਲੈ ਲਿਓ, ਅਤੇ ਅਸੀਂ ਇੱਥੇ ਸਬਜ਼ੀਆਂ ਲਾਉਣੀਆਂ। ਅਤੇ ਮੈਂ ਕਿਹਾ ਵੇਚਣੀਆਂ ਕਿੱਥੇ ਆ? ਵੇਚਣ ਵਾਲੇ ਬੰਦੇ ਕਹਿੰਦੇ ਹੈਗੇ ਆ ਵੀ ਉਹ ਇੱਦਾਂ ਕਰਦੇ ਆ ਵੀ ਅਸੀਂ ਸਬਜ਼ੀ ਲਾ ਲੈਣੀ, ਉਹਨਾਂ ਨੂੰ ਪੁੱਛ ਕੇ ਵੀ ਕਿਹੜੀ ਕਿਹੜੀ ਲਾਈਏ, ਉਹਨੀ ਸਾਤੋਂ ਚੱਕਣੀ ਹੈ ਇੱਥੋਂ ਘਰੋਂ ਹੀ, ਅਸੀਂ ਤੋੜ ਕੇ ਸਾਫ਼ ਕਰਕੇ ਰੱਖ ਦੇਣੀ, ਉਹਨੀ ਸਾਡੇ ਘਰੋਂ ਹੀ ਰਿਕਸ਼ਾ ਭਰ ਕੇ ਲੈ ਜਾਣਾ, ਅਤੇ ਉਹਨੀ ਆਪਣੇ ਪਿੰਡ ਹੀ ਵੇਚ ਦੇਣੀ ਆ। ਜ਼ਿਆਦਾ ਪਹਿਲਾਂ ਉਹਨੇ ਆਪਣੇ ਪਿੰਡ ਵੇਚਣੀ ਆ, ਫਿਰ ਨਾਲ ਦੇ ਪਿੰਡ ਵੇਚਣੀ ਆ, 2-3 ਪਿੰਡਾਂ 'ਚ ਉਹਨੀ ਵੇਚ ਦੇਣੀ ਆ। ਹੁਣ ਮੈਨੂੰ ਮਤਲਬ ਸਾਡੇ ਉਹਦੇ ਅੰਕਲ ਸੀਗੇ, ਮੈਂ ਕਿਹਾ ਅੰਕਲ ਜੀ ਮੰਨ ਲਓ ਫੋਰ ਐਗਜ਼ਾਮਪਲ ਮੈਂ ਲਾ ਲਵਾਂ ਸਬਜ਼ੀ ਇਹਨਾਂ 4 ਕਨਾਲਾਂ 'ਚ,
ਹਾਂਜੀ ਹਾਂਜੀ,
ਕੀ ਤੁਸੀਂ ਮੇਰੇ ਘਰੋਂ ਸਬਜ਼ੀ ਖਰੀਦੋਗੇ?
ਹਾਂਜੀ,
ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਖਰੀਦਾਂਗੇ ਕੱਲ ਹੀ। ਕਹਿੰਦਾ ਤੇਰੀ ਜ਼ਿੰਮੇਵਾਰੀ ਬਣਦੀ ਆ ਸਾਡੇ ਘਰ ਫ੍ਰੀ ਦੇ ਕੇ ਆਉਣ ਦੀ, ਤੂੰ ਸਾਡਾ ਸ਼ਰੀਕ, ਕਹਿੰਦਾ ਫ੍ਰੀ ਦੇ ਕੇ।
ਅਮਨਦੀਪ ਇਹਦੇ ਨਾਲ ਹੀ ਗੱਲ ਜੁੜੀ ਹੋ ਰਿਹਾ, ਜਿੱਦਾਂ ਅੱਜ ਕੱਲ ਰੌਲਾ ਪੈਂਦਾ ਆ ਕਿ ਪਾਕਿਸਤਾਨ ਦਾ ਜਾਂ ਬਾਰਡਰ ਜਾਂ ਅਫਗਾਨਿਸਤਾਨ ਦਾ ਬਾਰਡਰ ਖੋਲ ਦੋ, ਜਿਹੜੀਆਂ ਸਬਜ਼ੀਆਂ ਕਿਸਾਨ ਸਿੱਧੀਆਂ ਲੈ ਕੇ ਆਪਣੇ ਉੱਥੇ ਉਹਨਾਂ ਦੇਸ਼ਾਂ ਜਿਹੜੇ ਮਿਡਲ ਈਸਟ ਦੇ ਦੇਸ਼ ਆ ਜਿੱਥੇ ਸਬਜ਼ੀ ਬਹੁਤ ਮਹਿੰਗੀ ਆ, ਉੱਥੇ ਆਪ ਬੀਜਿਆ ਕਰੂਗਾ, ਉਹਨੂੰ ਕਈ ਗੁਣਾ ਜ਼ਿਆਦਾ ਪੈਸਾ ਮਿਲੂਗਾ। ਜੇ ਤੁਸੀਂ ਆਪਣੀ ਸਬਜ਼ੀ ਪਿੰਡ ਹੀ ਨਹੀਂ ਵੇਚ ਸਕਦੇ, ਆਪਣੀ ਲੋਕਲ ਮਾਰਕੀਟ 'ਚ ਵੇਚ ਸਕਦੇ, ਤਾਂ ਇੰਟਰਨੈਸ਼ਨਲ ਮਾਰਕੀਟ ਤੁਹਾਨੂੰ ਸਬਜ਼ੀ ਵੇਚਣ ਦਊਗਾ? ਜਿਹੜਾ ਮਾਫੀਆ ਆ ਕਦੇ ਵੀ ਨਹੀਂ ਦਊਗਾ,
ਮਾਫੀਆ ਨਹੀਂ।
ਕਿਸਾਨ ਨੂੰ ਉਨੇ ਦਾ ਹੀ ਲੈਣਾ ਪੈਣਾ, ਕਿਸਾਨ ਤੋਂ ਉਹਨੇ ਲਗਭਗ ਉਨੇ ਦਾ ਹੀ ਲੈਣਾ, ਜਿਹੜੇ ਪ੍ਰੋਫਿਟ ਹੋਊਗੇ ਉਹ ਕਾਰਪੋਰੇਟ ਨੂੰ ਹੀ ਹੋਊਗੇ ਉਸ ਸੰਦਰਭ ਦੇ ਵਿੱਚ।
ਉਹ ਤਾਂ ਜੇ ਭਾਜੀ ਇੱਦਾਂ ਚੱਲ ਪਿਆ ਵੀ ਮੈਂ ਮਤਲਬ ਆਪਣੀ ਸਬਜ਼ੀ ਲਾਈ ਪਿੰਡ 'ਚ ਸਾਰਿਆਂ ਨੇ, ਅਤੇ ਅਸੀਂ ਜੇ ਲਓ ਜੀ ਹੁਣ ਅਫਗਾਨਿਸਤਾਨ ਦੇ ਰਾਹੀਂ ਜਾ ਕੇ ਆਪਾਂ ਉੱਧਰ ਦੁਬਈ ਚੱਲ ਜਾਣਾ, ਸਾਊਦੀ ਅਰਬ ਚੱਲ ਜਾਣਾ, ਹੈ ਨਾ, ਉੱਥੇ ਜਾ ਕੇ ਸਬਜ਼ੀ ਵੇਚਣੀ, ਉਹ ਲੋਕਾਂ ਨੇ ਤਾਂ ਬਹੁਤ ਕੰਮ ਕਰਨਾ। ਉਹ ਕਹਿੰਦੇ ਇੱਦਾਂ ਕਰਾਂਗੇ, ਜਾਂਦੇ ਹੋਏ ਸਬਜ਼ੀ ਲੈ ਆਉਂਦੇ ਹੋਏ ਅਫਗਾਨਿਸਤਾਨ ਤੋਂ ਉਹੀ ਫੀਮ ਭਰ ਲਿਆਵਾਂਗੇ, ਹੈ ਨਾ, ਅਫਗਾਨੀ ਫੀਮ
ਵੀ ਹੋ ਜਾਣਾ ਬਾਰਡਰ ਤੇ, ਫੀਮ ਭਰ ਲਿਆ।
ਉਹ ਵੀ ਖੇਤੀ ਹੈ, ਉਹ ਵੀ ਖੇਤੀ ਵਾਲਾ ਹੀ ਸੌਦਾ ਆ ਭਾਜੀ,
ਜਿਹੜੇ ਕਿਸਾਨ ਆ ਉਹਨੂੰ ਆਪਣੇ ਖੇਤ ਵਿੱਚ ਰਹਿ ਕੇ ਸਬਜ਼ੀ ਉਗਾਣੀ ਪੈਣੀ ਆ, ਜੇ ਲੁੱਟ ਖਸੁੱਟ ਤੋਂ ਥੋੜਾ ਬਹੁਤਾ ਬਚਣਾ ਆ ਤੁਹਾਨੂੰ ਐਗਰੋ ਬਿਜ਼ਨਸ ਮਾਇੰਡ ਉਹਨੂੰ ਕ੍ਰੀਏਟ ਕਰਨਾ ਪੈਣਾ, ਆਪ ਜਾ ਕੇ ਸ਼ਹਿਰਾਂ ਦੇ ਵਿੱਚ ਟਰੱਕ ਲਾ ਕੇ ਜਾਂ ਰੈਫਰੀਜਰੇਟਰ ਆਪਣੇ ਬਣਾ ਕੇ ਉਹਨਾਂ ਵਿੱਚ ਰੱਖ ਕੇ ਜਦੋਂ ਡਿਮਾਂਡ ਜ਼ਿਆਦਾ ਹੋਵੇ ਉਦੋਂ ਵੇਚੇ, ਥੋੜੀ ਕਲੈਵਰ ਥੋੜੀ ਇਹ 'ਚ ਕਲੈਵਰਨੈਸ ਦਿਖਾਉਣੀ ਪੈਣੀ ਆ ਤਾਂ ਹੋ ਸਕਦਾ ਆ। ਪਰ ਅਸੀਂ ਤਾਂ ਇੱਦਾਂ ਦੱਸ ਹੀ ਸਕਦੇ ਹਾਂ, ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ, ਲੇਕਿਨ ਥੀਰੀ ਇੱਦਾਂ ਕਹਿੰਦੀ ਆ ਜਿਹੜਾ ਕਿਸਾਨ ਆ ਉਹਨੂੰ ਥੋੜ੍ਹਾ ਜਿਹਾ ਡਿਲੀਜੈਂਟ ਹੋਣਾ ਪੈਣਾ ਆ, ਐਕਟਿਵ ਹੋਣਾ ਪੈਣਾ, ਉਹਨੂੰ ਬਿਜ਼ਨਸ ਮਾਇੰਡਡ ਹੋਣਾ ਪੈਣਾ ਤਾਂ ਕਿ ਕਾਰਪੋਰੇਟ ਸੈਕਟਰ ਨੂੰ ਥੋੜ੍ਹਾ ਡਿਫੀਟ ਕਰ ਸਕੇ।
ਦੇਖੋ ਇੱਕ 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 ਹੋਰ ਚੀਜ਼ ਸਾਹਮਣੇ ਆਈ ਆ ਜਿਹੜੀ ਇੰਡੀਆ 'ਚ ਮੈਂ ਅਬਜ਼ਰਵ ਕੀਤੀ, ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਹੁਣ ਨਾ ਉੱਥੇ ਜਿਹੜੇ ਅਸੀਂ ਪ੍ਰਵਾਸੀਆਂ ਨੂੰ ਦੋਸ਼ ਦਿੰਦੇ ਹਾਂ ਕਿ ਲਓ ਜੀ ਇਹਨਾਂ ਨੇ ਆ ਕੇ ਬਿਜ਼ਨਸ ਟੇਕ ਓਵਰ ਕਰ ਲਿਆ, ਆਹ ਕਰ ਲਿਆ, ਉਹ ਕਰ ਲਿਆ, ਹੈ ਨਾ। ਹੁਣ ਅੱਜ ਤੋਂ 15 ਸਾਲ ਪਹਿਲਾਂ ਨਵੇਂ ਸ਼ਹਿਰ ਦੇ ਵਿੱਚ 3 ਫਰੂਟ ਦੁਕਾਨਾਂ ਹੁੰਦੀਆਂ ਸੀ, ਠੀਕ ਹੈ,
ਹਾਂਜੀ,
ਤੇ 5 ਕੁ ਰੇਹੜੀਆਂ ਹੁੰਦੀਆਂ ਸੀਗੀਆਂ ਚੰਡੀਗੜ੍ਹ ਰੋਡ,
ਹਾਂਜੀ,
ਫਰੂਟ ਦੀਆਂ,
ਹਾਂਜੀ।
ਤੁਸੀਂ ਹੁਣ ਜਾਓ, ਮਤਲਬ ਕਹਿ ਲਓ ਕਿ 4-5 ਸਾਲਾਂ ਦੇ ਵਿੱਚ ਇਹ ਚੇਂਜਿਸ ਆਈ ਆ ਵੀ ਘੱਟੋ ਘੱਟ 10 ਫਰੂਟ ਦੁਕਾਨਾਂ ਆ, ਫਰੂਟ ਤੇ ਵੈਜੀਟੇਬਲ ਦੀਆਂ ਮੰਡੀ ਤੋਂ ਬਾਹਰ, ਤੇ ਘੱਟੋ ਘੱਟ 100 ਰੇਹੜੀ ਹੋਣੀ ਆ ਫਰੂਟ ਦੀ,
ਹਾਂਜੀ।
ਇੱਧਰ ਪਟਿਆਲੇ ਚਲ ਜਾਓ, ਸਰਹੰਦ ਰੋਡ ਜਿਹੜਾ ਨਾ ਤੁਸੀਂ ਚੜੋਂਗੇ ਜਦੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਇੱਧਰ ਨੂੰ ਜਾਓ ਸਰਹੰਦ ਵੱਲ ਨੂੰ, ਤਾਂ ਖੱਬੇ ਹੱਥ ਘੱਟੋ ਘੱਟ 100-150 ਰੇਹੜੀ ਜਿਹੜੀ ਫਰੂਟ ਦੀ ਲੱਗੇ ਹੋਏਗੀ। ਮੈਨੂੰ ਲੱਗਦਾ ਪਟਿਆਲੇ ਦੇ ਵਿੱਚ 2-3 ਹਜ਼ਾਰ ਰੇਹੜੀ ਹੋਏਗੀ ਫਰੂਟ ਦੀ,
ਠੀਕ ਹੈ।
ਉਹਦੇ ਨਾਲ ਕੀ ਹੋ ਰਿਹਾ ਆ, ਫਰੂਟ ਕਾਫੀ ਵਿਕ ਰਿਹਾ ਆ, ਫਾਰਮਰ ਦਾ ਜਿਹੜਾ ਪ੍ਰੋਡਿਊਸ ਆ ਉਹ ਡਿਸਪੋਜ਼ ਹੋ ਰਿਹਾ, ਉਹ ਮਤਲਬ ਫਲੋ ਹੋ ਰਿਹਾ। ਤੁਸੀਂ ਕਿਸੇ ਵੀ ਹਾਈਵੇ 'ਤੇ ਚਲ ਜਾਓ, ਚੰਡੀਗੜ੍ਹ ਵੱਲ ਨੂੰ ਚਲ ਜਾਓ, ਅੰਮ੍ਰਿਤਸਰ ਸਾਹਿਬ ਵੱਲ ਨੂੰ ਚਲ ਜਾਓ, ਇੱਧਰ GT ਰੋਡ ਦੇ ਉੱਤੇ, ਮਤਲਬ ਸੰਗਤਰਿਆਂ ਦੇ ਜੂਸ, ਗੰਨੇ ਦਾ ਜੂਸ, ਮਤਲਬ ਵੈਲਿਊ ਐਡ ਹੋ ਰਹੀ ਆ। ਮਤਲਬ ਉਹਦੇ ਨਾਲ ਕੀ ਹੋ ਰਿਹਾ ਕਿ ਪ੍ਰੋਡਕਟ ਜਿਹੜਾ ਆ ਮੂਵ ਹੋ ਰਿਹਾ ਕਿਸਾਨ ਦਾ, ਠੀਕ ਹੈ। ਅਤੇ ਮੈਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉੱਥੇ ਇੱਕ ਸਿੰਘ ਸਾਹਿਬ ਸੀਗੇ ਜਿਹੜੇ ਜੂਸ ਕੱਢ ਰਹੇ ਸੀ। ਮੈਂ ਜ਼ਿਆਦਾਤਰ ਪੰਜਾਬੀਆਂ ਦੇ ਰੁਕਦਾ ਹੁੰਦਾ, ਉਹਦਾ ਕੋਈ ਐਡੀ ਗੱਲ ਨਹੀਂ ਹੈਗੀ, ਪਰ ਮੈਂ ਸੋਚਦਾ ਹੁੰਦਾ ਵੀ ਪੰਜਾਬੀਆਂ ਨੂੰ ਆਪਾਂ ਪ੍ਰਾਇਓਰਟੀ ਦੇਈਏ। ਤਾਂ ਮੈਂ ਉਹਨਾਂ ਗੱਲਾਂ ਕਰਨ ਲੱਗਿਆ, ਮੈਂ ਕਿਹਾ ਕੀ ਤੁਹਾਡੇ ਆਪਣੇ ਨੇ? ਕਹਿੰਦੇ ਨਹੀਂ, ਆਪਣੇ ਦੇ ਨਹੀਂ ਹੈਗੇ, ਮਾਨਸੇ ਏਰੀਏ ਦੇ ਵਿੱਚ ਨਾ ਸੰਗਤਰਿਆਂ ਦਾ ਫਾਰਮ ਹੈ, ਇਹ ਉਹ ਕਿਸਾਨ ਦੇ ਨੇ, ਉਹ ਫਾਰਮਰ ਜਿਹੜੇ ਨੇ ਨਾ ਉਹਨਾਂ ਦੇ ਸ਼ਾਇਦ 40-50 ਕਿੱਲੇ 'ਚ ਕਿਨੂੰ ਲੱਗਿਆ ਹੋਇਆ, ਇਹ ਉਹਨਾਂ ਨੇ ਗਣਾਈਆਂ। ਕਹਿੰਦਾ ਐਸੇ ਸੜਕ ਦੇ ਉੱਤੇ ਉਹਨਾਂ ਨੇ 10-15 ਮਤਲਬ ਢੇਰੀਆਂ ਲੱਗੀਆਂ ਹੋਈਆਂ ਨੇ, ਅਤੇ ਅਸੀਂ 10-15 ਨੂੰ ਜੌਬਾਂ ਮਿਲੀਆਂ ਹੋਈਆਂ ਨੇ। ਇੱਦਾਂ ਹੀ ਕਹਿੰਦਾ ਉਹਨਾਂ ਦੇ GT ਰੋਡ 'ਤੇ 4-5 ਜਗ੍ਹਾ ਪੰਜਾਬ 'ਤੇ ਉਹਨਾਂ ਦੇ ਨਾ 10-10-15 ਬੰਦਾ, ਉਹਨਾਂ ਨਾਲ 40-50 ਬੰਦੇ ਰੱਖੇ ਹੋਏ ਨੇ ਢੇਰੀਆਂ ਲਾ ਕੇ, ਜਿਹੜੇ ਸੰਗਤਰੇ ਵੇਚ ਰਹੇ ਨੇ, ਜੂਸ ਵੇਚ, ਜਾਣੀ ਕਿ ਉਹ ਆਪਣੀ ਮਾਰਕੀਟਿੰਗ ਖੁਦ ਕਰ ਰਹੇ ਨੇ ਸੜਕਾਂ ਦੇ ਉੱਤੇ ਖੜ੍ਹ ਕੇ, ਬੰਦੇ ਖੜ੍ਹੇ ਕਰਕੇ। ਸੋ ਇਹ 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 ਵੀ ਇੱਕ ਲੈਵਲ ਹੈ ਖੇਤੀ ਦੇ ਵਿੱਚ ਪ੍ਰੋਡਕਟ ਡਿਸਟ੍ਰੀਬਿਊਸ਼ਨ ਦਾ, ਹੈ ਨਾ, ਆਪਣੀ ਡਿਸਟ੍ਰੀਬਿਊ, ਕਿਉਂਕਿ ਉੱਥੇ ਕੋਈ ਔਰਗਨਾਈਜ਼ ਡਿਸਟ੍ਰੀਬਿਊਸ਼ਨ ਤਾਂ ਹੈ ਨਹੀਂ, ਤੁਸੀਂ ਸੁਪਰ ਮਾਰਕੀਟਾਂ ਹੁੰਦੇ ਤਾਂ ਉਹਨੀ ਚੀਜ਼ ਨਹੀਂ ਵੇਚਣੀ, ਵੇਚਣੀ ਹੈ ਤਾਂ ਬਹੁਤ ਵੱਡੇ ਲੈਵਲ 'ਤੇ ਵੇਚਣੀ ਹੈ ਪ੍ਰਾਈਸ 'ਤੇ, ਤਾਂ ਉਹ ਫਾਰਮਰ ਦਾ ਪ੍ਰੋਡਕਟ ਮੂਵ ਨਹੀਂ ਹੋਣਾ। ਫਾਰਮਰ ਦਾ ਕੋਈ ਕੰਟਰੋਲ ਨਹੀਂ ਸੁਪਰ ਮਾਰਕੀਟ ਦੇ ਵਿੱਚ, ਠੀਕ ਹੈ ਨਾ, ਵੀ ਉਹ ਵੱਧ ਵੇਚਣਾ ਚਾਹੁੰਦਾ, ਉਹ ਕਹਿੰਦੇ ਨਹੀਂ ਅਸੀਂ ਤਾਂ ਇੰਨਾ ਹੀ ਵੇਚਣਾ ਭਾਈ, ਸਾਨੂੰ ਕੀ ਫਾਇਦਾ ਤੁਹਾਡੀ ਵੱਧ ਵੇਚ ਕੇ, ਸਾਨੂੰ ਉੱਦਾਂ ਹੀ ਇੰਨੇ ਅਸੀਂ ਮਾਰਜਿਨ ਰੱਖ ਲੈਣਾ ਘੱਟ ਵੇਚ ਕੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇਹ ਮਾਡਲ ਨੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਔਰ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਆ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਹੁਣ ਦੇਖੋ ਨਵਾਂ ਸ਼ਹਿਰ ਏਰੀਏ ਦੇ ਵਿੱਚ ਗੋਭੀ ਕਾਫੀ ਹੁੰਦੀ, ਸਬਜ਼ੀ ਕਾਫੀ ਹੁੰਦੀ ਆ, ਮਟਰ ਕਾਫੀ ਹੁੰਦੇ ਆ। ਜਿਹੜਾ ਚੰਡੀਗੜ੍ਹ ਰੋਡ ਦਾ ਚੌਂਕ ਹੈ ਨਾ ਲੰਗੜੋਏ ਦੇ ਕੋਲ, ਉੱਥੇ ਜਾ ਕੇ ਟਰਾਲੀ ਲਾ ਦਿੰਦੇ, ਜਾੜਲੇ ਕੋਲ ਟਰਾਲੀ ਲਾ ਲੈਂਦੇ ਨੇ ਉਹਨਾਂ ਦੀ, ਉਹ ਜਿਹੜਾ ਜਿਹੜਾ ਚੰਡੀਗੜ੍ਹ ਨੂੰ ਲੋਕ ਆ ਜਾ ਰਹੇ ਨੇ ਉਹੀ ਬੋਰੀਆਂ ਭਰ ਭਰ ਕੇ, ਮਟਰ ਦੀ ਇੱਕ ਬੋਰੀ ਲੈ ਗਏ ਜੀ 4-5 ਪਰਿਵਾਰਾਂ ਨੇ ਵੰਡ ਲਈ, ਗੋਭੀ ਦੀ ਟੋਕਰੀ ਲੈ ਗਏ ਜੀ 10 ਪਰਿਵਾਰਾਂ ਨੇ ਵੰਡ ਲਈ ਜਲੰਧਰ ਦੇ ਵਿੱਚ ਜਾ ਕੇ ਜਾਂ ਫਗਵਾੜੇ 'ਚ ਜਾ ਕੇ, ਹੈ ਨਾ। ਸੋ
ਹਾਂਜੀ,
ਪਹਿਲਾਂ ਉਹ ਚੰਡੀਗੜ੍ਹ ਮਾਰਕੀਟ ਦੇ ਵਿੱਚ ਜਾ ਕੇ ਵੇਚਣਾ ਪੈਂਦਾ ਸੀ, ਅਤੇ ਹੁਣ ਉਹ ਟਰਾਲੀ ਲਾ ਕੇ ਉੱਥੇ ਵੀ ਵਿਕਦੀ ਆ। ਸੋ ਇੱਦਾਂ ਦੇ ਇਨੋਵੇਟਿਵ ਆਈਡੀਆ ਜਿਹੜੇ ਭਾਅ ਜੀ ਕਾਫੀ
ਇਨੋਵੇਟਿਵ ਆਈਡੀਆ, ਅਮਨਦੀਪ ਮੈਂ ਹੋਰ ਵੀ ਕਈ ਵਾਰੀ ਇਨੋਵੇਟਿਵ ਆਈਡੀਆ ਦੇਖਿਆ। ਚਲ ਅੱਜ ਕਿਸਾਨਾਂ 'ਤੇ ਗੱਲ ਜ਼ਿਆਦਾ ਹੋ ਰਹੀ ਹੈ, ਦੂਜੀਆਂ ਗੱਲਾਂ ਵੀ ਕਰਨੀਆਂ, ਤੁਹਾਡੇ ਕਈ ਕੁਸ਼ਚਨ ਅੱਗੇ ਕੀਤੇ ਸੀ ਅਤੇ ਤੁਸੀਂ ਉਹਦਾ ਜਵਾਬ ਦਿੱਤਾ ਸੀ ਹੋਰ ਤਰ੍ਹਾਂ ਦਿੱਤਾ ਸੀ, ਉਹ ਵੀ ਪੁੱਛਣਾ ਹੈ ਅੱਜ ਤੁਹਾਨੂੰ, ਅਤੇ ਉਹ ਕਲੈਰੀਫਿਕੇਸ਼ਨ
ਇੱਦਾਂ ਕਰੋ ਪੁੱਛ ਲਓ ਹੁਣ ਪਹਿਲਾਂ, ਕਿਉਂਕਿ ਟੌਪਿਕ ਲੰਬਾ
ਹੋ ਗਿਆ,
ਹੋਰ
ਤੁਹਾਨੂੰ ਕੌੜਾ ਲੱਗਣਾ ਹੁੰਦਾ,
ਕੌੜਾ ਮੈਨੂੰ ਸ਼ੂਗਰ ਲਿਆਉਣ ਦੋ, ਫਿਰ ਨਾਲ ਸ਼ੂਗਰ ਰੱਖ ਲੈਣ ਦੋ,
ਕੌੜਾ ਕੌੜਾ ਕੁੱਟ ਕਰੇ ਹੀ ਲਾਓ ਤੁਸੀਂ ਹੁਣ।
ਹਾਂਜੀ,
ਮੈਂ ਤੁਹਾਨੂੰ ਕੁਐਸਚਨ ਸਿੱਧਾ ਜਿਹਾ ਕੀਤਾ ਸੀ ਵੀ, ਮੈਂ ਕੁਐਸਚਨ ਪੁੱਛਿਆ ਸੀ ਵੀ ਜਿਹੜੀ ਦਲਜੀਤ ਦੁਸਾਂਝ ਦੀ ਮੀਟਿੰਗ ਹੋਈ ਆ ਪ੍ਰਾਈਮ ਮਿਨਿਸਟਰ ਆਪਣੇ ਮੋਦੀ ਨਾਲ, ਤੇ ਉਹਦੇ ਤੇ ਕਾਫੀ ਹੋ ਰਿਹਾ ਵਿਚਾਰ, ਉਹਦੇ ਤੇ ਉਹਦੀ ਵਿਰੋਧਤਾ ਬਹੁਤ ਹੋ ਰਹੀ ਆ, ਤੇ ਉਹ ਵਿਰੋਧਤਾ ਠੀਕ ਆ ਜਾਂ ਗਲਤ ਆ? ਤੁਸੀਂ ਲੰਬਾ ਚੌੜਾ ਜਵਾਬ ਦੇ ਦਿੱਤਾ ਸੀ, ਤੇ ਇਹੀ ਹੁਣ ਦੱਸੋ ਵੀ ਉਹ ਵਿਰੋਧਤਾ ਜਿਹੜੀ ਆ ਠੀਕ ਆ ਜਾਂ ਗਲਤ ਆ? ਇੱਕ ਪ੍ਰਾਈਮ ਮਿਨਿਸਟਰ ਦਾ ਜੇ ਗਾਇਕ ਨਾਲ ਗੱਲ ਕਰ ਵੀ ਲਈ ਤਾਂ ਉੱਥੇ ਕਿਹੜਾ ਕੁਛ ਹੋ ਗਿਆ, ਇਹ ਦੱਸ ਦਿਓ ਵੀ ਠੀਕ ਸੀ ਉਹ ਜਾਂ ਗਲਤ।
ਤੁਸੀਂ ਫਿਰ ਇਹ ਕਹਾਵਤ ਵਰਤਣੀ ਸੀ ਵੀ ਜੇ ਕੁੱਤਾ ਕਪਾਹ ਦੇ ਖੇਤ ਚੋਂ ਲੰਘ ਗਿਆ ਉਹ ਕਿਹੜੇ ਰਜਾਈ ਭਰਾ ਕੇ ਲੈ ਗਿਆ,
ਨਵੀਂ ਗੱਲ ਕੱਢ ਲਈ, ਨਵੀਂ ਗੱਲ ਕੱਢ ਲਈ, ਮੈਨੂੰ ਨੀ ਇਹਦੀ ਉਮੀਦ ਸੀ। ਹੁਣ ਤੁਸੀਂ ਜਵਾਬ ਦਿਓ ਵੀ ਉਹ ਵੀ ਠੀਕ ਸੀ ਜਾਂ ਗਲਤ ਸੀ?
ਨਹੀਂ
ਜਦੋਂ ਜੇ ਕਰ ਵੀ ਲਏ ਇੰਟਰਵਿਊ ਤਾਂ ਉੱਥੇ ਕੀ ਹੋ
ਉਹ
ਗਿਆ?
ਜਵਾਬ ਇਹੀ ਹੈ,
ਠੀਕ ਤਾਂ
ਜਵਾਬ ਤਾਂ
ਭਾਈ,
ਇਹਦਾ ਬਹੁਤ ਪੁਰਾਣਾ ਮੁਹਾਵਰਾ ਵੀ ਜੇ ਕੁੱਤਾ ਕਪਾਹ ਚੋਂ ਲੰਘਿਆ ਕਿਹੜੇ
ਹਾਂਜੀ
ਰਜਾਈ ਭਰਾ ਕੇ ਲੈ ਗਿਆ, ਕੋਈ ਫਰਕ ਪੈਂਦਾ ਹੈ ਨਾ? ਪਰ ਦੂਜੀ
ਹਾਂਜੀ
ਗੱਲ ਇਹ ਹੈ
ਹਾਂਜੀ
ਵੀ ਦੇਖੋ ਉਹ ਬੰਦਾ ਮਾਰਕੀਟਿੰਗ ਕਰ ਰਿਹਾ ਆਪਣੀ, ਠੀਕ ਹੈ, ਉਹ ਆਪ ਨਹੀਂ
ਹਾਂਜੀ
ਕਰ ਰਿਹਾ, ਉਹਦੀ ਜਿਹੜੀ ਟੀਮ ਹੈ PR ਟੀਮ ਹੈ ਉਹ ਕਰਾ ਰਹੀ ਹੈ।
ਹਾਂਜੀ
ਕਿੱਥੇ ਹੁਣ ਇੰਡੀਆ ਦਾ ਝੰਡਾ
ਹਾਂਜੀ
ਫੜਨਾ ਆ, ਕਿੱਥੇ ਹੁਣ ਸਿੱਖਾਂ ਦੀ ਗੱਲ ਕਰਨੀ ਆ, ਕਿੱਥੇ ਹੁਣ ਇਹਨਾਂ ਦੇ ਵਿਰੋਧੀਆਂ ਦੀ ਗੱਲ ਕਰਨੀ ਆ, ਉਹ ਮਤਲਬ ਆਰ ਲਾ ਕੇ ਦੇਖ ਰਹੇ ਨੇ, ਮਤਲਬ ਐਕਟੀਵੇਟ ਕਰਦੇ ਨੇ। ਪੰਜਾਬ ਆਉਂਦੇ ਨੇ ਤਾਂ ਪੰਜਾਬ ਦੀਆਂ ਗੱਲਾਂ ਕਰੀ ਜਾਂਦੇ ਨੇ, ਉੱਥੇ ਜਾਂਦੇ ਨੇ ਉੱਥੇ ਦੀਆਂ ਗੱਲਾਂ ਕਰੀ ਜਾਂਦੇ, ਬਾਹਰ ਜਾਂਦੇ ਬਾਹਰ ਦੀਆਂ। ਦੇਖੋ ਤੁਹਾਨੂੰ ਕਈ ਵਾਰੀ ਦੱਸਿਆ ਇਹ ਇਹਨਾਂ ਦਾ ਬਿਜ਼ਨਸ ਇੱਦਾਂ ਦਾ ਆ, ਆਪਾਂ ਨੂੰ ਇਹਨਾਂ ਤੋਂ ਬਹੁਤੀਆਂ ਉਮੀਦਾਂ ਰੱਖਣੀਆਂ ਨਹੀਂ ਚਾਹੀਦੀਆਂ, ਹੈ ਨਾ, ਕਿ ਇਹ ਸਿੰਗਰ ਹੈ, ਹੈ ਨਾ, ਸਿੰਗਰ ਤਾਂ ਮਤਲਬ ਮਾਡਰਨ ਵਰਲਡ ਹੈ, ਹੈ ਨਾ, ਅਤੇ ਇਹ ਮਤਲਬ ਕਹਿ ਲਓ ਕਿ ਬਿਜ਼ਨਸ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਤੁਹਾਨੂੰ ਪਤਾ ਮੈਂ ਕੀ ਕਹਿਣਾ
ਜਿੱਦਾਂ
ਚਾਹੁੰਦਾ।
ਜਿੱਦਾਂ ਤੁਹਾਡੀ ਫੋਟੋ ਦੇਖ ਕੇ ਅਫਗਾਨਿਸਤਾਨੀ ਖਾਨ ਸਾਹਿਬ ਕਹਿੰਦੇ ਸੀ, ਹੁਣ ਕਹਿੰਦੇ ਕਿ ਹੁਣ ਇੱਥੇ ਨਹੀਂ
ਹਾਂ, ਉਹ
ਜਿਹੜਾ
ਜਿਹੜਾ ਉਹ ਐਂਟਰੀ ਮਾਰੀ ਸੀ
ਗੱਲ
ਨਾ, ਹਾਂ ਉਹੀ ਹੈ, ਇਹ ਇਹਨਾਂ 'ਤੇ ਆਪਾਂ ਨੂੰ ਜਿਹੜੇ ਸਿੰਗਰ ਹੈ, ਹੁਣ ਦੇਖੋ ਕਦੇ ਤਾਂ ਉਹ ਖਾਲੜਾ ਸਾਹਿਬ ਬਣ ਜਾਂਦੇ ਨੇ, ਕਦੇ ਉਹ 'ਚ ਮਕੀਲਾ ਬਣ ਜਾਂਦੇ ਨੇ, ਟੋਟਲੀ ਵਿਰੁੱਧ ਆ, ਟੋਟਲੀ ਵਿਰੁੱਧ ਨੇ ਇੱਕ ਇੱਕ ਦੂਜੇ ਦੇ, ਹੈ ਨਾ, ਆਈਡੀਓਲੋਜੀਆਂ 'ਚ, ਮਕੀਲੇ ਦੀਆਂ ਅਤੇ ਉਹਦੀਆਂ, ਅਤੇ ਕਿਤੇ ਕਹਿੰਦੇ ਮੈਂ ਪੱਗ ਨਹੀਂ ਲਾਉਣੀ, ਕਿਤੇ ਉਹ ਪੈਸੇ ਲੈ ਕੇ ਪੱਗ ਵੀ ਲਾ ਰਹੇ ਨੇ, ਹੈ ਨਾ। ਸੋ ਇਹ ਜਿਹੜੀਆਂ ਨਾ ਮਤਲਬ ਆਪਾਂ ਨੂੰ ਸਿੰਗਰਾਂ ਦੇ ਮਗਰ ਬਹੁਤਾ ਨਹੀਂ ਲੱਗਣਾ ਚਾਹੀਦਾ, ਚਾਹੇ ਉਹ ਗੁਰਦਾਸ ਮਾਨ ਹੋਵੇ, ਚਾਹੇ ਦਿਲਜੀਤ ਹੋਵੇ, ਚਾਹੇ ਕੋਈ ਵੀ ਹੋਵੇ, ਉਹਨਾਂ ਨੇ ਪੈਸੇ ਲੈਣੇ ਆ। ਜਿਹੜੇ ਸਿੰਗਰ ਨਾ, ਦੇਖੋ ਸਿੰਗਰ ਦਾ ਅੰਤ ਕਿੱਥੇ ਹੁੰਦਾ ਆ, ਸਿੰਗਰ ਦਾ ਅੰਤ ਇੱਥੇ ਹੋਣਾ ਚਾਹੀਦਾ ਕਿ ਉਹ ਰੱਬ ਦੇ ਵਿੱਚ ਲੀਨ ਹੋ ਜਾਣਾ ਚਾਹੀਦਾ ਗਾ ਗਾ ਕੇ, ਠੀਕ ਹੈ, ਉਹਨਾਂ ਨੂੰ
ਪੂਛਵਾਲਾ ਸਾਹਿਬ ਆ।
ਹਾਂ, ਅਤੇ ਜਿਹੜੇ ਮਤਲਬ ਇਹ ਜਿਹੜੇ ਸਿੰਗਰ ਦੁਨਿਆਵੀ ਸਿੰਗਰ ਹੈ, ਜਿਹੜੇ ਮਤਲਬ ਸ਼ੋਅ ਆਫ ਵਾਲੇ ਸਿੰਗਰ ਹੈ, ਇਹਨਾਂ ਦਾ ਹਾਲ ਕੀ ਹੁੰਦਾ ਆ, ਇਹਨਾਂ ਦਾ ਜਿਹੜਾ ਹਾਲ ਇਨ ਦਾ ਐਂਡ ਡਿਪਰੈਸ਼ਨ ਹੁੰਦੀ ਆ, ਹੈ, ਇਹ ਤਾਂ ਪੁਰਾਣੀ ਕਹਾਵਤ ਵੀ ਬਣੀ ਹੋਈ ਆ ਕਿ ਕੰਜਰੀ ਰਾਗੀ ਭਲਵਾਨ, ਇਹਨਾਂ ਦਾ ਅੰਤ ਜਿਹੜਾ ਆ ਬਹੁਤ ਮਾੜਾ ਹੁੰਦਾ ਆ, ਮਾੜਾ ਇਸ ਕਰਕੇ ਬੁਢਾਪਾ ਮਾੜਾ ਹੁੰਦਾ ਕਿਉਂਕਿ ਇਹ ਸਾਰੀ ਉਮਰ ਲਾਈਮ ਲਾਈਟ 'ਚ ਰਹੇ ਹੁੰਦੇ ਆ, ਇਹਨਾਂ ਦੀ ਬਹੁਤ ਪੁੱਛ ਗਿੱਛ ਹੋਈ ਹੁੰਦੀ ਆ, ਅਤੇ ਮਗਰੋਂ ਕੀ ਹੁੰਦਾ ਆ ਕਿ ਪੁੱਛ ਗਿੱਛ ਘੱਟ ਜਾਂਦੀ ਹੈ, ਜਿਵੇਂ ਕਿ ਗੁਰਦਾਸ ਮਾਨ ਨਾਲ ਹੋ ਰਿਹਾ ਇਸ ਵੇਲੇ, ਠੀਕ ਹੈ। ਇਹ
ਅਮਨਦੀਪ,
ਹਾਂਜੀ,
ਹੁਣ ਇੱਕ ਹੋਰ ਵੀ ਗੱਲ ਦੱਸੋ ਗੁਰਦਾਸ ਮਾਨ ਦੀ ਵੀ ਕਰ ਲਿਓ, ਜਿੱਦਾਂ ਹੁਣ ਤਾਂ ਅਸੀਂ ਤਾਂ 70 ਸਾਲ ਦੀ ਉਮਰ ਤੋਂ ਬਾਅਦ ਸੰਗੀਤ ਸ਼ੁਰੂ ਕੀਤਾ, ਸਾਡਾ ਕੀ ਬੁਰਾ ਹਾਲ ਹੋਣਾ, ਸਾਡਾ ਤਾਂ ਚੰਗਾ ਹੀ ਹੋਣਾ, ਇਹਦੀ ਲੇਟ ਹੀ ਸਿੱਖਿਆ ਜਵਾਨੀ 'ਚ, ਤਾਂ ਕੰਮ ਇਹ ਕਰਦੇ ਰਹੇ ਹਾਂ, ਕਦੇ ਸਿਕਿਉਰਿਟੀ ਕਰ ਲਈ, ਕਦੇ ਟੈਕਸੀ ਚਲਾ ਲਈ, ਕਦੇ ਆਹ ਕੰਮ ਕਰ ਲਿਆ, ਕਦੇ ਉਹ ਕੰਮ ਕਰ ਲਿਆ, ਕਦੇ ਨਿਆਣੇ ਪੜ੍ਹਾਉਣ ਚੱਲ ਗਏ, ਕਦੇ ਕੁਛ ਕਰ ਲਿਆ, ਉਹ ਤਾਂ ਜਿੱਦਾਂ ਗੁਜ਼ਾਰੇ ਹੀ ਕਰਦੇ ਸੀ, ਹੁਣ ਸੰਗੀਤ ਸਿੱਖ ਕੇ ਫਿਰ ਅਸੀਂ ਆਪਣੀਆਂ ਕੈਸਟਾਂ ਕਢਾ ਕੇ ਦੁਕਾਨ 'ਤੇ ਜਿੱਦਾਂ ਨਾ ਉਹ ਆਲੂ ਵੇਚਦੇ ਆ, ਕਿੱਦਾਂ ਵੇਚਿਆ ਕਰਨੀ ਅਮਨਦੀਪ, ਲਾਗਣੇ ਤੁਹਾਡੇ ਰੇਹੜੀ, ਤੁਹਾਡੇ ਕੋਪ ਸਾਹਿਬ ਨੂੰ ਲਾ ਕੇ
ਰੇਹੜੀ ਲਾ ਦੇਣੀ, ਕੈਸਟਾਂ ਦੀ ਰੇਹੜੀ ਲਾ ਦੇਣੀ ਭਾਜੀ। ਉਹ ਪਤਾ ਕੀ ਆ, ਉਹ ਤੁਸੀਂ ਸਿੱਖ ਰਹੇ ਸ਼ੌਂਕ ਦੇ ਲਈ, ਸੰਗੀਤ ਜਿਹੜਾ ਆ, ਜਿੱਦਾਂ ਮੈਂ ਖੇਤੀ, ਆਪਾਂ ਸ਼ੁਰੂਆਤ ਹੀ ਖੇਤੀ ਦੀ ਕੀਤੀ ਸੀ ਕਿ ਉਹ ਬੰਦਾ ਕਿਰਸਾਨੀ ਕਰਦਾ ਆ, ਉਹਦੇ ਅੰਦਰ ਹੁੰਦੀ ਆ ਉਹ ਖੇਤੀ, ਵੀ ਮੈਂ ਲੋਚਦਾ ਆ ਵੀ ਮੈਂ ਆਪਣੇ ਧੀ ਪੁੱਤ ਨੂੰ ਖਿਲਾਵਾਂ, ਉਹ ਰੱਜ ਕੇ ਖਾਣ, ਭੁੱਖੇ ਨਾ ਮਾਰਨ, ਇਹ ਹੈਗੀ ਖੇਤੀ। ਉਹ ਤੋਂ ਬਾਅਦ ਜਿਹੜੇ ਆਪਾਂ ਚੱਲ ਜਾਂਦੇ ਹਾਂ ਬਹੁਤ ਵੱਡੇ ਐਗਰੀ ਬਿਜ਼ਨਸ ਵੱਲ ਨੂੰ, ਉਹ ਹੁੰਦਾ ਵੀ ਅਸੀਂ ਖੇਤੀ ਨੂੰ ਆਧਾਰ ਬਣਾ ਕੇ ਅਸੀਂ ਪੈਸਾ ਇਕੱਠਾ ਕਰ ਲੈਣਾ, ਠੀਕ ਹੈ।
ਹਾਂਜੀ,
ਹੁਣ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਇੱਕ ਐਗਰੀਕਲਚਰ, ਇੱਕ ਐਗਰੀ ਬਿਜ਼ਨਸ। ਇੱਦਾਂ ਹੀ ਗਾਇਕੀ ਹੈ, ਗਾਇਕੀ ਜਿਹੜੀ ਹੈ ਕਈਆਂ ਨੂੰ ਗੋਡ ਗਿਫਟਡ ਹੁੰਦੀ ਆ, ਬਹੁਤ ਸੋਹਣਾ ਗਾਉਂਦੇ ਹੁੰਦੇ ਆ, ਕਈ ਟ੍ਰੇਨਡ ਹੁੰਦੇ ਆ, ਉਹ ਜ਼ਰੂਰੀ ਥੋੜ੍ਹਾ ਉਹਨੇ ਕੈਸਟਾਂ ਹੀ ਕਢਾਉਣੀਆਂ, ਉਹ ਆਪਣੇ ਬੈਠ ਕੇ ਆਪ ਵੀ ਗਾ ਸਕਦੇ ਨੇ, ਉਹ ਆਪਣੇ ਮਿੱਤਰਾਂ ਦੋਸਤਾਂ ਨਾਲ ਵੀ ਗਾ ਸਕਦੇ, ਮਹਿਫਿਲ 'ਚ ਵੀ। ਮੇਰੇ ਹੁਣ ਕਈ ਦੋਸਤ ਨੇ ਉਹ ਬਹੁਤ ਵਧੀਆ ਸਿੰਗਰ, ਸਕੂਲ 'ਚੋਂ ਹੀ ਨੇ, ਉਹਨਾਂ ਨੇ ਕੋਈ ਕੈਸਟ ਕਢਾਈ ਹੀ ਨਹੀਂ ਹੈਗੀ, ਅਤੇ ਪਰ ਉਹ ਵੇਲੇ ਵੇਲੇ ਕੀ ਆਪਣਾ ਗੀਤ ਗਾ ਲੈਂਦੇ ਨੇ, ਅਤੇ ਮਹਿਫਿਲ 'ਚ ਬੈਠੇ ਹੁੰਦੇ ਨੇ, ਉਹਨਾਂ ਨੂੰ ਚਾਰ ਚੰਨ ਲਾ ਲੈਂਦੇ ਨੇ, ਅਤੇ ਵਧੀਆ ਲੱਗਦਾ ਆ। ਮਤਲਬ ਜ਼ਰੂਰੀ ਥੋੜ੍ਹਾ ਹੋਇਆ ਵੀ ਇਹਨੂੰ ਤੁਸੀਂ ਮਤਲਬ ਕਮਰਸ਼ਲਾਈਜ਼ ਕਰਨਾ।
ਇੱਕ ਆਖਰੀ ਤਮੰਨਾ ਆ,
ਅੱਛਾ,
ਭਈ ਨਾ ਤਾਂ ਮੁਹੰਮਦ ਰਫੀ ਦਾ ਗਾਣਾ ਗਾਣਾ ਆ, ਨਾ ਮੁਕੇਸ਼ ਦਾ ਗਾਣਾ ਆ, ਨਾ ਕਿਸ਼ੋਰ ਕੁਮਾਰ ਦਾ ਗਾਣਾ ਆ, ਨਾ ਦਲਜੀਤ ਦਾ ਗਾਣਾ ਆ, ਨਾ ਚਮਕੀਲੇ ਦਾ ਗਾਣਾ ਆ, ਨਾ ਕਿਸੇ ਹੋਰ ਗਾਇਕ ਦਾ ਗਾਣਾ ਆ। ਜਿਸ ਵੇਲੇ ਗਾਣਾ ਨਾ ਬਣਾਉਣਾ ਆ, ਉਹ ਆਪਣਾ ਇੱਕ ਓਰਿਜਿਨਲ ਗਾਣਾ ਬਣਾਉਣਾ, ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਇੰਡੀਆ ਜਾ ਕੇ ਇੱਕ ਆਪਣਾ ਓਰਿਜਿਨਲ ਗਾਣਾ ਬਣਾਉਣਾ, ਜੇ ਆਪੇ ਹੀ ਗਾਇਆ ਹੋਵੇ, ਹੋਰ ਕਿਸੇ ਨੇ ਗਾਇਆ ਨਾ ਹੋਵੇ। ਇਹਦੇ ਬਾਰੇ ਆਪਾਂ ਭੁੱਲਰ ਸਾਹਿਬ ਤੋਂ ਸਲਾਹ ਲੈਣੀ ਆ,
ਤੇ
ਹੋਰ ਵੀ ਜਿਹੜੇ ਸਾਡੇ ਸੰਗੀਤ ਨੂੰ ਜਾਣਦੇ ਲੋਕ, ਉਹ ਸਾਨੂੰ ਸਲਾਹ ਦੇਣ ਤੇ ਕਰੀਏ ਤਾਂ ਹੁਣ ਕੀ ਕਰੀਏ,
ਕਰੀਏ ਤਾਂ ਕੀ ਕਰੀਏ। ਇਹ ਗੀਤ ਦਾ ਟਾਈਟਲ ਹੀ ਰੱਖ ਲਓ, ਇਹ ਬੋਲ ਲਿਖ ਤਾਂ ਲਏ ਆ, ਗੀਤ ਕਰੀਏ ਤਾਂ ਕੀ ਕਰੀਏ, हाँ ये टाइटल भाई देखो जिन्ने भी मेरे लिखारी मित्र सरजीत संधू भी सुन रहे होने हैं,
जी
बरेजबे नाले वो भी लिखारी है, ते
उन्हें
सुरजीत
पूछो जरा
सरजीत
नहीं
सिंह भी
गाना लिख
लिखारी
के
है।
देन, आवाज असी दवांगे
नहीं
माड़ा मोटा संगीत उधरों इकट्ठा कर
आप
लांगे।
मुखड़ा देता करिए ता की करिए, ये हैगा ते इत्ते अमरीक भाजी नूं इक गीत लिख के देना है गाना है ठीक है। बाकी
ओदी तर्जी भी बनाई,
हाँ पूछ वाला
तर्जी
साहब
भी
ता,
बनाई, थोड़ा संगीत भी
हाँ
देना है।
पूछ वाला साहब ता है ही है तुहाडे कोल म्यूजिक डायरेक्टर, ते
चलो वो ता दोगे, वो ता भी संगीत सिखांदे या लिखदे नहीं है ना, तो वो ता दोगे अपनी सलाह। पर मैं अपने श्रोतियां तो जिहड़े पंजाबी गायक है जिन्हां नूं पंजाबी दा शौक, जिहदा भुल्लर साहब आ, ये सोहणे सोहणे गीत गांदे आ, इन्हां दी सलाह लवांगे जां होर किसे दी सलाह लवांगे, तुहाडे बाकी सज्जणां दी सलाह लवांगे, ते पाकिस्तान तों वी सलाह कुछ लै के आवांगे, ते बाद देखदे हां की करदे हां।
ਭਾਜੀ ਆਪਣੇ ਵਾਲੀਆ ਸਾਹਿਬ ਜੁੜੇ ਸੀ, ਉਹ ਕਹਿੰਦੇ ਸੀਗੇ ਵੀ ਜਿਹੜੀ ਤੁਸੀਂ ਗੱਲ ਕੀਤੀ ਨਾ ਵਿੱਲ ਵਾਲੀ, ਇਹ ਬਹੁਤ ਜ਼ਰੂਰੀ ਹੈ ਮਸਟ ਹੈ, ਅਤੇ ਸਾਡੇ ਨਾਲ ਬਚਿੱਤਰ ਮੋਹਰ ਰੁਕਣ ਸ਼ਾਹ ਵਾਲੇ ਜੁੜੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਛਿੰਦਾ ਖਟਕੜ ਅੰਕਲ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਵੀਡੀਓ ਭੇਜਿਆ ਜਿਹੜਾ ਕਿ ਮੈਂ ਹੁਣ ਚਲਾ ਨਹੀਂ ਸਕਦਾ ਪ੍ਰੋਗਰਾਮ ਦੇ ਵਿੱਚ, ਪਰ ਭੇਜ ਦਿੱਤਾ ਹੈ ਉਹਨਾਂ ਨੇ। ਅਤੇ ਭਾਜੀ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਸੀ, ਕ੍ਰਿਕਟ ਚੱਲਦੀ ਹੈ?
ਕ੍ਰਿਕਟ ਤਾਂ ਉਦਾਂ ਟੈਸਟ ਕ੍ਰਿਕਟ ਦਾ ਬੰਦ ਹੋ ਗਿਆ ਮਨਦੀਪ, ਮੈਨੂੰ ਮੇਰਾ ਵਨਡੇ ਵੁਨਡੇ ਚੱਲੂਗੀ, ਅੱਜ ਕੱਲ੍ਹ ਐਸ਼ੇ ਸੀਰੀਜ਼ ਚੱਲ ਰਹੀ ਵਿਮੈਨ ਦੀ
ਅੱਛਾ
ਉਹ, ਤੇ ਉਧਰ ਜਿਹੜੀ ਗੁੱਲੀ ਡੰਡਾ ਕ੍ਰਿਕਟ ਚੱਲਦੀ ਹੈ, T20 ਬਿਗ ਬੈਚ ਚੱਲ ਰਹੀ ਆ, ਤੇ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੈ ਕਿ ਵਨਡੇ ਸੀਰੀਜ਼ ਕਦੋਂ ਹੋਣੀ ਆ, ਹੋਣੀ ਹੈਗੀ ਆਸਟ੍ਰੇਲੀਆ ਤੇ ਇੰਡੀਆ ਦੀ ਵਨਡੇ ਸੀਰੀਜ਼, ਜਿਹੜੀ ODI ਸੀਰੀਜ਼ ਆ ਜਾਂ
ਅੱਛਾ
T20 ਸੀਰੀਜ਼, ਉਹ ਚੱਲੂਗੀ। ਟੈਸਟ ਕ੍ਰਿਕਟ ਤਾਂ ਬੰਦ ਹੋ ਗਿਆ, ਉਹ ਤਾਂ 3-1 ਨਾਲ ਜਿਹੜੀ ਆਸਟ੍ਰੇਲੀਆ ਨੇ ਰਬੜ ਜਿੱਤ ਲਈ ਆ, ਜਿਹੜੀ ਬਾਰਡਰ ਗਵਾਸਕਰ ਟਰਾਫੀ ਸੀ ਨਾ ਉਹ ਜਿੱਤ ਲਈ ਆ,
ਹਾਂਜੀ
ਤੇ ਉਹਦੇ ਬਾਰੇ ਬਹੁਤਾ ਉਹਦਾ ਪਤਾ ਨਹੀਂ ਹੈ, ਤਾਂ ਦੇਖਦੇ ਹਾਂ ਇੰਟਰਨੈਟ ਤੇ ਰਿਸਰਚ ਕਰਕੇ ਕਿ ਕ੍ਰਿਕਟ ਕੀ ਹੋ ਰਿਹਾ ਉਹਦੇ ਵਿੱਚ, ਅਗਲੇ ਅਗਲੇ ਪ੍ਰੋਗਰਾਮ ਪਾਕਿਸਤਾਨ ਜਾਣ ਤੋਂ ਪਹਿਲਾਂ ਉਹ ਦੱਸਾਂਗੇ ਤੁਹਾਨੂੰ।
ਠੀਕ ਹੈ, ਅਤੇ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਾਂ ਕਿ ਅਗਲੇ ਹਫ਼ਤੇ ਦਾ ਪ੍ਰੋਗਰਾਮ ਅਸੀਂ ਇੱਥੋਂ ਹੀ ਕਰਾਂਗੇ, ਅਤੇ ਅਸੀਂ ਮਤਲਬ ਅਗਲੇ ਮਿਡ ਵੀਕ ਜਾਣਾ ਆ, ਕੁਛ ਦਿਨਾਂ ਵਾਸਤੇ ਜਾਣਾ ਆ, ਅਤੇ ਅਗਰ ਉੱਥੇ ਸਾਡੀ ਰਿਸੈਪਸ਼ਨ ਹੋਈ, ਇੰਟਰਨੈਟ ਦਾ ਉਪਲਬਧ ਹੋਇਆ, ਤਾਂ ਜ਼ਰੂਰ ਅਸੀਂ ਪ੍ਰੋਗਰਾਮ ਕਰਾਂਗੇ, ਅਤੇ ਅਦਰਵਾਈਜ਼ ਫਿਰ ਉਹ ਇੱਕ ਪ੍ਰੋਗਰਾਮ ਮਿਸ ਕਰਨਾ ਪਊਗਾ। ਪਰ ਇੰਡੀਆ ਤੋਂ ਪ੍ਰੋਗਰਾਮ ਚੱਲਣਗੇ, ਮੈਂ 4-5 ਹਫ਼ਤੇ ਰਹਾਂਗਾ ਉੱਥੋਂ, ਆਪਾਂ ਪ੍ਰੋਗਰਾਮ ਕਰਿਆ ਕਰਾਂਗੇ, ਭਾਜੀ ਤਾਂ ਵਾਪਸ ਆ ਜਾਣਗੇ। ਅਤੇ ਭਾਜੀ ਹੁਣ ਕੁਛ ਹੋਰ ਗੱਲਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ,
ਕਰ ਲਈਏ।
ਕਰ ਲਈਏ। ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨਸ ਆ ਰਹੀਆਂ ਨੇ, ਜ਼ਿਆਦਾਤਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਫੈਬਰੀ ਦੇ ਐਂਡ ਜਾਂ ਮਾਰਚ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈਣ ਦੇ ਆਸਾਰ ਨੇ। ਅਤੇ ਇੱਕ ਨਾ ਹੋਰ ਕਿੱਲ ਗੱਡਿਆ ਆ ਲੇਬਰ ਪਾਰਟੀ ਨੇ, ਉਹ ਇਹ ਹੈ ਕਿ ਅੱਜ ਤੋਂ 12 ਕੁ ਸਾਲ ਪਹਿਲਾਂ ਇੱਕਦਮ ਉੱਥੋਂ ਜੀ ਵੀਡੀਓ ਬਣਾ ਕੇ ਇੰਡੋਨੇਸ਼ੀਆ ਤੋਂ ਮਲੇਸ਼ੀਆ ਤੋਂ ਜੀ, ਇੱਥੇ ਭੇਡਾਂ ਦਾ ਜੀ ਇੱਥੇ ਐਂ ਕੀਤਾ ਜਾਂਦਾ, ਗਾਈਆਂ ਦਾ ਐਂ ਕੀਤਾ ਜਾਂਦਾ, ਲਾਈਵ ਟ੍ਰੇਡ ਜਿਹੜੀ ਆ, ਲਾਈਵ ਕੈਟਲ ਜਿਹੜੀ ਐਕਸਪੋਰਟ ਬੰਦ ਕਰਤੀ ਸੀ, ਠੀਕ ਹੈ? ਅਤੇ ਉਹਦੇ ਕਰਕੇ ਸਰਕਾਰ ਡਿੱਗੀ, ਫਿਰ ਕਿਸਾਨਾਂ ਨੇ ਮਤਲਬ ਬਹੁਤ ਇਹਦਾ, ਜਿੱਦਾਂ ਮੋਦੀ ਨੇ ਨੋਟਬੰਦੀ ਕੀਤੀ ਸੀ ਇੱਦਾਂ ਇਹਨਾਂ ਨੇ ਵੀ ਕੀਤੀ ਸੀ, ਅਤੇ ਬਹੁਤ ਵੱਡਾ ਨੁਕਸਾਨ ਕਿਸਾਨੀ ਨੂੰ ਹੋਇਆ ਸੀਗਾ। ਹੁਣ ਇੱਕ ਬਿੱਲ ਪਾਸ ਹੋਇਆ ਆ ਫੈਡਰਲ ਗਵਰਨਮੈਂਟ ਦਾ ਕਿ ਜਿਹੜੀ ਭੇਡ ਸਮੁੰਦਰੀ ਐਕਸਪੋਰਟ ਦੇ ਰਾਹੀਂ ਐਕਸਪੋਰਟ ਹੁੰਦੀ ਹੈ, ਜਾਂਦੀ ਆ ਖਾਸ ਕਰਕੇ ਮਿਡਲ ਈਸਟ ਦੇਸ਼ਾਂ ਨੂੰ, ਅਤੇ ਉਹ 'ਤੇ ਲਾਅ ਬਣ ਗਿਆ ਵੀ ਹੁਣ ਉਹ ਨਹੀਂ ਜਾ ਸਕਦੀ, ਬੰਦ ਕਰਤੀ ਆ,
ਅੱਛਾ ਜੀ।
ਹਾਂ ਬੈਨ ਕਰਤੀ ਆ ਉਹ, ਤਾਂ ਉਹਦੇ ਕਈ ਮਤਲਬ ਦੱਸੇ ਜਾ ਰਹੇ ਨੇ, ਕਹਿੰਦੇ ਕਿ ਜਿਹੜੀਆਂ ਭੇਡਾਂ ਜਦੋਂ ਸਮੁੰਦਰ 'ਚ ਲੱਗ ਜਾਂਦੇ ਨਾ, ਬਿਲਕੁਲ ਟਾਈਟ ਕਰਕੇ ਲੈ ਕੇ ਜਾਂਦੇ ਨੇ, ਇਹ ਤਾਂ ਮੈਂ ਵੀ ਦੇਖਿਆ ਵੀ ਉਹ ਭੇਡਾਂ ਨੂੰ ਹਿੱਲਣ ਜੁੱਲਣ ਦਾ ਕੋਈ ਨਹੀਂ ਹੁੰਦਾ, ਉਹਦੇ ਵਿੱਚ ਮਰ ਵੀ ਜਾਂਦੀਆਂ ਨੇ ਕਈ ਭੇਡਾਂ, ਅਤੇ ਇੱਦਾਂ ਨਹੀਂ ਹੈਗਾ ਵੀ ਮਤਲਬ ਬਹੁਤ ਪੈਕ ਕਰਕੇ ਲੈ ਕੇ ਜਾਂਦੇ ਨੇ, ਮਤਲਬ ਇਹਨੂੰ ਸੁਧਾਰਨ ਦੀ ਬਜਾਏ ਟੋਟਲੀ ਬੰਦ ਹੀ ਕਰ ਦਿੱਤਾ। ਇਹਦੇ ਨਾਲ ਕੀ ਹੋ ਰਿਹਾ ਆ ਕਿ ਜਿਹੜੀ ਮਾਰਕੀਟ ਖਾਲੀ ਹੋ ਰਹੀ ਆ, ਔਰ ਉਸ ਨੂੰ ਭਰਨ ਦੇ ਲਈ ਹੋਰ ਕੰਟਰੀ ਆਫਰ ਕਰ ਰਹੇ ਨੇ ਕਿ ਚਲੋ ਛੱਡੋ, ਆਸਟ੍ਰੇਲੀਆ ਨੇ ਨਹੀਂ ਭੇਜਣੀ, ਤੁਸੀਂ ਸਭ ਤੋਂ ਲੈ ਲਓ, ਕਿਉਂਕਿ ਉਹ ਦੇਸ਼ ਜਿਹੜੇ ਮਿਡਲ ਈਸਟ ਵਾਲੇ ਆ ਉਹ ਹਲਾਲ ਕਰਦੇ ਨੇ, ਉਹ ਆਪ ਹਲਾਲ ਕਰਨਾ ਚਾਹੁੰਦੇ ਨੇ, ਅਤੇ ਆਸਟ੍ਰੇਲੀਆ ਵਾਲੇ ਚਾਹੁੰਦੇ ਨੇ ਕਿ ਵੀ ਨਹੀਂ, ਅਸੀਂ ਤੁਹਾਨੂੰ ਇੱਦਾਂ ਭੇਡ ਨਹੀਂ ਦੇਣੀ, ਅਸੀਂ ਇੱਥੇ ਪ੍ਰੋਸੈਸਿੰਗ ਯੂਨਿਟ ਲਾਵਾਂਗੇ, ਬੁੱਚੜਖਾਨਾ ਬਣਾਵਾਂਗੇ, ਉਹ ਅਸੀਂ ਤੁਹਾਨੂੰ ਭੇਡ ਦਾ ਮੀਟ ਇੱਥੋਂ ਹੀ ਹਲਾਲ ਕਰਕੇ ਭੇਜਾਂਗੇ।
अच्छा जी
हाँ ये उदा टेक्निकली तो यही है, ये वधिया आ कि इत्थे वो भेड़ा प्रोसैस करके जा मीट जिहड़ा आ वो तुसी भेज सकदे आ, पर इहदे नाल भी आस्ट्रेलिया दे फार्मरां नूं कई घाटे पैणगे। ते मैनू लगदा कि बिल जिहड़ा पास कीता आ ये एक
हाँ जी
निशानी है, एक निशानी है कि जिहड़ी मौजूदा सरकार है उन्हें ये अंदाजा ला लिया आ कि वो हार जाएंगे इस बार, लेबर गवर्नमेंट सरकार बने नहीं, क्योंकि बहुत थोड़ियां वोटों की मेजोरिटी है, एक या दो सीटों की
हाँ
मेजोरिटी
जी
है। सो ये भी एक इंडीकेटर है कि जिहड़ी सरकार बदलने के पूरे पूरे चांस ने आस्ट्रेलिया दे विच। दूजा इंडीकेटर ये है कि जिन्नियां यूनियनज हुण मतलब स्ट्राइकां कर रही हैं देश दे
हाँ
विच,
जी
वो भी
हाँ जी
सरकार लेबर सरकार डिगण तो पहला हुंदी आ स्ट्राइकां ने। तो इन्हां स्ट्राइकां का भी एक सीधा ही अंदाजा हुंदा है कि जाण तो पहला इन्हां ने स्ट्राइक करनी हुंदी है, लेबर ने उन्हां नूं मान लेना हुंदा है, भाव प्राइस वगैरह वधा देने हुंदे आ जाण तो पहला। तो ये एक मौका सुनहरी हुंदा है लेबर यूनियन से वास्ते अपने। सो ये भी एक इंडीकेटर है कि
हाँ जी
सरकार जिहड़ी है बदल जाए। तुहाडा की अंदाजा है?
समझी, मेरा अंदाजा बिल्कुल ठीक है जिदा तुसीं किया है कि इदा दे टैक्टिक्स कीते जांदे आ ते उहदे नाल थोड़े थोड़े बेनिफिट लाए जांदे, जिदा तनखाह बढ़ सकदी आ, अपनी पावर बढ़ा सकदे आ, ते जिहड़ी अगली गवर्नमेंट आऊगी उहनूं थोड़ी जिही ट्रबल आ सकदी इहदे नाल, मैं तां इही कहांगा।
जी। ते दूजे पासे भाजी
ते उहदा दूजे पासे
ट्रंप
हरदीप इहते
साहब
वी कमेंट करो, दिल्ली विच वी चोणां हो रहियां, उहदे ते वी साडे जिहड़े पारकू स्रोते आ उहनां दे निगाहां टिकियां होईयां आ दिल्ली इलेक्शन दे उपर, ते आम आदमी पार्टी भी उत्थे
ओ आप
जिदा पाठी सिंह आ जां पुजारी आ उहनां नूं भी कहिंदे 18-18 हज़ार रुपया 1 महीने दी तनखाह दिया करनी आ, ते औरतां नूं 2-2 हज़ार रुपया मिलिया करना, 2100-2100 रुपया मिलिया करना, ते बिजली दे होर यूनिट माफ कर देने आ, ते इदां दियां गल्लां उत्थे सामने आ रहियां। ते थोड़ी की पेशन गोई है जां साडे स्रोतियां दी की पेशन गोई है कि दिल्ली विच आम आदमी पार्टी अपनी सरकार रिपीट करूगी, सारे पंजाब दे एमएलए उत्थे जाके बिठा दिते आ कि तुसी उत्थे जाके प्रचार करो, और प्रचार तां ही करूगे उत्थे जे हिंदी छड़ के पंजाबी छड़ के हिंदी बोलूगे, एक पासे तां तुसी कहने वे पंजाबी नूं बढ़ावा देना वो साडी माँ आ, दूजे पासे गुरदास मान ने कहता जी साडी मासी आ, हुण जाके मासी ही बोलणी आ, फिर तां पंगा पैणा ही है, इहदे बारे गल करो।
भाजी दिल्ली च इलेक्शन हो रही है, असी पिछले हफ्ते कीता सीगा, केजरीवाल ने एक जुमला छड्डिया ते ज्ञानी
हाँ
संतोख
जी
सिंह जी नाल गल हुई सी कि जिहड़े ग्रंथी है पुजारी है उन्हां नूं 18-18 हज़ार रुपया मिलना है। असी इत्थे
मिलना, हाँ जी
खुलासा कीता सीगा, ठीक है। जे वो
अच्छा
दिल्ली
जी
च मिलना तो आने वाली पंजाब इलेक्शन च भी भगवंत मान वो कड़ा घुमाऊगा पंजाबियों के उत्ते।
हाँ जी
तो
हाँ जी
असी इतने खुल के गल की सी तो काफ़ी सलाया भी, तो मैं गुरद्वारा साहब गया प्रोग्राम
हाँ
तो बाद,
जी
तो
हाँ जी
असी उत्ते बैठे तो स्टेज सैकटरी का काम मेरे को होंगे है, तो बाद के जो हुक्मनामा साहब लैके प्रसाद वंड के उत्ते फिर पिछे बैठ के माया गिननी हुंदी है ना, होर जो कागज पत्र करना
हाँ जी
हुंदा। तो भाई साहब
हाँ
बैठे सी
जी
तो हसन लग गए मेरे वालों देख के, भाई बलबीर सिंह जी साढ़े हेड ग्रंथी,
अच्छा
तो
जी
कहिंदे भाई साहब ते केजरीवाल साहब नू कह के सानू भी लवा दिओ फिर 18-18 हज़ार रुपया नाले हसन लग गए ना,
अच्छा
उन्हें वो प्रोग्राम
हाँ
सुनते
जी
हैं देखते भी है। तो
हाँ जी हाँ
मेरा
जी
मैं हासे हासे च कहता मैं क्या भाई साहब हाई तो जेडे
हाँ
पिछली
जी
बार दे मौलवी है वही धरने ते बैठे है
सानू नहीं
पिछली
दिता
बार उन्हां नू देने सीगे वो हजे धरने ते बैठे है, भी 15 लाख
हाँ
वाले भी अजे इदा ही बैठे है अकाउंट कलाई है ना, उपर नू मूंह चक्की
जी
बैठे ने भी पैसे आऊंगे। भी मैं क्या
डिगूगे
हाँ मैं क्या औखा भाई साहब, तो देख लो जे धरने आ तो बहना तो कह दें आस्ट्रेलिया नाम भी
हाँ
लिखा
जी
दें बिच भी आस्ट्रेलिया के भाइयों भी लवाओ पैसे, वो हसन लग
लवाओ
गए
पैसे हाँ
उत्ते
जी
हादसा पै गया। तो भाई साहब कहते फिर तो इदा इदा होया करूगी भी
हाँ
वो
जी
महाराज की हजूरी च बैठ के फिर केजरीवाल के गुण गाने पिया करूंगे है ना।
हाँ
ते
जी
मैं
सही
क्या हुण
लगूगा
मैं क्या तुसी हुण देख लो भी जे हुण तां संगत तुहानू मतलब पे करदी है जां चढ़ावा दिंदी है कीर्तन भेटा दिंदी है, भी जे की तुसी हुण संगत दी महिमा करदे हो गुरु दी महिमा करदे हो गुरु दी संगत दे रही है, ਤੇ ਜੇ ਤੁਹਾਨੂੰ ਸਰਕਾਰਾਂ ਨੇ ਦੇਣਾ ਫਿਰ ਕਹਿੰਦੇ ਹਾਂ, ਜੇ ਸਰਕਾਰਾਂ ਨੇ ਦੇਣਾ ਫਿਰ ਕਹਿੰਦਾ ਫਿਰ ਸਾਨੂੰ ਮਜਬੂਰੀ ਬਣ ਜਾਣੀ ਆ, ਉਹਨੇ ਕਹਿਣਾ ਵੀ ਤੁਹਾਨੂੰ ਪੈਸੇ ਨਹੀਂ ਮਿਲਿਆ ਕਰਨੇ। ਚਲੋ ਸਾਡੀ ਆ ਗੱਲਬਾਤ ਹੋਈ, ਤੇ ਬਾਅਦ ਚੋਂ ਮੈਨੂੰ ਪਤਾ ਲੱਗਾ ਕਿ ਉਹ ਕੋਈ ਭਾਈਆਂ ਨੂੰ ਚੱਕ ਰਿਹਾ ਸੀ, ਤੇ ਤੁਹਾਡੇ ਉਲਟ ਬੋਲ ਰਹੇ ਸੀ ਜੀ ਰੇਡੀਓ ਤੇ। ਉਹ ਹਾਲਾਂਕਿ ਭਾਈ ਸਾਹਿਬ ਨੇ ਖੁਦ ਪ੍ਰੋਗਰਾਮ ਸੁਣਿਆ ਸਾਡੇ, ਉਹ ਬਜਾ ਭਾਈ ਸਾਹਿਬ ਜਸਟੀਫਿਕੇਸ਼ਨ ਦਿਆ, ਉਹ ਨਹੀਂ ਉਹ ਸਾਡੇ ਉਲਟ ਨਹੀਂ, ਉਹਨੇ ਨਹੀਂ ਕਹਿੰਦੇ ਤੁਹਾਡੇ ਉਲਟ ਬੋਲ ਰਹੇ ਸੀ, ਉਹਦੀ ਉਹ ਹੁੰਦਾ ਕੌਣ ਹੈ ਬੋਲਣ ਵਾਲਾ। ਤੇ ਉਹ ਮੈਂ ਕਿਹਾ ਉਹ ਜੁਮਲਾ ਉੱਧਰ ਛੱਡਿਆ, ਕਲੇਸ਼ ਇੱਧਰ ਸਾਡੇ ਘਰੇ ਪੈ ਗਿਆ ਹਨਾ ਬਿਨਾਂ ਕਿਸੇ ਗੱਲ ਤੋਂ।
ਅਮਨਦੀਪ, ਮੇਰਾ ਕੁਐਸਚਨ ਇਹ ਆ ਵੀ ਤੁਹਾਡੀ ਪੇਸ਼ਨ ਗੋਈ ਕੀ ਆ?
ਭਾਜੀ ਮੈਨੂੰ ਨਹੀਂ ਸਮਝ ਆਉਂਦੀ, ਮੈਨੂੰ ਲੱਗਦਾ ਨਹੀਂ ਵੀ, ਦੇਖੋ ਓਪੋਜੀਸ਼ਨ 'ਚ ਕੋਈ ਖੜਦਾ ਨਹੀਂ ਹੈਗਾ, ਬੀਜੇਪੀ ਜਿਹੜੀ ਆ ਕਾਂਗਰਸ ਦੀ ਤਾਂ ਆਉਣੀ ਨਹੀਂ ਹੈਗੀ, ਦੈਟਸ ਫੋਰ ਸ਼ੋਰ, ਠੀਕ ਹੈ। ਪਰ ਜੇ ਬੀਜੇਪੀ ਲੜੇ ਉੱਥੇ, ਉਹ ਉਹ ਉਹਨਾਂ ਨੇ ਸੀਟਾਂ ਖਾਲੀ ਛੱਡੀਆਂ ਹੋਈਆਂ ਨੇ, ਅਤੇ ਉਹ ਮਤਲਬ ਬੀ ਟੀਮ ਹੀ ਹੈ ਬੀਜੇਪੀ ਦੀ, ਇੱਕੋ ਹੀ ਗੱਲ ਹੈ। ਉਹ ਕਹਿੰਦੇ ਪਿਆ ਲੋਕਲ ਲੈਵਲ, ਲੋਕਲ ਲੈਵਲ ਜਿਹੜੀ ਚੱਕੀ ਚੱਲੋ ਤੁਸੀਂ, ਐਵੇਂ ਅਸੀਂ ਫਸਣਾ ਇੱਥੇ ਛੋਟੇ ਮੋਟੇ ਕੰਮਾਂ ਦੇ ਵਿੱਚ, ਇਹ ਕੇਜਰੀਵਾਲ ਨੂੰ ਦਿੱਤਾ ਹੋਇਆ। ਸੋ ਉਹ ਲਿਟਰਲੀ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਬੀਜੇਪੀ ਹੀ ਰੂਲ ਕਰ ਰਹੀ ਹੈ ਥਰੂ, ਮਤਲਬ
ਬੀਜੇਪੀ ਆਪਣਾ ਉਹ ਭਗਵੰਤ ਮਾਨ ਦੇ ਥਰੂ, ਉਧਰ ਕੇਜਰੀਵਾਲ ਦੇ ਥਰੂ, ਦੋਨਾਂ ਰਾਜਾਂ ਦੇ ਆਪਣਾ ਉਹਦਾ ਹੋਲਡ ਹੈਗਾ ਆ, ਉਹ
ਪ੍ਰੋਕਸੀ
ਜੋ ਕਰਾਣਾ ਚਾਹੁੰਦੇ ਕਰੀ ਜਾਂਦੇ ਆ ਇਹ, ਤੇ ਉਹਨਾਂ ਨੇ ਆਪ ਜ਼ਰੂਰ ਆ ਕੇ ਸਿੱਧੇ ਲੋਕਾਂ ਤੋਂ ਗਾਲਾਂ ਖਾਣੀ ਆ, ਇਹੀ ਖਾਈ ਆ।
ਉਹ ਪ੍ਰੋਕਸੀ ਗਵਰਨੈਂਸ ਕਹਿੰਦੇ ਆ ਉਹਨੂੰ, ਕਿਸੇ ਦੇ ਥਰੂ। ਹੁਣ ਪ੍ਰੋਕਸੀ ਗਵਰਨੈਂਸ ਇਹ ਹੋ ਗਈ ਕਿ ਪਹਿਲਾਂ ਗੋਰੇ ਕੀ ਕਰਦੇ ਹੁੰਦੇ ਸੀਗੇ ਕਿ ਉਹ ਕੰਟਰੀ ਜਾਂਦੇ ਸੀ, ਢਾਉਂਦੇ ਸੀ, ਲੜਦੇ ਸੀਗੇ ਹਨਾ, ਤੇ ਫਿਰ ਉੱਥੇ ਰਾਜ ਕਰਦੇ ਸੀ, ਉਹਨਾਂ ਨੂੰ ਪਾੜਦੇ ਸੀ, ਕਿੰਨੇ ਰਿਸੋਰਸਿਸ ਉਹਨਾਂ ਦੇ ਵੇਸਟ ਹੁੰਦੇ ਸੀਗੇ, ਫਿਰ ਉਹ ਐਜੀਟੇਸ਼ਨ ਸ਼ੁਰੂ ਹੋ ਜਾਂਦੀ ਸੀ। ਠੀਕ, ਉਹਨਾਂ ਨੇ ਫਿਰ ਉਹ 1945 ਤੋਂ ਬਾਅਦ, ਜੰਗ ਤੋਂ ਬਾਅਦ, ਵਰਲਡ ਵਾਰ ਤੋਂ ਛੱਡਣੇ ਸ਼ੁਰੂ ਕਰਤੇ ਕੰਟਰੀ, ਅਤੇ ਅਮੈਰੀਕਾ ਨੇ ਟੇਕ ਓਵਰ ਕਰਨਾ ਸ਼ੁਰੂ ਹੋਇਆ। ਮੈਂ ਇੱਕ ਬਹੁਤ ਹੀ ਮਤਲਬ ਸਿਆਣੇ ਬੰਦੇ ਜਿਹੜੇ ਨੇ ਇੰਟਰਨੈਸ਼ਨਲ ਪੱਧਰ ਦੇ ਹੁੰਦੇ ਨੇ, ਉਹਦਾ ਇੱਕ ਵਿਚਾਰ ਸੁਣ ਰਿਹਾ ਸੀ ਕਿ ਚੱਲ ਹੁਣ ਵੀ ਉਹੀ ਕੁਛ ਰਿਹਾ ਆ, ਚੱਲ ਹੁਣ ਵੀ ਜਿਹੜੀ ਇੰਪੀਰੀਅਲਿਜ਼ਮ ਚੱਲ ਰਿਹਾ, ਕਲੋਨੀਅਲਿਜ਼ਮ ਚੱਲ ਰਿਹਾ, ਪਰ ਹੁਣ ਜਿਹੜਾ ਅਮਰੀਕਾ ਦਾ ਮਾਡਲ ਚੱਲ ਰਿਹਾ, ਪਹਿਲਾਂ ਚੱਲਦਾ ਸੀ ਬ੍ਰਿਟਿਸ਼ ਮਾਡਲ, ਹੁਣ ਅਮਰੀਕਾ ਦਾ ਮਾਡਲ ਚੱਲ ਰਿਹਾ। ਬ੍ਰਿਟਿਸ਼ ਮਾਡਲ ਤੁਹਾਨੂੰ ਦੱਸ ਹੀ ਚੁੱਕੇ ਹਾਂ ਆਪਾਂ, ਉਹਨੂੰ ਚੱਲ ਵੀ ਚੁੱਕੇ ਹਾਂ ਭਾਰਤੀ, ਪਰ ਹੁਣ ਜਿਹੜਾ ਅਮਰੀਕਾ ਦਾ ਮਾਡਲ ਉਹ ਇਹ ਆ ਕਿ ਉਹ ਕਹਿੰਦੇ ਨੇ ਸਾਨੂੰ ਲੋੜ ਹੀ ਨਹੀਂ ਉੱਥੇ ਰਾਜ ਕਰਨ ਦੀ, ਇਨ ਦਾ ਐਂਡ ਤਾਂ ਪੈਸਾ ਹੀ ਲੈ ਕੇ ਆਉਣਾ ਉੱਥੋਂ, ਲੁੱਟਣਾ ਹੀ ਆ ਆਪਾਂ, ਠੀਕ ਹੈ ਨਾ। ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ ਐਵੇਂ ਇਹਨਾਂ ਨੂੰ ਕਰਨ ਦਿਓ ਰਾਜ, ਇਹਨਾਂ ਦੇ ਬੰਦੇ ਬਹਿਣ ਮੋਹਰੇ ਤਾਂ ਇਹੀ ਸਾਰਾ ਕੁਛ ਕਰਨ। ਵੀ ਉਹ ਕਹਿੰਦੇ ਵੀ ਸਰਕਾਰ, ਮਤਲਬ ਕਿ ਇੰਡੀਆ ਦੇ ਵਿੱਚ ਇਹ ਕਹਿੰਦੇ ਸਰਕਾਰ ਤੁਹਾਡੀ ਬਣਾ ਦਿੰਦੇ ਹਾਂ, ਠੀਕ ਹੈ,
ਹਾਂਜੀ
ਅਸੀਂ ਤੁਹਾਡੀ ਸਪੋਰਟ ਕਰ ਦਿੰਦੇ ਹਾਂ, ਪਰ ਇਹ ਸਾਡੀਆਂ ਤੇਲ ਦੀਆਂ ਕੰਪਨੀਆਂ, ਸਾਡੀਆਂ ਫੂਡ ਦੀਆਂ ਕੰਪਨੀਆਂ, ਸਾਡੀਆਂ ਕੈਮੀਕਲ ਦੀਆਂ ਇਹ ਫੈਕਟਰੀਆਂ ਤੁਹਾਡੇ ਦੇਸ਼ 'ਚ ਲੱਗਣਗੀਆਂ, ਕਾਰਾਂ ਸਾਡੀਆਂ ਵਿਕਣਗੀਆਂ, ਇਹ ਚੀਜ਼ਾਂ ਵਿਕਣਗੀਆਂ, ਤੁਸੀਂ ਇਹ ਬਿੱਲ ਪਾਸ ਕਰੋਗੇ, ਹਾਂ ਵੀ ਆਹ ਕੰਪਨੀ ਇੱਥੇ ਆ ਸਕਦੀ ਆ। ਅਸੀਂ
ਜਿੱਦਾਂ ਹੁਣ ਮੈਂ ਇੱਕ ਹੋਰ ਵੀ ਤੁਸੀਂ ਦੇਖੋਗੇ, ਜਿੱਦਾਂ ਇੱਕ ਸਟੇਟ ਆਫ ਕਤਰ ਆ, ਜਿਹਦੀ ਕਤਰ ਏਅਰਵੇਜ਼ ਵੀ ਆ, ਬਹਿਰੀਨ ਆ, ਛੋਟੇ ਛੋਟੇ ਟਾਪੂ ਆ, ਛੋਟੇ ਛੋਟੇ ਕੰਟਰੀ ਆ, ਜਿਹੜੇ ਕਿ ਰਾਜੇ ਤਾਂ ਉਹਨਾਂ ਦੇ ਹੀ ਆ, ਲੇਕਿਨ ਉੱਥੇ ਚੱਲਦੀ ਤਾਂ ਅਮੈਰੀਕਾ ਦੀ ਆ, ਉਹ ਅਮੈਰੀਕਾ ਦੀਆਂ ਐਕਚੁਅਲੀ ਬਸਤੀਆਂ ਆ, ਜਿਹਨਾਂ ਤੇ ਉਹ ਆਪਣਾ ਆਪਣੀ ਗੱਲ ਕਹਿੰਦੇ ਆ, ਉਹਨਾਂ ਦੇ ਉੱਥੇ ਅੱਡੇ ਵੀ ਆ, ਅੱਡੇ ਵੀ ਬਣਾਏ ਉਹਨਾਂ ਦੇ, ਫੌਜੀ ਅੱਡੇ ਵੀ ਆ, ਉੱਥੇ ਉਹਨਾਂ ਦਾ ਸਾਰਾ ਸਾਜ਼ੋ ਸਮਾਨ ਰੱਖਿਆ ਆ।
ਇਹੀ ਇਹੀ ਮਾਡਲ ਹੈ, ਇਹੀ ਮਾਡਲ
ਹੈ, ਇਹੀ ਗੱਲ ਆ,
ਇਹੀ ਮਾਡਲ ਹੈ ਨਾ, ਉਹ ਕਹਿੰਦੇ
ਇਹੀ ਮਾਡਲ,
ਰਾਜ ਤੁਹਾਡੇ ਹੀ ਬੰਦੇ ਕਰਨਗੇ, ਤੁਸੀਂ ਕਰੋ, ਪਰ ਜੇ ਤੁਸੀਂ ਸਾਡੇ ਤੋਂ ਬਾਹਰ ਗਏ ਤਾਂ ਅਸੀਂ ਤਖਤਾ ਪਲਟਾਂਗੇ। ਮੇਰੇ ਖਿਆਲ 100
ਨਹੀਂ, ਰਾਜ ਤੁਸੀਂ ਬੰਦੇ ਕਰੋਗੇ, ਪਰ ਰਾਜ ਅਸੀਂ ਕਰਾਂਗੇ।
ਉਹ ਨਾ ਮੈਂ ਉਹ ਅੰਕੜੇ ਮੈਨੂੰ ਹੁਣ ਪੂਰੇ ਯਾਦ ਨਹੀਂ, ਪਰ 150 ਤੋਂ
ਨਹੀਂ, ਰਾਜ ਤੁਸੀਂ ਕਰੋਗੇ, ਰਾਜ ਕਰਾਵਾਂਗੇ,
ਕਰਾਵਾਂਗੇ, ਹਾਂ, 150 ਤੋਂ ਉੱਤੇ ਦੇਸ਼ਾਂ ਦੇ ਤਖਤੇ ਪਲਟ ਚੁੱਕਾ ਹੈ ਅਮਰੀਕਾ। ਉਹ ਪਲਟੇ ਤਾਂ ਆ ਕਿਉਂਕਿ ਉਹਨਾਂ ਦੇ ਕਈ ਵਾਰੀ ਵਿਰੋਧੀ ਆ ਜਾਂਦੇ ਨੇ ਅਤੇ ਉਹਨਾਂ ਨਾਲ ਲਾ ਕੇ ਨਹੀਂ ਖਾਂਦੇ, ਅਤੇ ਉਹ ਕਹਿੰਦੇ ਇੱਦਾਂ ਨਹੀਂ ਹੋਣੀ, ਸਾਡੇ ਚਹੇਤੇ ਜਿਹੜੇ ਆ ਉਹ ਸਰਕਾਰਾਂ ਦੇ ਵਿੱਚ ਸਰਕਾਰ ਚਲਾਉਣਗੇ ਤੁਹਾਡੇ ਦੇਸ਼ ਦੇ ਵਿੱਚ, ਸਾਡੀਆਂ ਸਿਰਫ ਕੰਪਨੀਆਂ ਉੱਥੋਂ ਤੇਲ ਕੱਢਣਗੀਆਂ, ਉੱਥੋਂ ਤੁਹਾਡੇ ਰਿਸੋਰਸਿਸ ਕੱਢਣਗੀਆਂ, ਅਸੀਂ ਲੈ ਜਾਵਾਂਗੇ, ਇੱਥੇ ਪ੍ਰੋਸੈਸ ਕਰਕੇ ਕਰ ਦਾਂਗੇ, ਤਾਂ ਮਤਲਬ ਸਾਨੂੰ ਕੋਈ ਲੈਣ ਦੇਣ ਨਹੀਂ, ਤੁਸੀਂ ਆਪਣੇ ਲੋਕਾਂ ਨੂੰ ਕੀ ਦੇਣਾ ਹੈ, ਕੀ ਨਹੀਂ ਦੇਣਾ, ਕਿਹੜੇ ਰੂਲਸ ਹੈ, ਕਿਹੜੇ ਰੈਗੂਲੇਸ਼ਨ ਹੈ, ਦੈਟਸ ਅਪ ਟੂ ਯੂ। ਮਤਲਬ ਇਹ ਹੈਗੀ
ਮਿੱਤਰ, ਤਾਂ ਸਾਡਾ ਤੁਹਾਡਾ ਮਿੱਤਰ ਤਾਂ ਥੋੜ੍ਹਾ ਜਿਹਾ ਉਹਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕੌਣ?
ਸਾਡਾ ਮਿੱਤਰ
ਟਰੰਪ।
ਆਹੋ,
ਨਹੀਂ ਨਹੀਂ ਟਰੰਪ ਨੇ ਦੇਖੋ, ਹੁਣ ਟਰੰਪ ਦੀ ਜਿਹੜੀ ਗੱਲ ਹੈ ਉਹ ਪਨਾਮਾ ਕਨਾਲ 'ਤੇ ਜੀ ਮੈਂ ਕੰਟਰੋਲ ਕਰਨਾ ਆ, ਗ੍ਰੀਨਲੈਂਡ ਵੀ, ਮਿਲਟਰੀ ਐਕਸ਼ਨ ਵੀ ਕਰ ਲੈਣਾ, ਉਹਨਾਂ ਜਿਹੜਾ ਮੈਂ ਸਾਡੇ ਨਾਲ ਰਲੇ ਪ੍ਰੋਬਲਮ ਯੂਰਪ ਦੀ ਤਾਂ ਅਮਰੀਕਾ ਦੀ ਲੜਾਈ ਚੱਲ ਰਹੀ ਹੈ, ਜਿਹੜੀ ਯੂਕਰੇਨ ਦੀ ਲੜਾਈ ਚੱਲ ਰਹੀ ਹੈ, ਅਸਲ ਦੇ ਵਿੱਚ ਅਮਰੀਕਾ ਯੂਰਪ ਨੂੰ ਭੰਨ ਰਿਹਾ ਆ, ਤੋੜ ਰਿਹਾ ਆ, ਠੀਕ ਹੈ, ਆਪਣੇ 'ਤੇ ਡਿਪੈਂਡੈਂਟ ਬਣਾ ਰਿਹਾ ਹੈ, ਜਿਹੜਾ ਕਿ ਉਹ ਆਜ਼ਾਦੀ ਵੱਲ ਨੂੰ ਜਾ ਰਹੇ ਸੀ। ਵਰਲਡ ਵਾਰ ਟੂ ਹਾਰਨ ਤੋਂ ਬਾਅਦ ਜਰਮਨੀ ਇਹ ਸਾਰੇ ਹਾਰੇ ਹੋਏ ਸੀਗੇ, ਢਿਹੋ ਹੀ ਸੀਗੇ ਸਾਰਾ ਕੁਛ, ਹਾਂ, ਅਤੇ ਇਸ ਕਰਕੇ ਅਮਰੀਕਾ ਨੇ ਬਚਾਇਆ ਜਾ ਕੇ, ਪਹਿਲੀ ਗੱਲ ਤਾਂ ਰਸ਼ੀਆ ਨੇ ਬਚਾਇਆ, 70% ਰਸ਼ੀਆ ਨੇ ਬਚਾਇਆ। ਹੁਣ ਅਮਰੀਕਾ ਚਾਹੁੰਦਾ ਹੈ ਕਿ ਰਸ਼ੀਆ ਦੇ ਝੋਲੀ ਨਾ ਪੈ ਜਾਵੇ ਯੂਰਪ ਸਾਰੇ, ਅਤੇ ਇਸ ਕਰਕੇ ਉਹਨਾਂ ਨੂੰ ਇਹ ਕਮਜ਼ੋਰ ਰੱਖਣਾ ਚਾਹੁੰਦਾ ਹੈ। ਯੂਕਰੇਨ ਦੀ ਲੜਾਈ ਛੇੜੀ ਤਾਂ ਆ, ਅਤੇ ਤਾਂ ਕਿ ਉੱਧਰੋਂ ਰਸ਼ੀਆ 'ਚੋਂ ਸੌਦਾ ਬੰਦ ਹੋਵੇ ਅਤੇ ਮੇਰਾ ਸੌਦਾ ਵਿਕੇ, ਠੀਕ ਹੈ। ਇਸ ਕਰਕੇ ਉਹ ਜਿਹੜਾ ਗ੍ਰੀਨਲੈਂਡ ਹੈ, ਹੁਣ ਯੂਕਰੇਨ 'ਚੋਂ ਤਾਂ ਰਿਸੋਰਸਿਸ ਮਿਲੇ ਨਹੀਂ ਅਮਰੀਕਾ ਨੂੰ, ਕਿਉਂਕਿ ਉਹ ਤਾਂ ਉਹਨਾਂ ਨੂੰ ਛੱਡਣਾ ਪੈਣਾ ਅਮਰੀਕਾ ਨੂੰ, ਰਸ਼ੀਆ ਨੇ ਜਿੱਤਣਾ ਹੈ ਉੱਥੇ, ਜਿੱਤੇ ਗਿਆ। ਹੁਣ ਉਨੇ ਹੀ ਰਿਸੋਰਸਿਸ ਗ੍ਰੀਨਲੈਂਡ ਦੇ ਵਿੱਚ ਹੈ ਔਰ ਉਹਨਾਂ ਦੇ ਗਵਾਂਢ 'ਚ, ਉਹਨੇ ਕੀ ਕਰਨਾ ਹੈ। ਗ੍ਰੀਨਲੈਂਡ ਹੁਣ ਡੈਨਮਾਰਕ ਦੀ ਇੱਕ ਆਜ਼ਾਦ ਸਟੇਟ ਹੈ ਉਹ ਗ੍ਰੀਨਲੈਂਡ, ਹੁਣ ਉਹ ਗ੍ਰੀਨਲੈਂਡ 'ਤੇ ਕਬਜ਼ਾ ਕਰਕੇ ਉੱਥੋਂ ਸੌਦਾ ਕੱਢ ਕੇ ਉਹ ਯੂਰਪ ਨੂੰ ਹੀ ਵੇਚਣਾ ਹੈ ਮੁੜ ਕੇ। ਇਹ ਹੈ ਮਤਲਬ ਮਨਸ਼ਾ ਇਹ ਹੈ, ਅਤੇ ਪੈਸੇ ਉਹਨੀ ਪੂਰੇ ਗ੍ਰੀਨਲੈਂਡ 'ਚੋਂ ਕਰਨੇ ਆ। ਹੁਣ ਟਰੰਪ ਇਸ ਕਰਕੇ ਖਿਝਿਆ ਹੋਇਆ ਕਿ ਜਿਹੜੀ ਯੂਕਰੇਨ 'ਚ ਲੜਾਈ ਛੇੜੀ ਆ ਉਹ ਹਾਰ ਗਏ, ਉਹ ਹਾਰੇ ਇਸ ਕਰਕੇ ਆ ਕਿ ਖਰਚਾ ਸਾਰਿਆਂ ਨਾਲੋਂ ਵੱਧ ਅਮਰੀਕਾ ਦਾ ਹੋਇਆ, ਇੰਗਲੈਂਡ ਨੇ ਬਹੁਤ ਘੱਟ ਕੀਤਾ, ਇਹ ਯੂਰਪੀਅਨ ਨੇ ਕੀਤਾ ਕੁਛ ਨਹੀਂ, ਹਾਲਾਂਕਿ ਉਹਨਾਂ ਦੀ ਪ੍ਰੋਬਲਮ ਸੀਗੀ। ਸੋ ਇਸ ਕਰਕੇ ਇੱਕ ਸਜ਼ਾ ਦੇ ਰਿਹਾ ਆ ਟਰੰਪ, ਭਾਈ ਤੁਸੀਂ ਉੱਤੇ ਸਾਡੀ ਪਿੱਠ ਲਵਾਈ ਆ ਅਤੇ ਹੁਣ ਅਸੀਂ ਤੁਹਾਤੋਂ ਗ੍ਰੀਨਲੈਂਡ ਲੈ ਲੈਣਾ ਆ,
ਠੀਕ ਹੈ,
ਉਹਦਾ ਸੌਦਾ ਕੱਢ ਕੇ ਤੁਹਾਨੂੰ ਵੇਚਣਾ, ਥੋਤੋਂ ਹੀ ਪੈਸੇ ਪੂਰੇ ਕਰਨੇ ਜਿੰਨੇ ਸਾਡੇ ਲੱਗੇ। ਉੱਧਰੋਂ ਤਾਂ ਪੈਸੇ ਇਹਨਾਂ ਨੂੰ ਮਿਲਣੇ ਨਹੀਂ ਜਿੰਨੇ ਯੂਕਰੇਨ 'ਚ ਨਹੀਂ ਲਾਤੇ ਆ, ਕਿੰਨੇ ਬਿਲੀਅਨ ਡਾਲਰ ਇਹਨੇ ਲਾਤਾ ਆ, 500-600 ਬਿਲੀਅਨ ਡਾਲਰ, ਉਹ ਯੂਕਰੇਨ 'ਚੋਂ ਨਹੀਂ ਮੁੜਨਾ,
ਹਾਂਜੀ,
ਉੱਥੇ ਤਾਂ ਉਹ ਸਾਰਾ ਕਬਜ਼ਾ ਉਹਨਾਂ ਦੇ ਹੋ ਗਿਆ, ਜਿੰਨੇ ਰਿਸੋਰਸਿਸ ਆ, ਰਸ਼ੀਆ ਦਾ ਕਬਜ਼ਾ ਹੋ ਗਿਆ ਉਸ ਪਾਸੇ, ਈਸਟ ਪਾਸੇ, ਡੋਨਬਾਸ ਇਲਾਕੇ 'ਚ। ਹੁਣ ਉਹ ਖਰਚਾ ਤਾਂ ਪੂਰਾ ਕਰਨਾ ਹੀ ਹੈ ਨਾ, ਉਹ ਹੁਣ ਕਰਨ ਦੇ ਲਈ ਯੂਰਪ ਤੋਂ ਗ੍ਰੀਨਲੈਂਡ ਖੋਣਾ ਹੈ, ਇਹ ਹੈ ਮਨਸਾ।
ਟਰੂਡੋ ਹਟ ਗਿਆ ਆ, ਤੇ ਉਧਰੋਂ ਟਰੰਪ ਕਹਿੰਦਾ ਵੀ ਕੈਨੇਡਾ ਤਾਂ ਅਮਰੀਕਾ ਇਕੱਠੇ ਹੋ ਜਾਣਾ ਵਧੀਆ ਆ, ਇਹਦੇ ਬਾਰੇ ਵੀ ਹੁਣ ਗੱਲ ਬਣਦੀ ਹੈ ਥੋੜੀ ਬਹੁਤੀ ਕਰਨੀ।
ਹਾਂ, ਉਹ ਟਰੂਡੋ ਨੇ ਗਾਣਾ ਗਾ ਕੇ ਉਹਦਾ ਆਨਸਰ ਦਿੱਤਾ, ਮੂਸੇ ਵਾਲੇ ਦਾ ਗਾਣਾ ਗਾਤਾ ਹੁਣ ਮੋਰਿਓ।
ਅੱਛਾ,
ਜਿੱਦਾਂ ਹੁਣ ਤੁਸੀਂ ਮੈਨੂੰ ਪੁੱਛਦੇ ਆ ਨਾ ਵੀ ਤੁਹਾਡਾ ਕੀ ਖਿਆਲ ਹੈ, ਉਹਨੂੰ ਕਿਸੇ ਜਰਨਲਿਸਟ ਨੇ ਪੁੱਛਿਆ ਵੀ ਅਮਰੀਕਾ ਕਹਿੰਦਾ ਤੁਸੀਂ 51ਵੀਂ ਸਟੇਟ ਬਣ ਜਾਓ ਸਾਡੀ, ਠੀਕ ਹੈ, ਨਾਲ ਰਲ ਜਾਓ, ਵੀ ਤੁਹਾਡਾ ਕੀ ਖਿਆਲ ਹੈ। ਟਰੂਡੋ ਪਤਾ ਕੀ ਕਹਿੰਦਾ, ਕਹਿੰਦਾ ਯੂ ਨੋ ਦੇਰ ਵਾਜ਼ ਅ ਗੁੱਡ ਸਿੰਗਰ ਮੂਸੇ ਵਾਲਾ, ਯੂ ਨੋ ਵਟ ਹੀ ਸੈਡ, ਕਹਿੰਦੇ ਨਹੀਂ ਸਾਨੂੰ ਨਹੀਂ ਪਤਾ, ਕਹਿੰਦੇ ਉਹਦਾ ਇੱਕ ਗਾਣਾ ਆ ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਵੀ ਨਹੀਂ ਆਉਣਾ, ਤੁਸੀਂ ਭੁੱਲ ਜਾਓ
ਕੈਨੇਡਾ
ਵਾਲੇ ਕਹਿੰਦੇ ਹੁੰਦੇ, ਕਹਿੰਦੇ ਕੈਨੇਡਾ ਦਾ ਤਾਂ ਉਹ ਹਾਲ ਹੈ ਵੀ ਅਮਰੀਕਾ ਨੂੰ ਕਹਿੰਦੇ ਵੀ ਚੇਕ ਆਵੇ ਤਾਂ ਕੈਨੇਡਾ ਨੂੰ ਜ਼ੁਕਾਮ ਹੋ ਜਾਂਦਾ,
ਟਿੱਕੇ
ਹੋਏ ਨੇ ਮੈਸੇਜ ਜਿਹੜੇ ਨੇ ਉਹ ਬਹੁਤ ਘੱਟ ਆ ਰਹੇ ਨੇ, ਪਰ ਭੁਪਿੰਦਰ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਤੇ ਕੁਲਵਿੰਦਰ ਧਾਲੀਵਾਲ ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਫਲੋਰਾ ਸਾਹਿਬ ਪ੍ਰੋਗਰਾਮਾਂ ਦਾ ਆਨੰਦ ਪੰਜਾਬ ਦੀ ਧਰਤੀ ਤੋਂ, ਇਹ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਨੇ, ਕਿਆ ਬਾਤ ਹੈ, ਦੇਖ ਰਹੇ ਨੇ ਪੰਜਾਬ ਦੀ ਧਰਤੀ ਤੋਂ। ਤੇ ਪਰਮਜੀਤ ਰੂਪਰਾ ਭਾਜੀ ਸਾਡੇ ਨਾਲ ਜੁੜੇ ਨੇ ਵੁੱਡਕ੍ਰਾਫਟ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਇਨਫੋਰਮੇਸ਼ਨ ਤੇ ਵਿਚਾਰਾਂ ਚੱਲ ਰਹੀਆਂ ਨੇ, ਤੇ ਬਹੁਤ ਵਧੀਆ ਜੀ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਜੀ ਹੁਣ ਅਗਲੇ 4 ਸਾਲ ਟਰੰਪ ਦੇ ਜੁਮਲੇ ਆਉਂਦੇ ਹੀ ਰਹਿਣਗੇ ਬਸ ਮੀਡੀਆ 'ਚ ਰਹਿਣ ਦੇ ਲਈ।
ਗੱਲ ਤਾਂ ਇਹਨਾਂ ਦੀ ਠੀਕ ਆ, ਗੱਲ ਮਾੜੀ ਨਹੀਂ ਹੈ, ਟਰੰਪ ਚੰਗਾ ਵੀ ਆ ਥੋੜਾ ਜਿਹਾ।
ਨਹੀਂ ਦੇਖੋ, ਆਪਣੇ ਦੇਸ਼ ਲਈ ਤਾਂ ਚੰਗਾ ਹੋਣਾ ਚਾਹੀਦਾ ਹੀ ਆ ਸਾਰੇ ਲੀਡਰਾਂ ਨੂੰ, ਪਰ ਦੂਜੇ ਪਾਸੇ ਨਾ ਭਾਜੀ ਇੰਡੀਆ ਤੋਂ ਬੜੀ ਵਧੀਆ ਰਿਪੋਰਟ ਨਹੀਂ ਆ ਰਹੀ, ਮਾੜੀ ਰਿਪੋਰਟ ਆ ਰਹੀ ਆ।
ਨਹੀਂ ਉਹ ਤਾਂ ਇੰਡੀਆ ਤੋਂ ਤਾਂ ਕਹਿੰਦੇ ਉਹ ਜਿਹੜਾ ਪਲਟੀਬਾਜ਼ੀ ਆ, ਸ਼ਾਇਦ ਸਰਕਾਰ ਉਹ ਸਿੱਟੇ ਹੀ ਦੇਵੇ, ਇੱਦਾਂ ਵੀ ਹੋ ਸਕਦੀ ਆ, ਜਿਹੜੀ ਸੈਂਟਰ ਸਰਕਾਰ ਆ ਉਹਦੀ ਕੋਈ ਐਦਾਂ ਭਵਿੱਖ ਹੈ ਨਹੀਂ ਹੈ ਹੁਣ ਵਧੀਆ।
ਪਰ
ਜਿੱਦਾਂ ਸੈਂਟਰ ਵਿੱਚ ਸਾਡੀ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇੱਦਾਂ ਕਹਿੰਦੇ ਆ ਲੋਕ, ਹੁਣ ਪਤਾ ਨਹੀਂ ਕੀ ਗੱਲ ਆ,
ਤੁਹਾਡੇ ਮੂੰਹ ਚ ਗੱਲ ਨਿਕਲ ਜਾਂਦੀ ਹੈ ਸਾਡੀ ਬੀਜੇਪੀ ਦੀ ਸਰਕਾਰ।
ਸਾਡੀ ਨਹੀਂ, ਸਾਡੇ ਸਾਰਿਆਂ ਦੀ ਆ ਹੈਗੀ ਤਾਂ ਇੰਡੀਆ ਨਹੀਂ ਹੈ। ਮੈਂ ਤੁਸੀਂ ਯਾਰ ਉਹਦੇ ਆਪਦੇ ਦੂਜੇ ਪਾਸੇ ਲੈ ਨੇ ਚੱਕ ਕੇ ਨਾਲ ਜੋੜ ਦਿੰਦੇ ਆ। ਉਧਰ ਗੱਲ ਗੁਰਪ੍ਰੀਤ ਗਿੱਲ ਕਹਿੰਦਾ ਤੁਸੀਂ ਨਾਅਰੇ ਲਾ ਕੇ ਸੌਂ ਜਾਇਆ ਕਰੋ, ਨਾਅਰੇ ਤਾਂ ਲਾ ਕੇ ਸੌਂ ਜਾਵਾਂਗੇ, ਨੀਂਦ ਤਾਂ ਆਉਂਦੀ ਆ, ਉਹ ਠੀਕ ਹੈ ਉਹਨਾਂ ਦੀ ਵੀ ਗੱਲ ਹੈ, ਪਰ ਹੁਣ ਤੁਸੀਂ ਚਲੋ ਮਰਜ਼ੀ ਹੈ ਤੁਹਾਡੀ ਕੀ ਕਹਿ ਸਕਦੇ।
ਅੱਛਾ ਉਹ ਗੱਲ ਇਹ ਆ ਵੀ ਜਿਹੜੀ ਬੋਡੀ ਲੈਂਗੁਏਜ ਹੈ ਮੋਦੀ ਸਾਹਿਬ ਦੀ ਤੇ ਅਮਿਤ ਸ਼ਾਹ ਦੀ, ਉਹ ਨਾ ਇਲੈਕਸ਼ਨ ਤੋਂ ਕਹਿ ਲਓ ਕਿ ਮੈਜੋਰਟੀ ਖੁੱਸ ਗਈ, ਸੀਟਾਂ ਘੱਟ ਗਈਆਂ, ਜਿਹੜੇ 400 ਪਾਰ ਵਾਲਾ ਕੰਮ ਸੀ ਉਹ ਮੈਜੋਰਟੀ ਵੀ ਨਹੀਂ ਲੈ ਸਕੇ। ਠੀਕ ਹੈ, ਇੱਕ ਤਰ੍ਹਾਂ ਨਾਲ ਮੈਂ ਇਹਨੂੰ ਹਾਰ ਹੀ ਦੇਖਦਾ ਹਾਂ, ਕਿਉਂਕਿ ਪਾਰਟੀ ਇਹਨੂੰ ਹਾਰ ਦੇ ਵਜੋਂ ਦੇਖਦੇ,
ਉਹ ਵੀ ਹਾਰ ਹੀ ਦੇਖਦੇ ਆ।
ਹਾਂ, ਪਰ ਉਹ ਤੋਂ ਬਾਅਦ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਆ ਦੋਨਾਂ ਦੀ, ਹੈਂ, ਉਹ ਵੀ ਦੱਸ ਰਹੀ ਹੈ ਕਿ ਉਹ ਹਾਰੇ ਹੋਏ ਮਹਿਸੂਸ ਕਰ ਰਹੇ ਨੇ। ਜਿੱਦਾਂ ਹਾਰਿਆ ਬੋਲਦ ਨਹੀਂ ਹੁੰਦਾ, ਤੁਸੀਂ ਦੇਖਿਆ, ਤੁਸੀਂ ਤਾਂ ਬੋਲਦਾਂ ਦੀ ਖੇਤੀ ਦੇਖੀ ਹੋਣੀ ਆ, ਕਈ ਵਾਰੀ ਹਾਰਿਆ ਹੋਇਆ ਬੋਲਦ ਹੁੰਦਾ ਉਹ ਥੱਲੇ ਨੂੰ ਐਂ ਡਿੱਗੀ ਜਾਂਦਾ ਡਿੱਗੀ ਜਾਂਦਾ, ਹੈ ਨਾ। ਅਤੇ ਇੱਦਾਂ ਹੀ ਜਿਹੜਾ ਉਹ ਮੋਦੀ ਸਾਹਿਬ ਦਾ ਹੁਣ ਉਹ ਔਰਾ ਨਹੀਂ ਰਿਹਾ, ਮਤਲਬ ਉਹ ਅਮਿਤ ਸ਼ਾਹ ਉਹਨਾਂ ਦੀਆਂ ਗੱਲਾਂ ਨਹੀਂ ਰਹੀਆਂ। ਮੈਂ ਤਾਂ ਇੱਥੇ ਵੀ
ਨਹੀਂ ਰਹੀ,
ਹਾਂ ਚੜ੍ਹਦੇ, ਮੈਂ ਤਾਂ ਇਹ ਵੀ ਦੇਖ ਰਿਹਾ ਸੀਗਾ, ਇੱਕ ਦਿਨ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਇੰਡੀਆ ਦਾ, ਅਤੇ ਮੈਂ ਉਹ 'ਚ ਦੇਖ ਰਿਹਾ ਸੀ, ਇੱਕ ਲੇਡੀ MLA ਇਹ ਦੱਸ ਰਹੀ ਸੀ ਕਿ ਮੋਦੀ ਸਾਹਿਬ ਨੇ ਤਾਂ ਆਉਣਾ ਹੀ ਛੱਡ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ, ਕਹਿੰਦੇ ਆਓ ਤਾਂ ਸਹੀ, ਬੈਠ ਕੇ ਗੱਲ ਤਾਂ ਕਰੋ, ਸਾਡੀ ਸੁਣੋ ਤਾਂ ਸਹੀ। ਵੀ ਉਹ ਦੱਸ ਰਹੇ ਸੀਗੇ ਪਿਛਲੇ ਪਤਾ ਨਹੀਂ 13-14 ਦਿਨਾਂ ਦੇ ਵਿੱਚ ਉਹ ਸਾਰਾ 30-35 ਮਿੰਟ ਆਏ ਨੇ ਪਾਰਲੀਮੈਂਟ ਦੇ ਵਿੱਚ, ਵੀ ਨਾ ਉਹ ਵਿਦੇਸ਼ੀ ਦੌਰੇ 'ਤੇ ਗਏ ਨੇ, ਵੀ ਮਤਲਬ ਚਾਹ ਲੈ ਗਿਆ ਮੈਨੂੰ ਲੱਗਦਾ, ਵੀ ਉਹ ਇੱਕ ਹੁੰਦਾ ਨਾ ਬੰਦਾ ਭਰ ਜਾਂਦਾ ਆ ਵੀ ਮੈਂ ਹੁਣ ਯਾਰ, ਪਰ ਮੈਂ ਵੀ ਸੁਜੈਸਟ
ਕਰ ਲਿਆ, ਹਾਂ
ਮੈਂ ਵੀ ਇਹੀ ਸੁਜੈਸਟ ਕਰਦਾ ਹਾਂ ਕਿ ਆਹ ਹੁਣ ਪੀਕ ਟਾਈਮ ਹੈ ਮੋਦੀ ਸਾਹਿਬ ਨੂੰ ਨਾ, ਹੁਣ ਵਿਦਿਨ ਇੱਕ ਸਾਲ ਦੇ ਵਿੱਚ ਵਿੱਚ ਆਪਣਾ ਜਿਹੜਾ ਲੀਡਰ ਬਦਲ ਕੇ ਨਵਾਂ ਪ੍ਰਾਈਮ ਮਿਨਿਸਟਰ ਬਣਾ ਦੇਣ, ਤਾਂ ਮੈਨੂੰ ਲੱਗਦਾ ਇੱਕ ਟਰਮ ਹੋਰ ਕੱਢ ਸਕਦੀ ਹੈ ਬੀਜੇਪੀ, ਮੈਨੂੰ ਲੱਗਦਾ।
ਜਿੱਦਾਂ ਪੰਜਾਬ ਦੇ ਵਿੱਚ ਸਿਆਣਿਆਂ ਦੀ ਕਹਾਵਤ ਆ, ਸ਼ਾਇਦ ਸੁਣੀ ਵੀ ਸਾਰਿਆਂ ਨੇ ਸੁਣੀ ਹੋਈ ਆ ਸ਼ਾਇਦ, ਇਹ ਕੀ ਗੱਲ ਆ ਕਿ ਮੇਲਾ ਭਰਿਆ ਹੀ ਛੱਡਣਾ ਚਾਹੀਦਾ।
ਸਹੀ ਗੱਲ ਹੈ, ਸਹੀ ਗੱਲ, ਬਿਲਕੁਲ ਸਹੀ ਗੱਲ ਹੈ ਭਾਜੀ।
ਜਦੋਂ ਕਿਸੇ ਤੁਸੀਂ ਕਿਸੇ ਕੰਮ ਕਰਦੇ ਆ, ਕਿਸੇ ਯੂਨੀਅਨ ਚ ਕਿਸੇ ਗਏ ਹੋ ਆ, ਜਿੱਦਾਂ ਤੁਹਾਡੀ ਚੜ੍ਹਤ ਆ, ਜੇ ਚੜ੍ਹਤ ਬਣੀਆਂ ਬਣੀਆਂ ਵਿੱਚ ਤੁਸੀਂ ਉਹ ਤੋਂ ਐਗਜ਼ਿਟ ਹੋ ਜਾਂਦੇ ਆ, ਤੁਹਾਡੀ ਸਾਰੀ ਉਮਰ ਬਣੀ ਰਹਿੰਦੀ ਆ ਵੀ ਉਹ ਇੰਨਾ ਹੀ ਬੰਦਾ ਇਹ ਉਦੋਂ ਉੱਥੋਂ ਚਲਾ ਗਿਆ ਸੀ ਬਹੁਤ ਵਧੀਆ ਬੰਦਾ, ਜੇ ਤੁਹਾਨੂੰ ਉੱਦਾਂ ਹੀ ਉੱਥੋਂ ਕੱਢੇ ਦਿੱਤਾ ਜਾਂਦਾ ਆ ਤੇ ਤੁਸੀਂ ਤੁਹਾਡੀ, ਕਿਉਂਕਿ ਡਿਮਿਨਿਸ਼ਿੰਗ ਯੂਟਿਲਿਟੀ ਦਾ ਲਾਅ ਤਾਂ ਹਰੇਕ ਪਾਸੇ ਹੁੰਦਾ ਆ ਕਿ ਪਹਿਲਾਂ ਪਹਿਲਾਂ ਤੁਹਾਡੀ ਜਿਹੜੀ ਆ ਸ਼ਾਖ ਵੱਧਦੀ ਆ ਵੱਧਦੀ ਵੱਧਦੀ, ਇੱਕ ਪੁਆਇੰਟ 'ਤੇ ਚਲੀ ਜਾਂਦੀ, ਉੱਥੋਂ ਪੇ ਘਟਣੀ ਸ਼ੁਰੂ ਹੋ ਜਾਂਦੀ ਆ। ਅਗਰ ਉਸ ਪੁਆਇੰਟ 'ਤੇ ਤੁਸੀਂ ਛੱਡ ਦਿੰਦੇ ਆ ਚੜ੍ਹਤ ਦੇ ਵਿੱਚੇ ਵਿੱਚ, ਉਹ ਫਿਰ ਚੜ੍ਹਤ ਤੁਹਾਡੀ ਸਾਰੀ ਉਮਰ ਹੀ ਬਣੀ ਰਹਿੰਦੀ, ਜਿੱਦਾਂ ਮਨਮੋਹਨ ਸਿੰਘ ਦੀ ਚੜ੍ਹਤ ਹਮੇਸ਼ਾ ਹੀ ਬਣੀ ਰਹੀ ਆ, ਉਹ ਉਦੋਂ ਛੱਡ ਗਏ ਜਦੋਂ ਟੌਪ 'ਤੇ ਸੀਗੇ।
ਉਹਨਾਂ ਨਹੀਂ ਛੱਡ ਕੇ ਨਹੀਂ, ਇਨ ਦਾ ਐਂਡ ਚਲੋ ਹਾਰ ਵੀ ਗਏ, ਉਹ
ਹਾਰ ਵੀ
ਗਏ, ਪਰ ਉਹਨਾਂ ਦੀ ਜਿਹੜੀ ਲੀਗਸੀ ਆ ਇੱਕ ਕੰਮ ਹੈ ਹਨਾ, ਉਹ ਲੋਕਾਂ ਨੂੰ ਯਾਦ ਹੈ। ਜਿੱਦਾਂ ਹੁਣ ਉਹਨਾਂ ਦੀ ਜਿਹੜਾ ਜਦੋਂ ਰਾਜੀਵ ਗਾਂਧੀ ਆਇਆ ਤੇ ਉਹਨਾਂ ਨੇ ਓਪਨ ਅਪ ਕੀਤੀ ਇਕਨੋਮੀ, ਉਹ ਉਹਨਾਂ ਦੀ ਯਾਦ ਹੈ, ਨਿਊਕਲੀਅਰ ਟ੍ਰੀਟੀ ਯਾਦ ਹੈ ਉਹਨਾਂ ਦੀ, ਤੇ ਠੀਕ ਹੈ, ਫਿਰ ਵਰਲਡ ਲੀਡਰ ਫੋਰਮਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਸੈਂਟਰ 'ਚ ਖੜੇ ਕਰਨਾ, ਓਬਾਮਾ ਉਹਨਾਂ ਦੇ ਗੋਡਿਆਂ ਦੇ ਹੱਥ ਰੱਖ ਕੇ ਬੈਠਾ ਉਹਨਾਂ ਦੀ ਗੱਲਾਂ ਸੁਣ ਰਿਹਾ, ਠੀਕ ਹੈ। ਸੋ ਇਹ ਜਿਹੜੀਆਂ ਪੋਲਿਸੀਜ਼ ਹੈ, GST ਦੀ ਆਪਣੇ ਜਿਹੜੀ ਪੋਲਿਸੀ ਆ ਉਹ ਲੈ ਕੇ ਆਏ ਆ, ਵਿਮੈਨ ਦੇ ਲਈ ਜਿਹੜੇ ਨਰੇਗਾ ਮਨਰੇਗਾ ਦੀ ਪੋਲਿਸੀਆਂ ਲੈ ਕੇ ਆਏ ਆ, ਹਨਾ, ਵਰਕ ਟੂ
ਰਾਈਟ ਵਰਕ, ਮਨਰੇਗਾ ਮਨਰੇਗਾ ਦੀਆਂ ਪੋਲਿਸੀਆਂ ਨਾ, ਮੈਂ ਤੁਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਉਹਦਾ ਬੜਾ ਫਾਇਦਾ, ਕਿਸਾਨ ਵੀ ਉਹਦਾ ਫਾਇਦਾ,
ਕਿਸਾਨ ਵੀ ਫਾਇਦਾ ਉਠਾ ਸਕਦੇ ਨੇ, ਪਰ ਉਹ ਚਲੋ ਬਿਊਰੋਕਰੇਸੀ ਖੱਜਲ ਕਰ ਰਹੀ ਹੈ, ਵੱਖਰੀ ਗੱਲ ਹੈ, ਪਰ ਰਾਈਟ ਟੂ ਵਰਕ ਰਾਈਟ ਟੂ ਫੂਡ ਜਿਹੜਾ ਫੂਡ ਵੀ ਆ,
ਇੱਕ ਉਹਨਾਂ ਦਾ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਜਿੱਦਾਂ
ਲੈਂਡਮਾਰਕ ਹੋਈਆਂ ਨੀ, ਜਿੱਦਾਂ ਅਟਲ ਬਿਹਾਰੀ ਵਾਜਪੇਈ ਦੀ ਪੋਲਿਸੀ ਸੀ ਕਿ ਉਹਨਾਂ ਨੇ ਨਿਊਕਲੀਅਰ ਪੋਖਰਨ ਦੇ ਵਿੱਚ ਵਿਸਫੋਟ ਕੀਤਾ, ਇੰਡੀਆ ਨੂੰ ਨਿਊਕਲੀਅਰ ਪਾਵਰ ਬਣਾ ਦਿੱਤਾ, ਪਰ ਉਹ ਤੋਂ ਬੈਨ ਲੱਗਿਆ, ਪਰ ਉਹ ਉਹਨਾਂ ਦੀ ਪੋਲਿਸੀ ਯਾਦ ਹੈ ਅਟਲ ਬਿਹਾਰੀ ਵਾਜਪੇਈ ਦੀ। ਹੁਣ ਮੋਦੀ ਸਾਹਿਬ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਨੈਗੇਟਿਵ ਉਹ ਹੈਗੀ ਨੋਟਬੰਦੀ, ਵੀ ਨੋਟਬੰਦੀ ਦੀ ਜਿਹੜੀ ਪੋਲਿਸੀ ਆ, ਫਿਰ ਪੁਲਵਾਮਾ ਦਾ ਜਿਹੜਾ ਬਲਾਸਟ ਹੋਇਆ ਉਹ ਤੋਂ ਬਾਅਦ ਮਤਲਬ कांड होया है ना, जो लड़ाई छेड़न तक पहुंचे काम। सो ये हजे तक तो कोई बहुतिया ज्यादा GST की रोल आउट भी बहुत ही स्मूद नहीं हो पाई है ना। तो
नहीं नहीं आंदे जिहड़ी GST दे रोल आउट है ना, जिहड़ी GST लगाई हिंदुस्तान दे विच, ਉਹ ਤਾਂ ਕਾਫੀ ਸਕਸੈਸਫੁਲ ਮੇਰੇ ਖਿਆਲ ਦੇ ਵਿੱਚ ਹੈਗੀ ਆ। ਲੌਂਗ ਟਰਮ ਦੇ ਵਿੱਚ ਇਹਦੇ ਬੜੇ ਪੋਜ਼ਿਟਿਵ ਇੰਪੈਕਟ ਸਾਹਮਣੇ ਤੁਹਾਡੇ ਆਉਗੇ, ਆ ਵੀ ਰਹੇ ਆ।
ਭਾਜੀ ਹੈਗੀ
ਇੱਕ
ਹੈ,
ਉਹਨਾਂ ਦੀ ਪਾਲਿਸੀ ਜਿਹੜੀ ਆ,
ਹੈਗੀ ਹੈ,
ਇੱਕ ਉਹਨਾਂ ਦੀ ਪਾਲਿਸੀ
ਐਜੂਕੇਸ਼ਨ ਨਹੀਂ ਵਧੀਆ
ਨਹੀਂ
ਹੋ ਪਾਈ, ਜਿੱਦਾਂ ਉਹਨਾਂ ਨੂੰ, ਉਹਨਾਂ ਦੇ ਟ੍ਰਾਂਜੀਸ਼ਨ
ਹਾਂ,
ਟਾਈਮ
ਉਹ ਇੰਪਲੀਮੈਂਟ ਨਹੀਂ ਵਧੀਆ ਹੋ ਪਾਈ ਉਹਨਾਂ ਨੂੰ, ਉਹ ਕਨਵਿੰਸ ਨਹੀਂ ਕਰ ਸਕੇ ਲੋਕਾਂ ਨੂੰ, ਉਹ ਜੁਦੀ ਗੱਲ ਆ। ਪਰ ਉਹ ਪਾਲਿਸੀ ਮਾੜੀ ਨਹੀਂ ਹੈ, ਕਿਉਂ GST ਟਰਮ ਜਿਹੜੀ ਆ ਸਾਰੇ ਦੇਸ਼ਾਂ ਦੇ ਵਿੱਚ ਆ। ਜਿਸ ਵੇਲੇ ਤੁਸੀਂ ਫਿਸਕਲ ਪਾਲਿਸੀ ਦੇ ਵਿੱਚ ਕੋਈ ਵੀ ਰਿਫੋਰਮ ਲਿਆਉਣੇ ਆ ਲਿਆਉਣੇ ਆ, ਤਾਂ ਉਹਦੇ ਲੌਂਗ ਟਰਮ ਇੰਪੈਕਟ ਤੁਹਾਡੇ ਪੈਂਦੇ ਆ। ਤੁਸੀਂ ਆਪੇ ਕਈ ਵਾਰੀ ਗੱਲ ਕਰਦੇ ਹੁੰਦੇ ਆ ਕਿ GST ਆਉਣ ਦੇ ਨਾਲ ਜਿਹੜਾ ਟੈਕਸ ਦੀ ਸਮੂਦਿੰਗ ਹੋਈ ਆ, ਉਹਦੇ ਨਾਲ ਟੈਕਸ ਜਿਹੜੇ ਅੰਡਰ ਅੰਡਰ ਡਿਵੈਲਪਡ ਸਟੇਟ ਸੀਗੇ ਉਹਨਾਂ ਨੂੰ ਕਾਫੀ ਫਾਇਦਾ ਹੋਇਆ। ਵੈਲਦੀ ਸਟੇਟਾਂ 'ਚੋਂ ਇਹਦੀ ਇਨਕਮ ਉਹਨਾਂ ਨੂੰ ਗਈ ਆ, ਠੀਕ ਹੈ, ਪੰਜਾਬ ਦੇ ਵਿੱਚੋਂ ਵੀ ਗਈ ਆ, ਹੋਰ ਜਿਹੜੇ ਵੈਲਦੀ ਸਟੇਟਸ ਆ ਉਹਨਾਂ ਵਿੱਚੋਂ ਵੀ, ਦੂਜੇ ਜਿਹੜੇ ਛੋਟੇ ਛੋਟੇ ਸਟੇਟਸ ਆ ਜਿਹੜੇ ਜਿਹਨਾਂ ਦੀ ਇਨਕਮ ਬਹੁਤ ਘੱਟ ਹੁੰਦੀ ਸੀ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਹੁੰਦੀ ਆ। ਜਿਹੜੇ ਤੁਸੀਂ ਕੋਈ ਵੀ ਪੈਸਾ ਕਮਾਉਂਦੇ ਆ, ਤੁਸੀਂ ਗਰੀਬ ਆਦਮੀ ਨੂੰ ਦਿੰਦੇ ਆ, ਉਹ ਸਰਕਾਰਾਂ ਲੈ ਕੇ ਦਿੰਦੀਆਂ। ਚਲੋ ਜੁਦੀ ਗੱਲ ਆ, GST ਕਿੰਨੀ ਸਫਲ ਹੋਈ ਜਾਂ ਨਹੀਂ ਸਫਲ ਹੋਈ, ਉਹਨਾਂ ਦੀ ਇੱਕ ਦੋ ਹੋਰ ਪਾਲਿਸੀਆਂ ਵੀ ਜਿਹੜੀ ਮੈਨੂੰ ਚੰਗੀਆਂ ਲੱਗਦੀਆਂ, ਜਿੱਦਾਂ ਕਹਿੰਦੇ ਸ਼ੌਚਾਲਿਆ ਬਣਾਏ ਆ, ਜਿੱਦਾਂ ਛੋਟੇ ਛੋਟੇ ਘਰ ਬਣਾ ਕੇ ਲੋਕਾਂ ਨੂੰ ਦਿੱਤੇ ਆ,
ਪਰ
ਉਹਨਾਂ ਤੋਂ ਵੀ ਲੋਕ ਥੋੜੇ
ਭਾਜੀ
ਜਿਹੇ ਖੁਸ਼ ਹੈਗੇ
ਨਹੀਂ,
ਆ
ਖੁਸ਼ ਤਾਂ ਹੈਗੇ ਪਰ ਉਹ ਇੰਨੀ ਲੈਂਡਮਾਰਕ ਨਹੀਂ। ਹੁਣ GST ਦੀ ਗੱਲ ਚੱਲਦੀ ਆ, GST ਦੀ ਗੱਲ ਇਹ ਹੋਈ ਆ ਕਿ ਪੰਜਾਬ ਦੀ ਜਿਹੜੀ GST ਉਹ ਪਹਿਲੀ ਵਾਰੀ 30,000 ਕਰੋੜ ਦਾ ਨੰਬਰ ਟੱਪੀ ਆ। GST, CST, ਵੈਟ ਅਤੇ PSDT, ਇਹ ਐਕਸਾਈਜ਼ ਕਈ ਤਰ੍ਹਾਂ ਹੁੰਦੀਆਂ। ਪਹਿਲੇ 9 ਮਹੀਨੇ, ਹਜੇ ਜਾਣੀ ਕਿ ਪੂਰਾ ਸਾਲ ਹੋਇਆ ਨਹੀਂ, 9 ਮਹੀਨਿਆਂ ਦੇ ਵਿੱਚ 30,000 ਕਰੋੜ ਦਾ ਨੰਬਰ ਟੱਪ ਕੇ, ਮਤਲਬ ਦਸੰਬਰ ਤੱਕ 31,156 ਕਰੋੜ GST ਦਾ ਰੈਵਨਿਊ ਬਣਿਆ ਸੀ, ਅਤੇ ਪਿਛਲੇ ਸਾਲ 27,927 ਕਰੋੜ ਦਾ ਰੈਵਨਿਊ ਬਣਿਆ ਸੀ। ਸੋ ਇਸ ਸਾਲ ਜਿਹੜੀ ਮਤਲਬ ਦਸੰਬਰ ਦਸੰਬਰ ਤੱਕ ਮਤਲਬ ਤਕਰੀਬਨ 3-4 ਹਜ਼ਾਰ ਕਰੋੜ ਐਕਸਟਰਾ ਰੈਵਨਿਊ ਪੰਜਾਬ ਨੂੰ ਆਇਆ। ਇਹ ਇੱਕ ਜਾਣੀ ਕਿ GST ਦਾ ਨੰਬਰ ਹੈ। ਇਹਦੇ ਵਿੱਚ ਕੀ ਹੋ ਰਿਹਾ ਕਿ ਜਿਹੜੀ ਲੀਕੇਜ ਹੈ ਉਹ ਬੰਦ ਹੋ ਰਹੀ ਹੈ, ਲੀਕੇਜ ਬੰਦ ਹੋਣ ਦੇ ਨਾਲ ਰੈਵਨਿਊ ਵੱਧ ਰਿਹਾ, ਕੰਜ਼ਮਪਸ਼ਨ ਵੱਧ ਰਹੀ ਹੈ, ਫੋਰਨ ਪੈਸਾ ਵੀ ਕਾਫੀ ਜਾ ਰਿਹਾ, ਇਨਵੈਸਟਮੈਂਟਾਂ ਹੋ ਰਹੀਆਂ, ਇਨਵੈਸਟਮੈਂਟ ਇੱਦਾਂ ਨਹੀਂ ਹੋ ਰਹੀਆਂ, ਜਿਹੜੇ ਫੋਰਨਰ ਟੂਰਿਜ਼ਮ ਜਿਹੜਾ ਆ ਪੰਜਾਬ ਦਾ ਉਹ ਬੜਾ ਜਨਰੇਟ ਕਰਦਾ ਉੱਥੇ ਜਾ ਕੇ GST, ਹੈ ਨਾ। ਸੋ
ਅਮਨਦੀਪ, ਹੁਣ ਤੁਸੀਂ ਪੰਜਾਬ ਵੀ ਜਾਣਾ ਆ, ਪਹਿਲਾਂ ਵੀ ਜਾ ਕੇ ਆਏ ਆ, ਕਾਫੀ ਸਮਾਂ ਉੱਥੇ ਬਿਤਾਇਆ ਆ, ਜਿਹੜੀ ਪੰਜਾਬ ਦੀ ਐਕਚੁਲੀ ਓਵਰਆਲ ਗ੍ਰਾਸ ਰੂਟ ਸਿਚੁਏਸ਼ਨ ਆ, ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ, ਉਹਦੇ ਵਿੱਚ 2-4 ਸ਼ਬਦਾਂ ਵਿੱਚ ਕਹਿ ਕੇ ਤਾਂ ਪ੍ਰੋਗਰਾਮ ਦੀ ਸਮਾਪਤੀ ਕਰੋ, ਕੀ ਹੋ ਰਿਹਾ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ,
ਇਹੀ ਕਹਿ ਸਕਦੇ ਹਾਂ ਜੀ, 4 ਸ਼ਬਦ ਇਹੀ ਵਧੀਆ, ਇਹਦੇ ਨਾਲ ਦੇ ਸ਼ਬਦ ਨਹੀਂ ਹੈਗੇ ਜੀ ਕਿਤੇ ਵੀ। ਕੀ ਕਹਾਣਾ ਚਾਹੁੰਦੇ ਹੋ ਤੁਸੀਂ ਮੇਰੇ ਤੋਂ, ਇਹੀ ਕਹਾਣਾ ਚਾਹੁੰਦੇ ਹੋ ਨਾ? ਹੁਣ ਆਪਾਂ ਜਾ ਕੇ ਦੇਖਾਂਗੇ, ਦੇਖੋ ਆਪਾਂ ਬਹੁਤ ਰੌਲਾ ਪਾਇਆ ਵੀ ਹੋਰਡਿੰਗਾਂ ਲੱਗੀ ਜਾਂਦੀਆਂ ਜੀ, ਉਹ ਭਗਵੰਤ ਮਾਨ ਹਰੇਕ ਫੋਟੋ, ਹੁਣ ਉਹ ਤੁਹਾਨੂੰ ਦਿਖਾ ਦੇਣਾ, ਤੁਸੀਂ ਜਦ ਅੰਮ੍ਰਿਤ
ਕਲੀਨਿਕ ਤੇ ਹੋਰਡਿੰਗ ਸੀ, ਕਲੀਨਿਕ ਤੇ ਫੋਟੋ, ਉਹਦੇ ਤਾਂ ਕਹਿੰਦਾ ਕਾਲਾ ਰੰਗ ਫੇਰ ਕੇ ਹਟਾਤੀ, ਉਹ ਤਾਂ ਹਟਾਤੀ ਆ,
ਨਹੀਂ ਤੁਸੀਂ
ਕਲੀਨਿਕ ਨਹੀਂ ਬਣਾਈ ਸੀ ਆਮ ਆਦਮੀ ਪਾਰਟੀ ਕਲੀਨਿਕ,
ਉਹਨੇ ਉਹ ਤਾਂ ਬਦਲਤੇ,
ਸੈਂਟਰ ਗਵਰਨਮੈਂਟ ਕਹਿੰਦੀ ਵੀ ਤੁਹਾਨੂੰ ਪੈਸੇ ਤਾਂ ਦੇਣੇ, ਸਾਡੇ ਪੈਸੇ ਆ, ਫੇਰ ਫੋਟੋ ਹਟਾਓ, ਹੁਣ ਉਹ ਫੋਟੋ ਹਟਾਤੀ, ਹੁਣ ਸ਼ਾਇਦ ਪੈਸੇ ਦੇਤੇ।
ਪਰ ਤੁਸੀਂ ਜਦੋਂ ਅੰਮ੍ਰਿਤਸਰ 에ਅਰਪੋਰਟ ਤੇ ਉਤਰੋਗੇ ਨਾ 21 ਤਰੀਕ ਨੂੰ ਰਾਤ ਨੂੰ,
ਹਾਂਜੀ ਹਾਂਜੀ,
ਤੇ ਮੈਂ ਤੁਹਾਨੂੰ ਬਾਹਰ ਲੈਣ ਵਾਸਤੇ ਖੜਾ ਹੋਵਾਂਗਾ, ਆਹੀ ਪੱਗ, ਏਦਾਂ ਦੇ ਰੰਗ ਦੀ ਪੱਗ ਬੰਨ ਕੇ, ਠੀਕ ਹੈ?
ਅੱਛਾ ਜੀ,
ਤੇ ਤੁਹਾਨੂੰ ਭੁਲੇਖਾ ਲੱਗੇਗਾ,
ਅੱਛਾ,
ਜਦੋਂ ਤੁਸੀਂ ਬਾਹਰ ਆਉਂਗੇ ਅੰਮ੍ਰਿਤਸਰ 에ਅਰਪੋਰਟ ਤੋਂ, ਤਾਂ ਤੁਹਾਡੀ ਨਿਗਾਹ ਸਾਹਮਣੇ ਹੋਰਡਿੰਗ ਤੇ ਪਏਗੀ, ਤਾਂ ਉੱਥੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਏਗੀ ਬਹੁਤ ਵੱਡੀ,
ਅੱਛਾ ਜੀ,
ਹਾਂ, ਤੇ ਫਿਰ ਤੁਸੀਂ ਮੇਰੇ ਵੱਲ ਦੇਖੋਗੇ ਤਾਂ ਕਦੇ ਉਹਦੇ ਵੱਲ ਦੇਖੋਗੇ, ਕਦੇ ਮੇਰੇ ਵੱਲ ਦੇਖੋਗੇ, ਵੀ ਇੱਕੋ ਜਿਹੇ ਕੋਈ ਪੱਗ ਬੰਨ ਕੇ ਬੈਠੇ ਆਏ,
ਕਿਤੇ ਮੈਂ ਆਪਣਾ ਬੈਗ ਲੈ ਕੇ ਹੋਰਡਿੰਗ ਵਾਲਾ ਨਾ ਤੁਰ ਪਵਾਂ।
ਹੁਣ ਇਹ ਮੀਟਰ ਹੈ ਕਿ ਜੇ ਤਾਂ, ਹਾਂ, ਨਹੀਂ ਉੱਧਰ ਸਰਮਾ ਬਤੂਣਾ ਦਾ ਮੈਸੇਜ ਆ ਗਿਆ, ਕਹਿੰਦੇ ਮੈਂ ਵੀ ਨਾਲੇ ਹੋਣਾ, ਮੈਂ ਵੀ ਇੱਦਾਂ ਦੀ ਰੰਗ ਬੰਨ ਗਿਆ,
ਉਹਨਾਂ ਦੇ ਘਰ ਜਾਣਾ ਆਪਾਂ,
ਉਹਨਾਂ ਦੇ ਘਰ ਜਾਣਾ, ਉਹਨੇ ਨਾਲੇ ਹੋਣਾ, ਆਪਾਂ ਇਕੱਠੇ ਜਾਣਾ ਚੱਕਣ ਤੁਹਾਨੂੰ, ਮਤਲਬ ਮੈਨੂੰ ਹੁਣ ਸਾਲ ਹੋ ਗਿਆ ਗਏ ਨੂੰ 에ਅਰਪੋਰਟ ਅੰਮ੍ਰਿਤਸਰ, ਵੀ ਜੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਨਾ ਹੋਰਡਿੰਗ ਲੱਗੀ ਹੋਈ ਭਗਵੰਤ ਮਾਨ ਦੀ ਸਾਹਮਣੇ,
ਹਾਂਜੀ
ਤਾਂ
ਹਾਂਜੀ
ਫੇਰ ਸਮਝ ਲਓ ਵੀ ਸਾਡਾ ਐਵੇਂ ਇੱਥੇ ਝੱਖ ਮਾਰਨ ਦਾ 1.5-2 ਸਾਲ ਕੋਈ ਫਾਇਦਾ ਨਹੀਂ, ਸਾਨੂੰ ਕੋਈ ਸੁਣਦਾ ਹੀ ਨਹੀਂ ਹੈਗਾ, ਸਰਕਾਰ ਸਾਡੀ ਨਹੀਂ ਚੱਲਦੀ ਹੈਗੀ, ਠੀਕ ਹੈ, ਤੇ ਸਾਡੇ ਜਿਹੜੇ 4 ਸ਼ਬਦ ਤੁਸੀਂ ਕਹੀ ਜਾਂਦੇ ਇਹਨਾਂ ਦਾ ਕੋਈ ਮਤਲਬ ਨਹੀਂ ਕਹਿਣ ਕਹਾਣ ਦਾ, ਠੀਕ ਹੈ, ਉਹ ਮੈਨੂੰ ਲੱਗਦਾ ਕਿਤੇ ਹੁਣ ਸਾਡੀ ਗੱਲ ਸੁਣ ਕੇ ਏਅਰਪੋਰਟ ਤੋਂ ਲਹਾ ਨਾ ਦੇਣ ਇਹਨਾਂ 4-5 ਦਿਨਾਂ 'ਚ,
ਪਤਾ ਨਹੀਂ
ਤੇ ਉਹਨਾਂ ਨੇ ਗੱਲ
ਮਰਜ਼ੀ ਹੈ ਉਹਨਾਂ ਦੀ।
ਹਾਂ, ਤੁਹਾਨੂੰ ਦਰਸ਼ਨ ਜਾਣੀ ਕਿ ਨਿਕਲਦੇ ਸਾਰ ਹੀ ਪੰਜਾਬ ਦੇ, ਜਦ ਤੁਸੀਂ ਪਹਿਲਾਂ ਧਰਤੀ ਤੇ ਹੋਵੋਗੇ ਤਾਂ ਤੁਹਾਨੂੰ ਭਗਵੰਤ ਮਾਨ ਸਾਹਿਬ ਦੇ ਦਰਸ਼ਨ ਹੋਣਗੇ, ਠੀਕ ਹੈ,
ਅੱਛਾ,
ਤੇ ਬਾਕੀ ਗੱਲਾਂ ਬਾਅਦ ਚੋਂ। ਤੇ ਸੁਖਦੇਵ ਪੰਗੂ ਭਾਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ, ਤੇ ਜੀ ਐਸ ਰਾਣੂ ਸਾਡੇ ਨਾਲ ਜੁੜੇ ਨੇ ਲੰਗੇਰੀ ਵਾਲੇ ਫਤਿਹ ਪ੍ਰਵਾਨ ਜੀ, ਇਹ ਸਾਡੇ ਨਾਲ ਕੇਨਸ ਤੋਂ ਜੁੜਦੇ ਨੇ, ਜਗਵੀਰ ਸਿੱਖੋਂ ਕੇਨਸ ਵਾਲੇ ਇਹ ਮੈਲਬਨ ਤੋਂ ਜੁੜਦੇ ਨੇ, ਤੇ ਸਰਬਤ ਰੰਧਾਵਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਇਹਨਾਂ ਨੇ ਵੀ ਕਹਿਤਾ ਆ ਵੀ ਮੈਂ ਵੀ ਇੱਕੋ ਇਹੀ ਜਿਹੀ ਪੱਗ ਬੰਨ ਕੇ ਆਵਾਂਗਾ। ਤੇ ਭਾਜੀ ਹੁਣ ਆਪਾਂ ਲਈਏ ਇਜਾਜ਼ਤ, ਕਿਉਂਕਿ 10:01 ਹੋ ਗਿਆ, ਸਮਾਂ ਅਸੀਂ ਉੱਪਰ ਲੈ ਲਿਆ, ਅਤੇ ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਇਹ ਤੋਂ ਬਾਅਦ ਆਉਣਾ ਆ, ਅਤੇ
ਚਲੋ
ਛੁੱਟੀ ਲਈਏ ਹੁਣ,
ਅਗਲੀ ਵਾਰ ਫਿਰ ਕੋਈ ਨਵੀਂ ਕਮੀਜ਼ ਪਾ ਕੇ ਟਾਈ ਲਾ ਕੇ ਤੁਹਾਡੇ ਰੂਹ ਨੂੰ ਹੋਵਾਂਗੇ ਉਦੋਂ ਤੱਕ।
ਸਤਿ ਸ਼੍ਰੀ ਅਕਾਲ ਭਾਜੀ, ਸੋ ਸਰੋਤੇ ਪੋਡਕਾਸਟ ਦੇ ਵਿੱਚ ਬੜੀ ਛੇਤੀ ਇਹ ਪ੍ਰੋਗਰਾਮ ਤੁਸੀਂ ਸੁਣੋਗੇ, ਦੁਬਾਰਾ ਸੁਣੋਗੇ, ਸ਼ੇਅਰ ਕਰ ਸਕਦੇ ਹੋ, ਦੇਖ ਸਕਦੇ ਹੋ, ਦਿਓ ਇਜਾਜ਼ਤ, ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।